ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨਹੈ ਉਪਾਇਆ ਪਾਈ ਕਰਨ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵੱਥ ਸਭ ਜਗ ਜਿਨਹੈ ਉਪਾਇਆ ਪਾਈ ਕਰਨ ਕਾਰਨ ਸਮਰੱਥ ਜੀਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵੱਥ ਕਿਨ ਕਹੀਐ ਕਿਉਂ ਦੇਖੀਐ ਪਾਈ ਕਰਤਾ ਏਕ ਅਕਥ ਗੁਰ ਗੋਬਿੰਦ ਸਲਾਹੀਐ ਪਾਈ ਜਿਸ ਤੇ ਜਾਪੈ ਤਥ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਮੇਰੇ ਮਨ ਜਪੀਐ ਹਰ ਭਗਵੰਤਾ ਨਾਮ ਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਿਕ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਾਵਨ ਪਵਿੱਤਰ ਹਾਜ਼ਰੀ ਭਰ ਰਹੇ ਗੁਰੂ ਸਵਾਰੇ ਸਤ ਸੰਗੀ ਜਨੋ, ਅੱਜ ਸੋਢੀ ਸੁਲਤਾਨ ਨਿਮਰਤਾ ਦੇ ਪੁੰਜ ਪ੍ਰਤੱਖ ਦੇਹ ਪਾਰ ਬ੍ਰਹਮ ਸਵਾਮੀ ਰਾਜ ਯੋਗ ਦੇ ਮਾਲਕ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੇ ਇਸ ਆਗਮਨ ਗੁਰਪੁਰਬ ਦੀ ਆਪ ਜੀ ਨੂੰ ਬਹੁਤ ਵਧਾਈ ਹੋਵੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਹਜ਼ੂਰ ਨੇ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕਰ ਜੋ ਅੰਮ੍ਰਿਤ ਬਚਨ ਸਾਨੂੰ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੇ ਨੇ, ਇਹ ਸੋਰਠ ਰਾਗ ਵਿੱਚ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਅਸ਼ਟਪਦੀ ਹੈ। ਭਾਵਾਂ ਇਸ ਅੰਮ੍ਰਿਤ ਸ਼ਬਦ ਦੇ ਜਿਹੜੇ ਪਦੇ ਨੇ ਉਹ ਨੌਂ ਨੇ, ਸਰਲੇਖ ਅਸ਼ਟਪਦੀ ਹੀ ਹੈ। ਨੌ ਪਦੇ ਨੇ, ਇੱਕ ਇੱਕ ਪਦੇ ਵਿੱਚ ਚਾਰ ਚਾਰ ਤੁਕਾਂ ਨੇ ਔਰ ਦੋ ਤੁਕਾਂ ਜਿਹੜੀਆਂ ਨੇ ਉਹ ਰਹਾਉ ਦੀਆਂ ਨੇ। ਇਸ ਦਾ ਮਤਲਬ 38 ਤੁਕਾਂ ਦਾ ਇਹ ਸਤਿਗੁਰਾਂ ਦਾ ਪਾਵਨ ਪਵਿੱਤਰ ਸ਼ਬਦ ਇਹ ਹੁਕਮ ਹੈ। ਇੱਕ ਤਾਂ ਜੋ ਰੋਜ਼ ਦੀ ਇਸ ਅਸਥਾਨ ਦੀ ਮਰਿਆਦਾ ਹੈ ਕਿ ਜੋ ਹੁਕਮਨਾਮਾ ਆਉਂਦਾ ਹੈ ਉਸ ਦੇ ਅਖਰੀ ਅਰਥ ਅਤੇ ਸਮੇਂ ਦੇ ਅਨੁਸਾਰ ਉਸ ਦੀ ਵਿਆਖਿਆ ਵਿਸਤਾਰ ਵੀ ਕੀਤਾ ਜਾਂਦਾ ਹੈ। ਆਓ ਉਸੇ ਹੀ ਮਰਿਆਦਾ ਨੂੰ ਨਿਭਾਉਂਦੇ ਹੋਏ ਅੱਜ ਜੋ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਹੁਕਮ ਦੀ ਦਾਤ ਬਖਸ਼ੀ ਹੈ ਇਸ ਦੇ ਅਖਰੀ ਅਰਥ ਆਪਾਂ ਸਾਰੇ ਬਚਨ ਦੇ ਕਰਾਂਗਾ ਔਰ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਅੰਮ੍ਰਿਤ ਬਚਨ, ਉਹਨਾਂ ਦੀ ਸਿਫਤ ਸਲਾਹ ਅਤੇ ਉਹਨਾਂ ਦੇ ਇਤਿਹਾਸ ਵਿੱਚੋਂ ਆਪਾਂ ਸਮੇਂ ਅਨੁਸਾਰ ਵਿਚਾਰ ਜ਼ਰੂਰ ਕਰਾਂਗੇ। ਆਪ ਸੰਗਤ ਜਿਤਨੇ ਇਸ ਅਸਥਾਨ 'ਤੇ ਨਮਸਕਾਰ ਕਰਨ ਆ ਰਹੇ ਹੋ, ਇਕਾਗਰਤਾ ਬਖਸ਼ਦੇ ਹੋਏ ਜਿੱਥੇ ਥਾਂ ਮਿਲਦੀ ਹੈ ਉੱਥੇ ਆਪ ਜੀ ਬੈਠ ਜਾਓ। ਆਓ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕਰੀਏ ਔਰ ਬੇਨਤੀ ਹੈ ਸੱਚੇ ਪਾਤਸ਼ਾਹ ਜੀ, ਆਪ ਵਿੱਚ ਵਰਤੋ, ਹਿਰਦੇ ਦਾ ਟਿਕਾ ਭਾਵਨਾ ਸ਼ਰਧਾ ਦੇ ਨਾਲ ਆਪ ਹੀ ਵਿਚਾਰ ਕਰਾ ਲਵੋ। ਆਪ ਸੰਗਤ ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ। ਫਿਰ ਕਿਰਪਾ ਕਰੋ ਔਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਅਸ਼ਟਪਦੀਆਂ।
ਸੋਰਠ ਰਾਗ ਹੈ ਔਰ ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਅੰਮ੍ਰਿਤ ਸ਼ਬਦ ਨੂੰ ਪਹਿਲੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਅਤੇ ਮਹਾਰਾਜ ਅੱਗੇ ਲਿਖ ਰਹੇ ਨੇ ਅਸ਼ਟਪਦੀਆਂ। ਇਹਦਾ ਮਤਲਬ ਕਿ ਜਿਹੜੇ ਆਪ ਜੀ ਅੱਗੇ ਬਚਨ ਪੜੋਗੇ ਉਸ ਅੰਮ੍ਰਿਤ ਸ਼ਬਦ ਦੇ 8-8 ਪਦੇ ਨੇ, ਪਰ ਮੈਂ ਆਪ ਜੀ ਨੂੰ ਬੇਨਤੀ ਕੀਤੀ ਇਸ ਅਸ਼ਟਪਦੀ ਦੇ ਸਰਲੇਖ ਅਸ਼ਟਪਦੀ ਹੈ ਪਰ ਇਸ ਦੇ 9 ਪਦੇ ਨੇ। ਮੁੱਕਦੀ ਗੱਲ ਕੀ ਵੀ ਇਹ ਅਗਲੇ ਜਿਹੜੇ ਅਸ਼ਟਪਦੀਆਂ ਰੂਪ ਵਿੱਚ ਬਚਨ ਨੇ ਇਹ 5ਵੇਂ ਸਤਿਗੁਰਾਂ ਨੇ ਉਚਾਰਨ ਕੀਤੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇਸ ਅੰਮ੍ਰਿਤ ਬਚਨ ਨੂੰ ਦਰਜ ਕਰਨ ਲੱਗਿਆਂ ਹਜ਼ੂਰ ਨੇ ਪਹਿਲਾਂ ਪਾਰ ਬ੍ਰਹਮ ਪਰਮੇਸ਼ਵਰ ਦਾ ਮੰਗਲ ਕੀਤਾ ਹੈ, ਜਿਸ ਨੂੰ ਇੱਕ ਦਿਨ ਦਾਸ ਨੇ ਬੇਨਤੀ ਕੀਤੀ ਸੀ ਵਸਤੂ ਨਿਰਦੇਸ਼ ਮੰਗਲ ਹੈ। ਇੱਕ ਓਵੰਕਾਰ, ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਇੱਕ ਹੈ, ਅਦੁੱਤੀ ਹੈ, और एक रस व्यापक है। उस पार ब्रह्म परमेश्वर विच अपेद कौन ली मिल ली वसीला है सतगुर प्रसाद। सतगुर दा अर्थ है सच्चा गुरु ते प्रसाद दा लफ्जी अर्थ है जी कृपा। पार ब्रह्म परमेश्वर वैगुरु जी एक है, उसनु मिलने वास्ते सतगुर प्रसाद ही सार्थक है। और ए मंगल गुरु ग्रंथ साहिब विच एको अंकार सतगुर प्रसाद तकरीबन सतगुरां ने 524 वार इहदी वरतों कीती है। पूरे गुरु ग्रंथ साहिब विच ये मंगल 524 वार आया है। इस मंगल विच परमात्मा दी और सतगुरु दी सिफत है।
सब जग जिन है उपाया पाई कारण कारण समरथ।
सतगुरु गुरु पंचम पातशाह इस अष्टपदी नू आरंभ करदे ने। सब जग जिन है उपाया पाई, हे भाई आ जिहड़ा सारा जगत जिसने पैदा किया है, जिसने इस जगत की उत्पत्ति की है।
करण कारण समरथ।
करण कारण समरथ जिसने पैदा किया है वो सब कुछ कराने दे भी समरथ है, ते गुरमुखो वो सब कुछ करण दे भी समरथ है। करा भी देंदा कारण भी है ते करण भी है। महाराज कहिंदे जिस परमात्मा ने जगत पैदा किया वो सब कुछ करण कारण दे विच समरथ है।
जियो पिंड जिन साजिया पाई।
उस परमात्मा ने जिथे जगत की रचना की आ जिहड़ा साडा जियो है जीव, ते पिंड का लफ्जी अर्थ है शरीर। जिस परमात्मा ने जगत पैदा किया जो सब कुछ करण कारण दे समरथ है, ते महाराज कहिंदे आ कि उसने ही ये जियो पैदा किया ते उसने ये शरीर पैदा किया है। थोड़ा जा इस संबंधी मैं बेनती कर दिया, जदो सब कुछ करण दे समरथ है ना, ते उदो सानू अपने अंदर दी जिहड़ी गिनती मिनती उहनू छड्ड देना चाहीदा। कहण तो मुराद कि की परमात्मा आ कुछ कर सकदा। कई भी सोचने जी नहीं, ये तो हो ही नहीं सकता जी, ये असंभव है जी। पर सतगुरु ने कहा नहीं भले भाई सिखो, वो सब कुछ करन दे समरथ है। इथों तक कि जल ते थल कर, थल ते कुआं, कूप ते मेर करावै, धरती ते आकाश चढ़ावै, चढ़ै आकाश गिरावै, वो इहदी समरथा है। सच ए वे जल दे विच मारूथल पैदा कर देंदा है, मारूथल दे विच ओ खूह पैदा कर देंदा है, खूहां दे विच ओ पहाड़ पैदा कर देंदा है। जेड़ा बंदा सारी जिंदगी मंग के खा रहा है ओ भिखारियां नू राज भाग दे देंदा है, ते जेड़े कई पुश्तां दे राज मानदे ने उहनां नू परमात्मा भिखारी बना देंदा है। ओ समरथ है। जल ते थल कर, थल ते कूहां, कूप ते मेर करावै, धरती ते आकाश चढ़ावै, चढ़ै आकाश गिरावै, पेखारी ते राज करावै, राजा ते पेखारी, खल मूर्ख ते पंडित करबो। जिहड़ा अत दा जाहिल बंदा है, मूर्ख है, परमात्मा उहनू वड्डा विद्वान बना दिंदा है, बना सकदा है। ते जिहड़ा अपने आप विच बहुत कुछ पढ़िया होवे, पंडित होवे, परमात्मा इन्ना समरथ उस पंडित नू मूर्ख बना सकदा है। महाराज कहिंदे पेखारी ते राज करावै, राजा ते पेखारी, खल मूर्ख ते पंडित करबो, पंडित ते मुगदारी। सतगुरु कह रहे ने भाई उस परमात्मा जिन्ने जगत पैदा किया वह सब कुछ करन दे समरथ है। आ साडा जियो, साडी जिंद ते शरीर ये परमात्मा ने साजिया है।
दे कर अपनी वथ।
हुण जिथे जियो पैदा किया, पिंड शरीर पैदा किया, उत्थे अपनी उन्हें वथ दिती है। उंज वथ दे लफ्जी अर्थ असी करने आ वस्तु, पर इहदा भाव अर्थ वथ दा है कि साडे शरीर अंदर जिहड़ी चेतन सत्ता है, जिहड़ी चेतनता है, यह वस्तु भी पार ब्रह्म परमेश्वर ने दिती है। जियो बनाया, पिंड बनाया, ते गुरमुखो ये आ नाल चेतना दे दिती। ਇਸ ਨੂੰ ਥੋੜ੍ਹੀ ਜਿਹੀ ਮੈਂ ਬੇਨਤੀ ਕਰ ਦਿਆਂਗਾ ਇਸ ਅਰਥ ਸੰਬੰਧੀ ਹੋਰ। ਸ਼ਾਇਦ ਕੱਲ ਵੀ ਇੱਥੇ ਕਿਹਾ ਕਿ ਇਹ ਸਰੀਰ ਦੀ ਕੀਮਤ ਸਿਰਫ ਇਸ ਕਰਕੇ ਵੇ ਕਿਉਂਕਿ ਰੱਬ ਦੀ ਦਿੱਤੀ ਕੋਈ ਚੇਤਨ ਸਤਾ ਜਾਂ ਉਹਦੀ ਤਾਕਤ ਜਿਹੜੀ ਉਹਨੂੰ ਚਲਾਉਂਦੀ ਪਈ ਹੈ। ਅਤੇ ਜੋ ਕੁਝ ਅਸੀਂ ਮਾਣਨੇ ਪਏ ਹਾਂ, ਚਾਹੇ ਅਸੀਂ ਖਾਂਦੇ ਹਾਂ, ਪੀਂਦੇ ਹਾਂ, ਵੇਖਦੇ ਹਾਂ, ਸੁਣਨੇ ਹਾਂ, ਇਹ ਵੀ ਉਸ ਦੀ ਦਿੱਤੀ ਕੋਈ ਵੱਧ ਕਰਕੇ ਹੀ ਹੈ। ਸੋ ਇਸ ਬੇਨਤੀ ਨੂੰ ਫਿਰ ਸੁਣਿਓ ਕਿ ਜਿੰਨੀ ਦੇਰ ਤੱਕ ਸਾਡੇ ਅੰਦਰ ਉਹ ਚੇਤਨ ਸਤਾ ਹੈ, ਉਹ ਸਤਾ ਕੰਮ ਕਰ ਰਹੀ ਹੈ, ਸਾਨੂੰ ਭੁੱਖ ਵੀ ਲੱਗਦੀ ਹੈ, ਪਿਆਸ ਵੀ ਲੱਗਦੀ ਹੈ, ਨੀਂਦ ਵੀ ਆਉਂਦੀ ਹੈ, ਦੁੱਖ ਅਤੇ ਸੁੱਖ ਵੀ ਮਹਿਸੂਸ ਹੁੰਦਾ ਹੈ, ਪਰ ਯਾਦ ਰੱਖਿਓ ਜਦੋਂ ਅੰਦਰੋਂ ਚੇਤਨ ਸਤਾ ਨਿਕਲ ਗਈ, ਨਾ ਭੁੱਖ ਹੈ, ਨਾ ਦੁੱਖ ਹੈ, ਨਾ ਪਿਆਸ ਹੈ, ਨਾ ਠੰਡ ਹੈ, ਨਾ ਗਰਮੀ ਹੈ, ਨਾ ਮਾਨ ਹੈ, ਨਾ ਅਪਮਾਨ ਹੈ। ਜਦੋਂ ਇਨਸਾਨ ਚਲਾਣਾ ਕਰ ਜਾਂਦਾ, ਫਿਰ ਬੇਨਤੀ, ਬਾਹਰ ਦੀਆਂ ਚੀਜ਼ਾਂ ਵੀ ਤਾਂ ਸਰੀਰ 'ਤੇ ਅਸਰ ਕਰਦੀਆਂ ਨੇ ਜੇ ਅੰਦਰ ਸਤਾ ਹੈ, ਉਹ ਚੇਤਨਾ ਹੈ। ਜੇ ਅੰਦਰ ਆਤਮ ਹੀ ਨਹੀਂ ਤਾਂ ਬਾਹਰ ਦੀ ਚੀਜ਼ ਕੀ ਕਰੇਗੀ ਅਸਰ? ਇਨਸਾਨ ਦੀ ਮੌਤ ਹੋ ਜਾਂਦੀ ਹੈ। ਅਤੇ ਜੇ ਕੋਈ ਉਹਦਾ ਮੂੰਹ ਖੋਲ੍ਹ ਕੇ ਉਹਦੇ 'ਚ ਪਾਣੀ ਪਾਏ, ਕੀ ਉਹ ਪਾਣੀ ਉਹਦੀ ਬੌਡੀ 'ਤੇ ਕੋਈ ਅਸਰ ਕਰੇਗਾ? ਉਹਦਾ ਮੂੰਹ ਖੋਲ੍ਹ ਕੇ ਕੋਈ ਘਿਓ ਪਾਏ, ਕੀ ਘਿਓ ਉਹਦੇ ਤਨ 'ਤੇ ਅਸਰ ਕਰੇਗਾ? ਤਨ ਤਾਂ ਪਿਆ ਹੋਇਆ, ਅੱਖਾਂ, ਪੈਰ, ਹੱਥ, ਸਭ ਕੁਝ ਪਿਆ। ਇੱਥੋਂ ਤੱਕ ਕਿ ਜੇ ਕੋਈ ਉਹਦਾ ਮੂੰਹ ਖੋਲ੍ਹ ਕੇ, ਮੈਂ ਸਿਰਫ ਸਮਝਾਉਣ ਲਈ ਬੇਨਤੀ ਕਰ ਰਿਹਾ, ਕੋਈ ਨਸ਼ਾ ਮੂੰਹ 'ਚ ਪਾ ਦੇ, ਉਹ 'ਤੇ ਅਸਰ ਹੋਵੇਗਾ? ਯਾਦ ਰੱਖੋ, ਭੁੱਖ ਦਾ, ਪਿਆਸ ਦਾ, ਦੁੱਖ ਦਾ, ਸੁੱਖ ਦਾ, ਨੀਂਦ ਦਾ, ਰੋਟੀ ਦਾ ਸਿਰਫ ਤਾਂ ਅਸਰ ਹੈ ਜੇ ਅੰਦਰ ਚੇਤਨਾ ਹੈ। ਜਦੋਂ ਅੰਦਰ ਵਾਲਾ ਚਲਾ ਗਿਆ, ਭਾਵੇਂ ਉਹਨੂੰ ਤੁਸੀਂ ਚੰਦਨ 'ਚ ਲਪੇਟੀ ਰੱਖੋ ਅਤੇ ਭਾਵੇਂ ਗੰਦਗੀ ਦੇ ਢੇਰ 'ਤੇ ਸੱਟ ਦਿਓ, ਉਹਨੂੰ ਕੁਛ ਵੀ ਪਤਾ ਨਹੀਂ। ਇਸੇ ਕਰਕੇ ਬਾਬਾ ਜੀ ਨੇ ਕਿਹਾ, ਪਰਮਾਤਮਾ ਨੇ ਜਿੱਥੇ ਜੀਓ ਦਿੱਤਾ, ਪਿੰਡ ਦਿੱਤਾ, ਉੱਥੇ ਸਾਨੂੰ ਵੱਤ ਦਿੱਤੀ ਜਿਹਦੇ ਕਰਕੇ ਸਰੀਰ ਚੱਲ ਰਿਹਾ ਹੈ।
ਕਿਨ ਕਹੀਐ ਕਿਉਂ ਦੇਖੀਐ ਭਾਈ,
ਕਿਨ ਕਹੀਐ, ਇੱਥੇ ਕਿਨ ਦਾ ਅਰਥ ਕਰਾਂਗੇ ਕਿਸ ਤਰ੍ਹਾਂ, ਇਹਦਾ ਸਿੱਧਾ ਅਰਥ ਉਹਨੂੰ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ, ਇਹ ਪ੍ਰਸ਼ਨਵਾਚਕ ਚਿੰਨ੍ਹ ਹੈ। ਕਿਨ ਕਹੀਐ, ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ, ਤੇ ਉਸ ਦੇ ਦੀਦਾਰ ਉਹਨੂੰ ਦੁੱਖ ਦੇਖਿਆ ਕਿਵੇਂ ਜਾ ਸਕਦਾ ਹੈ?
ਕਰਤਾ ਏਕ ਅਕਥ,
ਅੱਗੇ ਮਹਾਰਾਜ ਕਹਿੰਦੇ ਨੇ ਜਿਹੜਾ ਸਭ ਕੁਝ ਬਣਾਉਣ ਵਾਲਾ ਕਰਤਾ ਹੈ, ਇੱਕ ਕਰਤਾ ਹੈ ਪਿਆਰਿਓ ਜਿਹਨੇ ਸਭ ਕੁਝ ਪੈਦਾ ਕੀਤਾ ਹੈ, ਪਰ ਉਹ ਇੱਕ ਕਰਤਾ ਪੁਰਖ ਅਕਥ ਹੈ। ਅਕਥ ਦਾ ਅਰਥ ਅਕਥਨੀਯ ਹੈ। ਕੋਈ ਵੀ ਵੱਡੇ ਤੋਂ ਵੱਡਾ ਵਿਦਵਾਨ, ਵੱਡੇ ਤੋਂ ਵੱਡਾ ਪੈਗੰਬਰ, ਵੱਡੇ ਤੋਂ ਵੱਡਾ ਰਿਸ਼ੀ ਮੁਨੀ ਉਹਨੂੰ ਪੂਰਨ ਤੌਰ 'ਤੇ ਨਹੀਂ ਕੱਥ ਸਕਦਾ। ਫਿਰ ਬੇਨਤੀ ਸੁਣਿਓ, ਉਹ ਅਕਥ ਹੈ। ਜਿਵੇਂ ਆਪ ਜੀ ਇੱਕ ਪਾਠ ਕਰਦੇ ਹੋ ਸਤਿਗੁਰੂ ਦੀ, ਜਪਜੀ ਸਾਹਿਬ ਦੀ ਪੌੜੀ, ਅਤੇ ਮੈਂ ਫਿਰ ਆਪ ਜੀ ਨੂੰ ਦੁਹਰਾ ਦਿਆਂ ਕਿ ਆਪਾਂ ਗੁਰੂ ਰਾਮਦਾਸ ਜੀ ਦੇ ਵੀ ਸਿਫਤ ਕਰਾਂਗੇ, ਪਰ ਜੋ ਇਸ ਦਰਬਾਰ ਦੀ ਮਰਿਆਦਾ ਹੈ ਉਹਨੂੰ ਨਿਭਾਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਆਪਾਂ ਨੂੰ ਸਤਿਗੁਰੂ ਨੇ, ਅੱਜ ਆਪਾਂ ਆਏ ਹਾਂ ਅਤੇ ਇਹ ਲੈ ਕੇ ਚੱਲੀਏ ਵੀ ਜਿੱਦਣ ਅਸੀਂ ਪੁਰਬ 'ਤੇ ਗਏ ਤਾਂ ਗੁਰੂ ਰਾਮਦਾਸ ਨੇ ਹੁਕਮਨਾਮਾ ਕੀ ਦਿੱਤਾ, ਇਹਨੂੰ ਸੋਚ ਕੇ ਅਰਥ ਕਰੀਏ ਆਪਾਂ। ਅੱਜ ਮਹਾਰਾਜ ਜੀ ਇਹ ਸਾਨੂੰ ਸਮਝਾਉਂਦੇ ਪਏ ਆ, ਕਹਿੰਦੇ ਉਹ ਅਕਥਨੀਆਂ ਹੈ, ਅਕਥ ਹੈ। ਅਸੀਂ ਇੱਕ ਪੌੜੀ ਪੜ੍ਹਦੇ ਹਾਂ, ਉਹਨੂੰ ਕਿਵੇਂ ਕਥਿਆ ਜਾ ਰਿਹਾ? ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇਹ, ਗਾਵੈ ਕੋ ਜੀ ਲੈ ਫਿਰ ਦੇਹ, ਗਾਵੈ ਕੋ ਜਾਪੈ ਦਿਸੈ ਦੂਰ, ਗਾਵੈ ਕੋ ਵੇਖੈ ਖਾਦਰਾ ਹਦੂਰ। ਅੱਗੇ ਮਹਾਰਾਜ ਕਹਿੰਦੇ ਨੇ ਗਾ ਤਾਂ ਸਾਰੇ ਰਹੇ ਨੇ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਉਹ ਅਕਥ ਹੈ। ਕਥਨਾ ਕਥੀ ਨਾ ਆਵੈ ਤੋਟ, ਜਿੰਨਾ ਮਰਜ਼ੀ ਕਥੀ ਜਾਓ ਤੋਟਾ ਨਹੀਂ ਆਉਂਦਾ, ਉਹ ਮੁਕੰਮਲ ਨਹੀਂ ਕਥਿਆ ਜਾ ਸਕਦਾ, ਅਤੇ ਕਰੋੜਾਂ ਬੰਦੇ ਉਹਨੂੰ ਕੱਥ ਕੱਥ ਕੇ ਚਲੇ ਗਏ। ਇਹੀ ਮਹਾਰਾਜ ਜੀ ਨੇ 26ਵੀਂ ਪੌੜੀ ਜਪਜੀ ਸਾਹਿਬ ਦੀ ਅਖੀਰ ਵਿੱਚ ਕਿਹਾ। ਮਹਾਰਾਜ ਕਹਿੰਦੇ, ਕੇਤੇ ਆਖੈ ਆਖਣ ਪਾਹੇ, ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਇੱਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਹੀ ਕੇ। ਮਹਾਰਾਜ ਕਹਿੰਦੇ ਨੇ, ਭਾਈ ਸਿੱਖੋ, ਉਹ ਕਰਤਾ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਅਕਥ ਹੈ, ਉਸ ਨੂੰ ਕੋਈ ਮੁਕੰਮਲ ਬਿਆਨ ਨਹੀਂ ਕਰ ਸਕਦਾ।
ਗੁਰ ਗੋਬਿੰਦ ਸਲਾਹੀਐ ਭਾਈ।
ਹੁਣ ਅੱਗੇ ਸਤਿਗੁਰੂ ਸਾਨੂੰ ਫਿਰ ਇੱਕ ਜੁਗਤ ਦੱਸਦੇ ਪਏ ਆ, ਹੈ ਤਾਂ ਉਹ ਅਕਥ ਜਿਹਨੇ ਸਭ ਕੁਝ ਸਿਰਜਿਆ, ਭਾਈ ਗੁਰਸਿੱਖੋ ਗੁਰ ਗੋਬਿੰਦ ਸਲਾਹੀਐ, ਵੈਸੇ ਲਫਜ਼ੀ ਅਰਥ ਗੁਰ ਗੁਰੂ, ਗੋਬਿੰਦ ਦਾ ਅਰਥ ਹੈ ਪਰਮਾਤਮਾ, ਅਤੇ ਜੇ ਇਹਦੇ ਅਰਥ ਅਸੀਂ ਇਕੱਠੇ ਕਰ ਲਈਏ, ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਪਰਮੇਸ਼ਵਰ ਪਾਰ ਬ੍ਰਹਮ ਸ਼ਬਦ ਆਇਆ, ਉੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਪਰਮੇਸ਼ਵਰ ਵੀ ਸ਼ਬਦ ਆਇਆ ਹੈ, ਗੁਰੂ ਨੂੰ ਪਰਮੇਸ਼ਵਰ ਰੂਪ ਵੀ ਕਿਹਾ ਹੈ। ਜਿਵੇਂ ਅਸੀਂ ਪਾਠ ਕਰਦੇ ਹਾਂ ਗੁਰ ਪਰਮੇਸ਼ਰ ਏਕੋ ਜਾਣ, ਜਾਂ ਅਸੀਂ ਪਾਠ ਕਰਦੇ ਹਾਂ ਗੁਰ ਕਰਤਾ ਗੁਰ ਕਰਨਾ ਯੋਗ ਗੁਰ ਪਰਮੇਸ਼ਰ ਹੈ ਪੀਓ। ਮਹਾਰਾਜ ਕਹਿੰਦੇ ਨੇ ਗੇ ਭਾਈ ਜੇ ਕੁਛ ਸਮਝਣਾ ਹੈ ਤਾਂ ਆਪਣੇ ਗੁਰ ਪਰਮੇਸ਼ਵਰ ਦੀ ਸਲਾਹਤਾ ਕਰੋ, ਉਸ ਗੁਰੂ ਗੋਬਿੰਦ ਨੂੰ ਸਲਾਉਣਾ ਕਰੋ।
ਜਿਸ ਤੇ ਜਾਪੈ ਤਥ,
ਫਿਰ ਗੁਰ ਪਰਮੇਸ਼ਰ ਦੇ ਰਾਹੀਂ ਜਿਸ ਤੇ ਜਾਪੈ ਤਥ, ਤਥ ਦਾ ਅਰਥ ਹੋ ਗਿਆ ਤੱਤ ਵਸਤੂ, ਜਿਸ ਪਰਮਾਤਮਾ ਨੇ ਸਭ ਕੁਛ ਸਿਰਜਿਆ, ਇੱਥੇ ਤਥ ਦਾ ਭਾਵ ਅਰਥ ਕਰਾਂਗੇ ਅਸੀਂ ਪਰਮਾਤਮਾ, ਗੁਰੂ ਗੋਬਿੰਦ ਨੂੰ ਸਲਾਹੇਗਾ ਤੇ ਤੈਨੂੰ ਇਸ ਵਿੱਚੋਂ ਪਰਮਾਤਮਾ ਵਾਹਿਗੁਰੂ ਜੀ ਦੀ ਸੂਝ ਪਏਗੀ।
ਮੇਰੇ ਮਨ ਜਪੀਐ ਹਰ ਭਗਵੰਤਾ।
ਹੁਣ ਇਹ ਰਹਾਉ ਦੀਆਂ ਤੁਕਾਂ ਨੇ ਇਸ ਅਸ਼ਟਪਦੀ ਦੀਆਂ, ਮਹਾਰਾਜ ਕਹਿੰਦੇ ਨੇ ਮੇਰੇ ਮਨ ਜਪੀਐ ਹਰ ਭਗਵੰਤਾ, ਬੜੇ ਸਰਲ ਅਰਥ ਨੇ ਜੀ ਵੈਸੇ ਇਹ ਸਾਰੀ ਅਸ਼ਟਪਦੀ ਦੇ, ਜਿੱਥੇ ਲੋੜ ਪੈਗੀ ਆਪਾਂ ਉਹਨੂੰ ਵਿਚਾਰ ਵੀ ਲਾਂਗੇ ਹੋਰ। ਮਹਾਰਾਜ ਕਹਿੰਦੇ ਨੇ ਹੇ ਮੇਰੇ ਮਨ ਉਸ ਹਰੀ ਪਰਮਾਤਮਾ ਨੂੰ ਜਪਣਾ ਕਰ, ਮੇਰੇ ਮਨ ਜਪੀਐ ਹਰ ਭਗਵੰਤਾ, ਉਸ ਹਰੀ ਭਗਵੰਤ ਦੇ ਨਾਮ ਨੂੰ ਜਪ।
ਨਾਮ ਦਾਨ ਦੇ ਜਨ ਆਪਣੇ,
ਉਹ ਪਾਰ ਬ੍ਰਹਮ ਪਰਮੇਸ਼ਵਰ ਦਾ ਜਿਹੜਾ ਨਾਮ ਹੈ ਉਸ ਨੂੰ ਦਾਨ ਰੂਪ ਆਪਣੇ ਸੇਵਕ ਨੂੰ ਦਿੰਦਾ ਹੈ।
ਦੁੱਖ ਦਰਦ ਕਾ ਹੰਤਾ,
ਪਰ ਅਗਲੀ ਗੱਲ ਜੀ, ਜਿਹਨੂੰ ਨਾਮ ਦਾਨ ਮਿਲ ਜਾਂਦਾ ਹੈ ਉਹਦੇ ਦੁੱਖ ਉਹਦੇ ਦਰਦ ਉਹਦੀ ਜਿਹੜੀ ਪੀੜਾ ਹੈ ਉਹ ਸਾਰੀ ਦੀ ਸਾਰੀ ਦੂਰ ਹੋ ਜਾਂਦੀ ਹੈ।
ਰਹਾਉ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਦੋ ਤੁਕਾਂ ਰਹਾਉ ਦੀਆਂ ਦਿੱਤੀਆਂ ਨੇ। ਫਿਰ ਮੈਂ ਆਪ ਨੂੰ ਬੇਨਤੀ ਕਰਾਂ ਕਿ ਗੁਰਮੁਖੋ ਇਹ ਤੱਤ ਭਾਵ ਹੈ ਦੋ ਰਹਾਉ ਦੀਆਂ ਤੁਕਾਂ, ਕਿ ਉਸ ਪਰਮਾਤਮਾ ਦੇ ਨਾਮ ਨੂੰ ਜਪ ਜਿਹੜਾ ਦੁੱਖ ਦਰਿੱਦਰ ਨੂੰ ਦੂਰ ਕਰਦਾ ਹੈ। ਇਸੇ ਲਈ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਉਸ ਪਰਮਾਤਮਾ ਦੇ ਨਾਮ ਨੂੰ ਜਪ ਜਿਹੜਾ ਸਰਬ ਰੋਗ ਕਾ ਔਖਦ ਨਾਮ ਹੈ, ਜਿਹੜਾ ਹਰ ਕਾ ਨਾਮ ਪਰਮਾਤਮਾ ਦਾ, ਉਹ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ, ਇਹ ਔਖਦ ਜਗ ਸਾਰਾ, ਇਹ ਹੈ ਨਾਮ ਔਖਦੀ, ਸਾਡੇ ਦੁੱਖਾਂ ਨੂੰ ਸਾਡੇ ਦਰਿੱਦਰਾਂ ਨੂੰ ਦੂਰ ਕਰਦਾ। ਅਤੇ ਭਾਈ ਸਿੱਖਾ ਤੂੰ ਖਰੀ ਪਰਮਾਤਮਾ ਦੇ ਨਾਮ ਨੂੰ ਜਪ।
ਜਾ ਕੈ ਘਰ ਸਭ ਕਿਛੁ ਹੈ ਭਾਈ।
ਹੁਣ ਅੱਗੇ ਗੁਰੂ ਅਰਜੁਨ ਦੇਵ ਕਹਿ ਰਹੇ ਆ ਕਿ ਤੈਨੂੰ ਉਸ ਪ੍ਰਭੂ ਦੇ ਨਾਮ ਨਾਲ ਜੋੜਨ ਲੱਗਾ ਵਾਂ, ਉਹਨੂੰ ਜਪ ਜਿਹਦੇ ਘਰ ਵਿੱਚ ਸਭ ਕੁਝ ਹੈ। ਇਸ ਬੇਨਤੀ ਨੂੰ ਫਿਰ ਸੁਣਿਓ, ਬਹੁਤ ਕੁਛ ਵਿੱਚ ਅਤੇ ਸਭ ਕੁਛ ਵਿੱਚ ਫਰਕ ਹੁੰਦਾ ਹੈ, ਬਹੁਤ ਕੁਝ ਹੋਣਾ ਅਤੇ ਸਭ ਕੁਛ ਹੋਣਾ। ਕਈ ਵਾਰੀ ਅਸੀਂ ਸ਼ਬਦ ਕਹਿ ਦਿੰਦੇ ਹਾਂ, ਕਿਸੇ ਦੁਕਾਨ 'ਤੇ ਸਟੋਰ 'ਤੇ ਜਾਓ, ਉਹ ਕਹੇਗਾ ਵੀ ਬਹੁਤ ਕੁਛ ਮੇਰੇ ਕੋਲ, ਪਰ ਜੋ ਤੂੰ ਮੰਗਣਾ ਉਹ ਨਹੀਂ। ਯਾਦ ਰੱਖੋ ਬਹੁਤ ਕੁਛ ਦੀ ਸੀਮਾ ਹੈ, ਸਭ ਕੁਛ ਜਿਹੜਾ ਉਹ ਅਸੀਮ ਹੈ, ਸਭ ਕੁਛ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਆ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਭਾਵੈ, ਸਭ ਕੁਛ ਹੈ। ਮਹਾਰਾਜ ਗੁਰੂ ਅਰਜੁਨ ਦੇਵ ਕਹਿੰਦੇ ਨੇ ਉਸ ਪਰਮਾਤਮਾ ਦੇ ਘਰ ਵਿੱਚ ਸਭ ਕੁਛ ਮੌਜੂਦ ਹੈ।
ਨੌ ਨਿਧ ਭਰੇ ਭੰਡਾਰ,
ਨੌ ਨਿਧ ਦਾ ਅਰਥ ਹੈ ਨੌ ਨਿਧੀਆਂ, ਭੰਡਾਰ ਦਾ ਅਰਥ ਹੈ ਖਜ਼ਾਨਾ। ਉਸ ਪਰਮੇਸ਼ਵਰ ਦੇ ਘਰ ਵਿੱਚ ਸਭ ਕੁਛ ਹੈ, ਨੌ ਨਿਧੀਆਂ ਦਾ ਭੰਡਾਰਾ ਭਰਿਆ ਹੈ। ਉਂਝ ਵੈਸੇ ਆਪਾਂ ਰੋਜ਼ ਰਹਿ ਰਾਜ ਸਾਹਿਬ ਵਿੱਚ ਇੱਕ ਪਾਠ ਕਰਦੇ ਹਾਂ, ਸਭ ਨਿਦਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਤਰਿਆ, ਮੇਰੇ ਠਾਕੁਰ ਵਾਹਿਗੁਰੂ ਜੀ ਦੇ ਖੱਤ ਤੇ ਇਹ ਸਾਰੇ ਖਜ਼ਾਨੇ ਧਰੇ ਹੋਏ ਹਨ।
ਇਸ ਕੀ ਕੀਮਤ ਨਾ ਪਵੈ ਭਾਈ,
ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਕੋਈ ਭਾਈ ਕੀਮਤ ਨਹੀਂ ਪਾ ਸਕਦਾ।
ਉੱਚਾ ਅਗਮ ਅਪਾਰ,
ਪਰਮੇਸ਼ਵਰ ਜੀ ਸਭ ਤੋਂ ਉੱਚੇ ਨੇ, ਅਗੰਮ ਦਾ ਅਰਥ ਜਿਹਦੇ ਤੱਕ ਸਾਡੀ ਪਹੁੰਚ ਕਹਿੰਦੀ ਗਮਿਤਾ ਨਹੀਂ। ਅਪਾਰ ਦਾ ਅਰਥ ਕਰਾਂਗੇ ਜਿਸ ਦਾ ਪਾਰ ਵਾਲਾ ਬੰਨਾ ਕੋਈ ਅੰਤ ਨਹੀਂ ਪਾ ਸਕਦਾ।
ਜੀਵ ਜੰਤ ਪ੍ਰਤ ਪਾਲ ਦਾ ਪਾਈ।
ਹਜ਼ੂਰ ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਜਿੰਨੇ ਜੀ ਜੰਤ ਨੇ ਉਹਨਾਂ ਸਾਰਿਆਂ ਦੀ ਪ੍ਰਤਪਾਲਨਾ ਕਰਦੇ ਹਨ।
ਨਿਤ ਨਿਤ ਕਰਦਾ ਸਾਰ।
ਫਿਰ ਇਹ ਨਹੀਂ ਕਿ ਥੱਕ ਜਾਂਦਾ ਵੀ ਮੈਂ ਇੰਨੇ ਦਿਨ ਤੋਂ ਤੁਹਾਨੂੰ ਦੇ ਰਿਹਾ ਵਾਂ, ਯੁੱਗਾਂ ਤੋਂ ਪਰਮਾਤਮਾ ਦੇਈ ਜਾ ਰਿਹਾ ਹੈ ਪਿਆਰਿਓ। ਨਿਤ ਨਿਤ ਜੀਵਾਂ ਦੀ ਸੰਭਾਲ ਕਰਦਾ ਤੇ ਇਕੱਲੀ ਸਾਡੀ ਨਹੀਂ ਵੀ ਅਸੀਂ ਇਨਸਾਨ ਆ ਸਾਨੂੰ ਦਿੰਦਾ। ਮਹਾਰਾਜ ਕਹਿੰਦੇ ਜਲ ਮੈਂ ਜੰਤ ਉਪਾਇਕ ਹੈ, ਉਹ ਪਾਣੀ ਵਿੱਚ ਵੀ ਜੀਵ ਪੈਦਾ ਕਰਦਾ ਤੇ ਉਸ ਪਾਣੀ ਵਿੱਚ ਪੈਦਾ ਕੀਤੇ ਕੋਈ ਜੀਵਾਂ ਨੂੰ ਵੀ ਰਿਜ਼ਕ ਦੇਈ ਜਾਂਦਾ ਹੈ। ਜਾਂ ਸਤਿਗੁਰੂ ਦੇ ਬਚਨ ਨੇ ਦੀਨਨ ਕੀ ਪ੍ਰਤਪਾਲ ਕਰਨ ਸੰਤ ਉਬਾਰ ਗਨੀ ਮਨ ਗਾਰੈ ਪਸ਼ ਪਸ਼ੂ ਨਗ ਨਾਗਣ ਰਾਧਵ ਸਰਬ ਸਮੇਂ ਸਭ ਕੋ ਪ੍ਰਤਪਾਰੈ ਪੋਕਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰੇ। ਉਹ ਸਾਰੇ ਜੀਵ ਜਨਤਾ ਨੂੰ ਰੋਜ਼ ਪ੍ਰਤਪਾਲਦਾ ਹੈ।
ਸਤਿਗੁਰ ਪੂਰਾ ਭੇਟੀਐ ਭਾਈ।
ਸਤਿਗੁਰੂ ਅਗਲਾ ਬਚਨ ਕਰਦੇ ਨੇ ਭਾਈ ਸਿੱਖੋ ਪੂਰੇ ਸਤਿਗੁਰੂ ਦਾ ਭੇਟੀਐ ਦਾ ਅਰਥ ਮਿਲਾਪ ਚਾਹੀਦਾ ਹੈ।
ਸ਼ਬਦ ਮਿਲਾਵਣ ਹਾਰ।
ਜੇ ਪੂਰਾ ਸਮਰੱਥ ਸਤਿਗੁਰੂ ਮਿਲ ਜਾਏ ਉਹ ਉਪਦੇਸ਼ ਸ਼ਬਦ ਦੀ ਦਾਤ ਦੇ ਤੇ ਸ਼ਬਦ ਹੀ ਸਾਨੂੰ ਵਿਛੁੰਨਿਆਂ ਹੋਇਆਂ ਨੂੰ ਮਿਲ ਸਕਦਾ ਹੈ, ਸ਼ਬਦ ਹੀ ਸਾਨੂੰ ਟੁੱਟਿਆਂ ਹੋਇਆਂ ਨੂੰ ਜੋੜ ਸਕਦਾ ਹੈ ਕਿਉਂਕਿ ਸ਼ਬਦ ਆਪ ਬ੍ਰਹਮ ਹੈ। ਪੂਰਾ ਸਤਿਗੁਰੂ ਜਦੋਂ ਸ਼ਬਦ ਦਿੰਦਾ ਤੇ ਸ਼ਬਦ ਮਿਲਾ ਦਿੰਦਾ ਹੈ।
ਸੱਚੇ ਚਰਨ ਸਰੇ ਵੀ ਇਹ ਪਾਈ।
ਸੱਚੇ ਚਰਨਾਂ ਨੂੰ ਮੈਂ ਫਿਰ ਬੇਨਤੀ ਕਰਾਂਗਾ, ਗੁਰਬਾਣੀ ਵਿੱਚ ਚਰਨ ਸ਼ਬਦ ਬੜੀ ਵਾਰੀ ਆਇਆ, ਗੁਰੂ ਚਰਨ ਵੀ ਆਇਆ, ਪ੍ਰਭੂ ਚਰਨ ਵੀ ਆਇਆ ਹੈ, ਪਰ ਗੁਰੂ ਗ੍ਰੰਥ ਸਾਹਿਬ ਨੇ ਚਰਨਾਂ ਦੀ ਵਿਆਖਿਆ ਵੀ ਸ਼ਬਦ ਰੂਪ ਹੀ ਕੀਤੀ ਹੈ ਕਿ ਸੱਚੇ ਪਰਮਾਤਮਾ ਦੇ ਸ਼ਬਦ ਨੂੰ ਸੇਵਨਾ ਕਰ, ਉਹਨੂੰ ਆਰਾਧਨਾ ਕਰ।
ਭ੍ਰਮ ਭਉ ਹੋਵੈ ਨਾਸ।
ਜੇ ਤੂੰ ਪਰਮਾਤਮਾ ਦੇ ਸ਼ਬਦ ਰੂਪੀ ਚਰਨ ਨੂੰ ਸੇਵੇਂਗਾ ਤੇਰੇ ਅੰਦਰ ਦੀ ਭਟਕਣਾ ਤੇ ਸਾਰੇ ਡਰ ਮੁੱਕ ਜਾਣਗੇ।
ਮਿਲ ਸੰਤ ਸਭਾ ਮਨ ਮਾਂਜੀਐ ਭਾਈ।
ਪਰ ਜੇ ਇਹ ਮੈਲਾ ਮਨ ਕਾਬੂ ਨਹੀਂ ਆਉਂਦਾ ਤੇ ਗੁਰੂ ਜੀ ਕਹਿੰਦੇ ਨੇ ਸੰਤ ਸਭਾ ਵਿੱਚ ਸਾਧ ਸੰਗਤ ਵਿੱਚ ਜਾ ਕੇ ਇਸ ਮੈਲੇ ਮਨ ਨੂੰ ਚੰਗੀ ਤਰ੍ਹਾਂ ਮਾਂਜਣਾ ਕਰ। ਜਿਵੇਂ ਆਪਾਂ ਭਾਂਡਾ ਮਾਂਜਨੇ ਆ ਤੇ ਉਹਨੂੰ ਮਾਂਜਣ ਨਾਲ ਉਹਦੀ ਮੈਲ ਉਤਰ ਜਾਂਦੀ ਹੈ, ਇਹ ਮਨ ਰੂਪੀ ਬਰਤਨ ਜੋ ਹੈ ਇਹ ਮਾਂਜਣਾ ਹੈ ਤੇ ਸਤ ਸੰਗਤ ਵਿੱਚ ਹੀ ਮਾਂਜਿਆ ਜਾ ਸਕਦਾ ਹੈ। ਮਹਾਰਾਜ ਨੇ ਇੱਕ ਬਚਨ ਵੀ ਕਿਹਾ ਹੈ ਕਿ ਭਾਂਡਾ ਅਤਮਲੀਨ ਧੋਤਾ ਖੱਛਾ ਨਾ ਹੋਏ ਸੀ। ਇਹ ਭਾਂਡਾ ਅੱਤ ਦਾ ਮੈਲਾ ਹੈ, ਜੇ ਆਪਾਂ ਧੋਣ ਦਾ ਯਤਨ ਕਰਾਂਗੇ ਇਹਨੇ ਸਾਫ਼ ਨਹੀਂ ਹੋਣਾ, ਮੈਲਾ ਹੀ ਰਹਿਣਾ। ਭਾਂਡਾ ਅਤਮਲੀਨ ਧੋਤਾ ਖੱਛਾ ਨਾ ਹੋਏ ਸੀ, ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਖੱਛਾ ਹੋਏ ਸੀ। ਮਹਾਰਾਜ ਕਹਿੰਦੇ ਨੇ ਆਪਣਾ ਜਿਹੜਾ ਮਨ ਰੂਪੀ ਭਾਂਡਾ ਹੈ ਇਹਨੂੰ ਸਤ ਸੰਗਤ ਵਿੱਚ ਮਾਂਜਣਾ ਕਰ।
ਹਰ ਕੈ ਨਾਮ ਨਿਵਾਸ।
ਜਦੋਂ ਇਹ ਭਾਂਡਾ ਤੇਰਾ ਮਾਂਜਿਆ ਜਾਏਗਾ ਫਿਰ ਖਰੀ ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦਾ ਨਿਵਾਸ ਆਪਣੇ ਆਪ ਹੀ ਅੰਦਰ ਹੋ ਜਾਏਗਾ। ਬੇਨਤੀ ਕਰਾਂ ਜੀ, ਨਾਮ ਹੀ ਭਾਂਡਾ ਮਾਂਜਦਾ ਤੇ ਨਾਮ ਹੀ ਅੰਮ੍ਰਿਤ ਬਣ ਕੇ ਵਿੱਚ ਆਪ ਟਿਕ ਜਾਂਦਾ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧਮਾਏ ਸਮਾਏ। ਉਹੀ ਮੈਲ ਧੋਂਦਾ ਨਾਮ, ਉਹੀ ਅੰਮ੍ਰਿਤ ਬਣ ਕੇ ਸਰੀਰ ਭਾਂਡੇ ਵਿੱਚ ਟਿਕ ਜਾਂਦਾ ਹੈ।
ਮਿਟੈ ਅੰਧੇਰਾ ਅਗਿਆਨਤਾ ਪਾਈ।
ਜਿਹੜੀ ਕਈ ਜਨਮਾਂ ਦੀ ਅਗਿਆਨਤਾ ਹੈ, ਹਨੇਰਾ ਹੈ, ਇਹ ਸਾਰਾ ਮਿਟ ਜਾਏਗਾ। ਫਿਰ ਬੇਨਤੀ ਹੈ ਜੀ, ਦੋ ਲਫ਼ਜ਼ ਨੇ ਹਨੇਰਾ ਤੇ ਅਗਿਆਨਤਾ। ਉਂਝ ਵੈਸੇ ਅਗਿਆਨਤਾ ਦੀ ਤੁਲਨਾ ਹਨੇਰੇ ਨਾਲ ਹੀ ਕੀਤੀ ਹੈ, ਹਨੇਰੇ ਨਾਲ, ਪਰ ਇਹਨੂੰ ਹਨੇਰਾ ਕਿਉਂ ਕਿਹਾ? ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਨਾ ਜੀ ਜਦੋਂ ਰਾਏ ਬੁਲਾਰ ਜੀ ਨੂੰ ਬ੍ਰਹਮ ਗਿਆਨ ਦਿੱਤਾ, ਆਤਮ ਉਪਦੇਸ਼ ਦਿੱਤਾ, ਤੇ ਉਹਨੇ ਇੱਕ ਬੇਨਤੀ ਕੀਤੀ, ਮਹਾਰਾਜ ਮੈਨੂੰ ਇੱਕ ਗੱਲ ਸਮਝਾਓ ਕਿ ਅਗਿਆਨ ਨੂੰ ਹਨੇਰਾ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਅੱਜ ਹਨੇਰਾ ਤੇ ਅਗਿਆਨ ਦੋਨੋਂ ਸਤਿਗੁਰਾਂ ਨੇ ਸ਼ਬਦ ਵਰਤੇ ਨੇ। ਮਹਾਰਾਜ ਜੀ ਉੱਥੇ ਬਚਨ ਕਰਦੇ ਨੇ ਰਾਏ ਬੁਲਾਰ ਨੂੰ, ਕਹਿੰਦੇ ਨੇ ਇੱਕ ਬਾਹਰ ਮੁਖੀ ਹਨੇਰਾ ਹੈ। ਮੰਨ ਲਓ ਮੱਸਿਆ ਦੀ ਰਾਤ ਹੋਵੇ, ਬਿਲਕੁਲ ਕਾਲੀ ਰਾਤ, ਇਨਸਾਨ ਉਸ ਹਨੇਰੇ ਵਿੱਚ ਚੱਲਦਾ, ਇਹਨੂੰ ਨਜ਼ਰ ਨਹੀਂ ਆਉਂਦਾ, ਇਹਨੂੰ ਆਪਣੇ ਹੱਥ ਪਸਾਰਿਆਂ ਨਹੀਂ ਦਿਸਦੇ, ਪੈਰ ਨਹੀਂ ਦਿਸਦੇ, ਕੱਪੜੇ ਨਹੀਂ ਨਜ਼ਰ ਆਉਂਦੇ। ਸੁਣਿਓ ਇਸ ਮੇਰੀ ਬੇਨਤੀ ਨੂੰ ਧਿਆਨ ਨਾਲ, ਵੀ ਅਗਿਆਨਤਾ ਹਨੇਰਾ ਕਿਉਂ ਹੈ? ਬਾਹਰ ਦੇ ਹਨੇਰੇ ਵਿੱਚ ਕੋਈ ਚੱਲਦਾ, ਹੱਥ ਪੈਰ ਨਜ਼ਰ ਨਹੀਂ ਆਉਂਦੇ, ਜ਼ਮੀਨ ਨਹੀਂ ਦਿਸਦੀ, ਪਰ ਘੱਟੋ ਘੱਟ ਬੰਦੇ ਨੂੰ ਇਹ ਤਾਂ ਸੋਝੀ ਹੈ ਨਾ, ਮੇਰਾ ਨਾਮ ਕੀ ਹੈ, ਮੇਰਾ ਘਰ ਕਿੱਥੇ ਹੈ, ਮੈਂ ਆਇਆ ਕਿੱਥੋਂ ਹਾਂ, ਅਤੇ ਮੈਂ ਹੁਣ ਜਾ ਕਿੱਥੇ ਰਿਹਾ ਵਾਂ, ਇੰਨੀ ਤਾਂ ਸਮਝ ਆਏ ਨਾ। ਮਹਾਰਾਜ ਕਹਿੰਦੇ ਨੇ ਬਾਹਰ ਦੇ ਹਨੇਰੇ ਵਿੱਚ ਬੰਦੇ ਨੂੰ ਆਪਣਾ ਆਪਾ ਨਹੀਂ ਭੁੱਲਦਾ, ਘਰ ਨਹੀਂ ਭੁੱਲਦਾ, ਅੰਦਰ ਦਾ ਹਨੇਰਾ ਇਸ ਕਰਕੇ ਕਿਹਾ, ਇੱਥੇ ਬੰਦੇ ਨੂੰ ਇਹ ਵੀ ਭੁੱਲ ਜਾਂਦਾ ਮੈਂ ਅਸਲ ਵਿੱਚ ਹਾਂ ਕੌਣ, ਜੋਤ ਸਰੂਪ ਭੁੱਲ ਜਾਂਦਾ, ਆਪਣੇ ਘਰ ਦੀ ਸਮਝ ਨਹੀਂ ਰਹਿੰਦੀ। ਮਹਾਰਾਜ ਕਹਿੰਦੇ ਨੇ ਭਾਈ ਜੇ ਨਾਮ ਜਪੋਗੇ ਅਗਿਆਨਤਾ ਦਾ ਹਨੇਰਾ ਦੂਰ ਹੋਵੇਗਾ।
ਕਮਲ ਹੋਵੇ ਪਰਗਾਸ,
ਖਿਰਦਾ ਕੌਲ ਜਿਹੜਾ ਉਹ ਖਿੜਾਓ ਵਿੱਚ ਆਏਗਾ।
ਚਨੀ ਸੁਖ ਉਪਜੈ ਪਾਈ,
ਹਜ਼ੂਰ ਕਹਿੰਦੇ ਨੇ ਕਿ ਭਾਈ ਗੁਰੂ ਤੇ ਬਚਨਾਂ ਨੂੰ ਜਦੋਂ ਕਮਾਓਗੇ ਇਸ ਵਿੱਚੋਂ ਆਤਮਕ ਸੁਖ ਪੈਦਾ ਹੋਵੇਗਾ।
ਸਭ ਫਲ ਸਤਿਗੁਰ ਪਾਸ,
ਤੇ ਜਿਸ ਫਲ ਦੀ ਪ੍ਰਾਪਤੀ ਲਈ ਤੁਸੀਂ ਆਏ ਹੋ ਇਹ ਸਾਰੇ ਫਲ ਸਤਿਗੁਰੂ ਦੇ ਕੋਲ ਹਨ।
ਮੇਰਾ ਤੇਰਾ ਛੋਡੀਐ ਭਾਈ,
ਹੁਣ ਅੱਗੇ ਉਪਦੇਸ਼ ਕਰ ਰਹੇ ਨੇ ਮੇਰਾ ਤੇਰਾ ਛੋਡੀਐ ਭਾਈ। ਇਹ ਮੇਰ ਤੇਰ ਜਿਹੜੀ ਦਵੈਸ਼ਕ ਹੈ, ਆਹ ਮੇਰਾ ਹੈ ਆ ਤੇਰਾ ਹੈ, ਕਹਿੰਦੇ ਇਸ ਬਿਰਤੀ ਨੂੰ ਅੰਦਰੋਂ ਤੂੰ ਖਤਮ ਕਰ ਦੇ, ਮੇਰ ਤੇਰ ਵਾਲੀ। ਜਿਵੇਂ ਬਾਬਾ ਜੀ ਨੇ ਕਿਹਾ ਕਿ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ। ਆਹ ਦੇਖੋ ਜਦੋਂ ਟੋਇਆ ਅਤੇ ਟਿੱਬਾ ਦੋ ਚੀਜ਼ਾਂ ਨੇ ਨਾ, ਟੋਇਆ ਨੀਵਾਂ ਹੁੰਦਾ ਹੈ ਅਤੇ ਟਿੱਬਾ ਉੱਚਾ ਹੁੰਦਾ ਹੈ। ਮਹਾਰਾਜ ਕਹਿੰਦੇ ਟੋਏ ਵੀ ਪੂਰ ਦੇ ਅਤੇ ਟਿੱਬੇ ਨੂੰ ਵੀ ਉੱਤੋਂ ਝਾੜ ਦੇ। ਇਹਦਾ ਮਤਲਬ ਟੋਏ ਦਾ ਅਰਥ ਹੈ ਕਿਸੇ ਨੂੰ ਅੰਦਰੋਂ ਨੀਵਾਂ ਸਮਝਣਾ ਅਤੇ ਟਿੱਬੇ ਦਾ ਅਰਥ ਹੈ ਆਪਣੇ ਆਪ ਨੂੰ ਉੱਚਿਆਂ ਸਮਝਣਾ। ਬਿਲਕੁਲ ਮੈਦਾਨ ਕਰ ਦੇ, ਤੇਰ ਮੇਰ ਤੇਰੇ ਅੰਦਰ ਨਾ ਹੋਵੇ, ਮੇਰੇ ਤੇਰੇ ਨੂੰ ਤਿਆਗ ਦੇ।
ਹੋਈਐ ਸਭ ਕੀ ਧੂੜ,
ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾ, ਸਭ ਦੇ ਚਰਨਾਂ ਦੀ ਖਾਕ ਬਣ ਜਾ। ਗੁਰਮੁਖੋ ਇਸ ਦਾ ਇੱਕ ਕਾਰਨ ਹੈ, ਬੜੀ ਵੱਡੀ ਦਿੱਕਤ ਆਉਂਦੀ ਜਦੋਂ ਇਨਸਾਨ ਨਾਮ ਜਪਦਾ ਨਾ, ਅਤੇ ਜਿਨ੍ਹਾਂ ਨਾਲ ਮੇਰ ਤੇਰ ਕਰਦਾ, ਮੇਰ ਦੀ ਥਾਂ 'ਤੇ ਮਮਤਾ ਹੈ, ਤੇਰੇ ਦੀ ਥਾਂ ਪਰਾਇਆਪਨ ਹੈ। ਗੁਰਮੁਖੋ ਉਹ ਮੇਰ ਅਤੇ ਤੇਰ ਅੰਦਰ ਨੂੰ ਟਿਕਣ ਨਹੀਂ ਦਿੰਦੀ। ਫਿਰ ਬੇਨਤੀ, ਮਹਾਰਾਜ ਨੇ ਕਿਹਾ ਕਿ ਜਿੰਨੀ ਦੇਰ ਤੱਕ ਬੰਦਾ ਇਸ ਬਿਰਤੀ ਨਾਲ ਇਹ ਮੇਰਾ ਵੈਰੀ ਅਤੇ ਇਹ ਮੇਰਾ ਮਿੱਤਰ, ਜਬ ਧਾਰਾ ਕੋ ਵੈਰੀ ਮੀਤ ਤਬ ਲਗ ਨਿਸ਼ਚਲ ਨਾ ਹੀ ਚੀਤ, ਆਹ ਮੇਰਾ ਮਿੱਤਰ ਹੈ ਆਹ ਮੇਰਾ ਦੁਸ਼ਮਣ ਹੈ। ਨਾ ਮਿੱਤਰ ਦੇ ਫੁਰਨੇ ਨਾਮ 'ਚ ਟਿਕਣ ਦਿੰਦੇ ਨੇ ਅਤੇ ਨਾ ਦੁਸ਼ਮਣ ਦੇ ਟਿਕਣ ਦਿੰਦੇ ਨੇ, ਕਿਉਂਕਿ ਜਿਹਨੂੰ ਵੈਰੀ ਸਮਝਦਾ ਪਾਠ ਕਰਦਿਆਂ ਉਹਦੇ ਬਾਰੇ ਵੀ ਕਈ ਵਾਰੀ ਮਾੜਾ ਸੋਚਣ ਲੱਗ ਪੈਂਦਾ, ਜਿਹਨੂੰ ਮਿੱਤਰ ਸਮਝਦਾ ਉਹਦੇ ਬਾਰੇ ਹੋਰ ਤਰ੍ਹਾਂ ਸੋਚਦਾ। ਹਜ਼ੂਰ ਕਹਿੰਦੇ ਨੇ ਇਹ ਮੇਰੇ ਤੇਰੇ ਨੂੰ ਛੱਡ ਦੇ, ਸਭ ਦੇ ਚਰਨਾਂ ਦੀ ਧੂੜ ਬਣ ਜਾ।
ਘਟ ਘਟ ਬ੍ਰਹਮ ਪਸਾਰਿਆ ਭਾਈ,
ਕਿਸ ਨਾਲ ਮੇਰ ਤੇਰ ਤੂੰ ਕਰਨਾ ਪਿਆ ਹੈ? ਹਰ ਘਟ ਵਿੱਚ ਖਾਟ ਖਿਰਦੇ ਵਿੱਚ ਉਸ ਬ੍ਰਹਮ ਪਰਮਾਤਮਾ ਦਾ ਪਸਾਰਾ ਹੈ।
ਵੇਖੈ ਸੁਣੈ ਹਜ਼ੂਰ,
ਤੇ ਯਾਦ ਰੱਖੀ ਉਹ ਤੇਰੀ ਹਰ ਹਰਕਤ ਨੂੰ ਦੇਖਦਾ ਪਿਆ ਹੈ, ਪਰਮਾਤਮਾ ਵੇਖਦਾ ਪਿਆ, ਤੇ ਜੋ ਕੁਝ ਤੂੰ ਬੋਲਣਾ ਉਹ ਵੀ ਸੁਣਦਾ ਹੈ। ਤੇ ਅਗਲੀ ਗੱਲ ਚੇਤੇ ਰੱਖਿਓ, ਜੋ ਤੂੰ ਨਹੀਂ ਬੋਲਦਾ ਅੰਦਰ ਥੋਟ ਫੁਰਨੇ ਬਣਾਉਣਾ, ਰੱਬ ਤੇਰੇ ਅੰਦਰ ਦੇ ਫੁਰਨੇ ਵੀ ਦੇਖਦਾ ਪਿਆ ਹੈ। ਮਹਾਰਾਜ ਜੀ ਦਾ ਇੱਕ ਬਚਨ ਹੁੰਦਾ, ਇਹ ਮਨ ਮਤ ਜਾਣਾ ਹਰ ਦੂਰ ਹੈ ਸਦਾ ਵੇਖਾ ਦੂਰ, ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ। ਉਹ ਵੇਖਦਾ ਵੀ ਹੈ ਉਹ ਸੁਣਦਾ ਵੀ ਹੈ। ਜੇ ਅਸੀਂ ਹੁਣ ਕਹੀਏ ਜੀ ਵੀ ਮੇਰੇ ਅੰਦਰ ਦੇ ਖਿਆਲ ਨਹੀਂ ਕੋਈ ਸਮਝ ਸਕਦਾ, ਪਰਿਵਾਰ ਨਹੀਂ ਸਮਝ ਸਕਦਾ, ਲੋਕ ਨਹੀਂ ਸਮਝਣਗੇ, ਪਰ ਪਰਮਾਤਮਾ ਨੂੰ ਤਾਂ ਪਤਾ ਵੀ ਇਸ ਬੰਦੇ ਦੇ ਅੰਦਰ ਖਿਆਲ ਕੀ ਚੱਲਦੇ ਪਏ ਨੇ, ਫੁਰਨੇ ਕੀ ਚੱਲਦੇ ਨੇ। ਗੁਰੂ ਵੀ ਇਸ ਨੂੰ ਸਮਝਦਾ ਜੀ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਕੋਈ ਸਿੱਖ ਸ਼ੁੱਧ ਅਤੇ ਇਕਾਗਰਤਾ ਨਾਲ ਜਪਜੀ ਸਾਹਿਬ ਦਾ ਇੱਕ ਪਾਠ ਕਰੇ, ਪਾਠ ਸੁਣਾਵੇ ਸਾਨੂੰ। ਅਸੀਂ ਇਤਿਹਾਸ 'ਚ ਪੜ੍ਹਦੇ ਹਾਂ ਭਾਈ ਗੋਪਾਲਾ ਜੀ ਨੇ ਪਾਠ ਸ਼ੁਰੂ ਕੀਤਾ ਅਤੇ ਜਿਉਂ ਜਿਉਂ ਇਕਾਗਰ ਹੋ ਕੇ ਪਾਠ ਕਰੀ ਗਏ ਅਤੇ ਮਹਾਰਾਜ ਛੇਵੇਂ ਸਤਿਗੁਰੂ ਉਕ ਤਖਤ ਤੋਂ ਗੱਦੀ ਤੋਂ ਥੋੜ੍ਹਾ ਜਿਹਾ ਦੂਰ ਹੁੰਦੇ ਗਏ, ਬਰਾਬਰ ਬੈਠ ਕੇ ਉਹ ਪਾਠ ਕਰ ਰਿਹਾ ਸੀ, ਮਹਾਰਾਜ ਸੱਚੀ ਮੁੱਚੀ ਗੱਦੀ ਤੋਂ ਦੂਰ ਹੁੰਦੇ ਪਏ ਆ। ਫਿਰ ਵਾਪਸ ਜਦੋਂ ਸਮਾਪਤੀ ਤੇ ਆਇਆ ਉਹ ਤੇ ਮਹਾਰਾਜ ਗੱਦੀ ਉੱਤੇ ਫਿਰ ਉਸੇ ਥਾਂ ਤੇ ਬਹਿ ਗਏ। ਪੁੱਛਿਆ ਜੀ ਇਹ ਕਿਉਂ ਗੋਪਾਲਾ ਤੇ ਭਾਈ ਗੋਪਾਲਾ ਤੇ ਪਾਠ ਕਰ ਰਿਹਾ, ਪਰ ਗੁਰੂ ਅੰਦਰ ਦੇ ਫੁਰਨੇ ਜਾਣਦਾ ਪਾਠ ਕਰਦਿਆਂ ਅੰਦਰ ਕਿਹੜੇ ਖਿਆਲ ਪੈਦਾ ਹੋ ਰਹੇ ਆ। ਮਹਾਰਾਜ ਕਹਿੰਦੇ ਜਦੋਂ ਗੱਦੀ ਛੱਡ ਰਿਹਾ ਸਾਂ ਇਹ ਪੂਰਨ ਤੌਰ ਤੇ ਇਕਾਗਰ ਹੋ ਕੇ ਜਪਜੀ ਪੜ ਰਿਹਾ ਸੀ, ਸਾਡਾ ਚਿੱਤ ਕਰਦਾ ਸੀ ਬਾਬੇ ਨਾਨਕ ਦਾ ਤਖਤ ਗੱਦੀ ਇਹਨੂੰ ਦੇ ਦਈਏ, ਅਖੀਰ ਤੇ ਦੇ ਅੰਦਰ ਫੁਰਨਾ ਆ ਗਿਆ, ਪਾਠ ਸ਼ੁੱਧ ਹੋ ਗਿਆ, ਜੇ ਮਹਾਰਾਜ ਕੀਮਤੀ ਘੋੜਾ ਦੇ ਦਿੰਦਾ। ਹੁਣ ਉਹਨੇ ਬੋਲ ਕੇ ਤੇ ਨਹੀਂ ਕਿਹਾ ਜੀ ਮੈਨੂੰ ਘੋੜਾ ਦੇ ਦਿਓ, ਪਰ ਜੋ ਉਹ ਪਾਠ ਕਰਦਿਆਂ ਸੋਚ ਰਿਹਾ ਉਹਦੇ ਅੰਦਰ ਦੇ ਫੁਰਨੇ ਗੁਰੂ ਨੇ ਪਾਠ ਕਰਦਿਆਂ ਵੀ ਸਮਝ ਲਿਆ। ਮਹਾਰਾਜ ਕਹਿੰਦੇ ਬੰਦਿਆ ਐਵੇਂ ਤੂੰ ਕਰਨਾ ਵੀ ਮੈਨੂੰ ਕੋਈ ਨਹੀਂ ਦੇਖਦਾ, ਉਹ ਤੈਨੂੰ ਦੇਖਦਾ ਵੀ ਤੈਨੂੰ ਸੁਣਦਾ ਵੀ। ਇੱਥੋਂ ਤੱਕ ਪਿਆਰਿਓ, ਜਿਹੜੇ ਨਿੱਕੇ ਕੀੜੇ ਸਾਨੂੰ ਅੱਖਾਂ ਨਾਲ ਨਜ਼ਰ ਨਹੀਂ ਆਉਂਦੇ, ਮਹਾਰਾਜ ਕਹਿੰਦੇ ਨੇ ਰੱਬ ਤਾਂ ਦਾਣੇ ਵਿੱਚ ਟਿਕੇ ਹੋਏ ਨਿੱਕੇ ਜਿਹੇ ਕੀੜੇ ਨੂੰ ਵੀ ਦੇਖਦਾ। ਖਸਮੇ ਨਦਰੀ ਕੀੜਾ ਆਵੇ ਜੇਤੇ ਚੁਗੈ ਦਾਣੇ, ਉਹ ਪਰਮਾਤਮਾ ਵਾਹਿਗੁਰੂ ਸਭ ਕੁਛ ਸੁਣਦੇ ਔਰ ਦੇਖ ਰਹੇ ਹਨ।
ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ,
ਜਿਸ ਦਿਨ ਭਾਈ ਪਾਰ ਬ੍ਰਹਮ ਪਰਮੇਸ਼ਵਰ ਵਿਸਰ ਜਾਵੇ,
ਤਿਤ ਦਿਨ ਮਰੀਐ ਝੂਰ,
ਗੁਰਮੁਖੋ ਜਿਦਨ ਨਾਮ ਸਿਮਰਨ ਨਿਤਨਿਮ ਛੁੱਟ ਜਾਏ, ਉਹ ਸਾਰਾ ਦਿਨ ਝੁਰ ਝੁਰ ਕੇ ਅੰਦਰੋਂ ਮਰੀਦਾ ਹੈ। ਜਿਹੜੇ ਗੁਰਮੁਖ ਨਾਮ ਜਪਦਿਆਂ ਰੋਸ, ਕਈ ਵਾਰੀ ਸਾਨੂੰ ਲੱਗਦਾ ਵੀ ਇਹ ਗੁਸੈਲੇ ਨੇ, ਇਹ ਗੁੱਸੇ 'ਚ ਨੇ, ਕ੍ਰੋਧਿਤ ਨੇ, ਉਹ ਅਸਲ 'ਚ ਨਹੀਂ ਹੁੰਦਾ। ਜਦੋਂ ਅੰਦਰੋਂ ਨਾਮ ਦਾ ਤੋਟਾ ਪੈਂਦਾ ਨਾ, ਅੰਦਰ ਝੋਰਾ ਜਨਮ ਲੈਂਦਾ ਹੈ। ਮਹਾਰਾਜ ਕਹਿੰਦੇ ਜਿਸ ਦਿਨ ਪਾਰ ਬ੍ਰਹਮ ਭੁੱਲ ਜਾਏ ਸਾਰਾ ਦਿਨ ਝੁਰੀ ਜਾਈਦਾ ਹੈ।
ਕਰਨ ਕਰਾਵਨ ਸਮਰਥ ਭਾਈ,
ਹੇ ਭਾਈ ਉਹ ਪਾਰ ਬ੍ਰਹਮ ਪਰਮੇਸ਼ਵਰ ਸਭ ਕੁਝ ਕਰਨ ਔਰ ਕਰਾਉਣ ਦੇ ਸਮਰੱਥ ਹੈ।
ਸਰਬ ਕਲਾ ਭਰਪੂਰ,
ਸਰਬ ਕਲਾ ਭਰਪੂਰ, ਕਲਾ ਦਾ ਅਰਥ ਸ਼ਕਤੀ, ਕਿ ਪਾਰ ਬ੍ਰਹਮ ਪਰਮੇਸ਼ਵਰ ਜੀ ਸਭ ਕੁਛ ਕਰਨ ਦੇ ਸਮਰੱਥ ਹਨ, ਸਾਰੀਆਂ ਸ਼ਕਤੀਆਂ ਦੇ ਮਾਲਕ ਹਨ।
ਪ੍ਰੇਮ ਪਦਾਰਥ ਨਾਮ ਹੈ ਭਾਈ,
ਹੇ ਭਾਈ ਜੇ ਤੂੰ ਪੁੱਛੇ ਪ੍ਰੇਮ ਦੀ ਵਸਤੂ ਕਿਹੜੀ ਹੈ, ਪ੍ਰੇਮ ਦਾ ਪਦਾਰਥ ਜਿਹੜਾ ਉਹ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਹੈ।
ਮਾਇਆ ਮੋਹ ਬਿਨਾਸ਼,
ਜਿਹੜਾ ਮਾਇਆ ਦਾ ਮੋਹ ਹੈ, ਮਾਇਆ ਦੀ ਜਿਹੜੀ ਪਕੜ ਹੈ, ਇਹ ਬਿਨਾਸ਼, ਇਹ ਖਤਮ ਹੋਣ ਵਾਲੀ ਹੈ।
ਇਸ ਪਾਵੈ ਤਾਂ ਮੇਲ ਲਏ ਭਾਈ,
ਜਦੋਂ ਪਾਰ ਬ੍ਰਹਮ ਪਰਮੇਸ਼ਵਰ ਨੂੰ ਪਾਉਂਦਾ ਭਾਈ, ਉਦੋਂ ਪਰਮੇਸ਼ਵਰ ਆਪਣੇ ਨਾਲ ਵਾਹਿਗੁਰੂ ਜੀ ਮੇਲ ਲੈਂਦੇ ਹਨ।
ਹਿਰਦੈ ਨਾਮ ਨਿਵਾਸ,
ਉਸ ਸਰੀਰ ਦੇ ਅੰਦਰ, ਉਸ ਹਿਰਦੇ ਦੇ ਵਿੱਚ ਪਰਮੇਸ਼ਵਰ ਵਾਹਿਗੁਰੂ ਜੀ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ, ਜਿਹਨੂੰ ਵਾਹਿਗੁਰੂ ਜੀ ਆਪਣੇ ਨਾਲ ਮਿਲਦੇ ਹਨ।
ਗੁਰਮੁਖ ਕਮਲ ਪਰਗਾਸੀਐ ਭਾਈ,
ਗੁਰੂ ਜੀ ਦੇ ਸਨਮੁਖ ਰਹਿ ਕੇ ਗੁਰੂ ਦੇ ਬਚਨ ਨੂੰ ਕਮਾਣ ਵਾਲਾ, ਉਹਦਾ ਖਿਰਦਾ ਕੌਲ ਜਿਹੜਾ ਉਹ ਪੂਰਨ ਤੌਰ ਤੇ ਖਿੜਾ ਵਿੱਚ ਆਉਂਦਾ ਹੈ।
ਹਿਰਦੈ ਹੋਵੇ ਪਰਗਾਸ,
ਉਸ ਦੇ ਧੁਰ ਖਿਰਦੇ ਦੇ ਅੰਦਰ ਨਾਮ ਦਾ ਚਾਨਣ ਹੋ ਜਾਂਦਾ, ਪ੍ਰਗਾਸ਼ ਹੋ ਜਾਂਦਾ ਹੈ।
ਪ੍ਰਗਟ ਪਿਆ ਪ੍ਰਤਾਪ ਪ੍ਰਭ ਭਾਈ,
ਹੇ ਭਾਈ ਉਸ ਦਾ ਪ੍ਰਤਾਪ, ਉਹਦੇ ਯਸ ਸਾਰੇ ਸੰਸਾਰ ਤੇ ਪ੍ਰਗਟ ਹੁੰਦਾ ਹੈ।
ਮੌਲਿਆ ਧਰਤ ਆਕਾਸ਼,
ਆ ਧਰਤੀ, ਇਹ ਆਕਾਸ਼, ਇਹ ਵੀ ਮੌਲਿਆ ਦਾ ਅਰਥ ਕਰਾਂਗੇ ਖੇੜੇ ਵਿੱਚ ਆ ਗਿਆ, ਕਿ ਉਸ ਨਾਮ ਦਾ ਪ੍ਰਗਾਸ਼ ਖਿਰਦੇ ਵਿੱਚ ਨਾਮ ਹੋਵੇ, ਨਾਮ ਕਰਕੇ ਸਾਰਾ ਸੰਸਾਰ ਖੇੜੇ ਵਿੱਚ ਹੈ।
ਹੋਰ ਪੂਰੇ ਸੰਤੋਖਿਆ ਭਾਈ,
ਹੇ ਭਾਈ ਜਿਹੜਾ ਮਨ ਅੱਗੇ ਤ੍ਰਿਸ਼ਨਾ ਦੇ ਵਿੱਚ ਦਿਨ ਰਾਤ ਖਚਤ ਰਹਿੰਦਾ ਸੀ, ਰੱਜਦਾ ਨਹੀਂ ਸੀ, ਪੂਰੇ ਗੁਰਾਂ ਨੇ ਕਿਰਪਾ ਕੀਤੀ, ਇਹਦੇ ਅੰਦਰ ਸੰਤੋਖ ਬਖਸ਼ ਦਿੱਤਾ, ਇਹਦਾ ਅੰਦਰ ਤ੍ਰਿਪਤ ਕੀਤਾ ਹੈ। ਜਿਹਦੇ ਅੰਦਰ ਸਤਿਗੁਰਾਂ ਨੇ ਤ੍ਰਿਪਤੀ ਦੇ ਦਿੱਤੀ, ਸਬਰ ਸੰਤੋਖ ਦੇ ਦਿੱਤਾ, ਦਿਨ ਰਾਤ ਉਹਦਾ ਪਰਮਾਤਮਾ ਨਾਲ ਪਿਆਰ ਬਣਦਾ ਹੈ।
ਰਸਨਾ ਰਾਮ ਰਵੈ ਸਦਾ ਭਾਈ,
ਹੇ ਭਾਈ ਉਹ ਆਪਣੀ ਰਸਨਾ ਤੋਂ ਹਮੇਸ਼ਾ ਹੀ ਵਾਹਿਗੁਰੂ ਜੀ ਦੇ ਨਾਮ ਨੂੰ ਜਪਦਾ ਹੈ।
ਸੱਚਾ ਸਾਧ ਸੁਆਉ,
ਹੁਣ ਉਹਦੀ ਜ਼ਿੰਦਗੀ ਦਾ ਜਿਹੜਾ ਸੱਚਾ ਤੇ ਸੁੱਚਾ ਮਨੋਰਥ ਹੈ ਨਾ, ਉਹਦੀ ਜ਼ਿੰਦਗੀ ਦੀ ਜਿਹੜੀ ਮੰਜ਼ਿਲ ਹੈ, ਉਹ ਸਿਰਫ ਇਹੀ ਹੈ ਕਿ ਆਪਣੀ ਰਸਨਾ ਨਾਲ ਕਰਤੇ ਪੁਰਖ ਵਾਹਿਗੁਰੂ ਜੀ ਦੀਆਂ ਸਿਫਤਾਂ ਕਰਨੀਆਂ, ਇਹੀ ਉਹਦੀ ਜ਼ਿੰਦਗੀ ਦਾ ਮਨੋਰਥ ਹੁੰਦਾ ਹੈ।
ਕਰਨੀ ਸੁਣ ਸੁਣ ਜੀਵਿਆ ਭਾਈ।
ਹੇ ਭਾਈ, ਉਹ ਆਪਣੇ ਕੰਨਾਂ ਨਾਲ ਪਰਮੇਸ਼ਵਰ ਦੇ ਨਾਮ ਨੂੰ ਸੁਣ ਸੁਣ ਕੇ ਜਿੰਦਾ ਹੈ।
ਚਲ ਪਾਇਆ ਥਾ,
ਕੰਨਾਂ ਨਾਲ ਪਰਮੇਸ਼ਵਰ ਦੇ ਨਾਮ ਨੂੰ ਸੁਣ ਸੁਣ ਕੇ ਉਹਨੂੰ ਉਹ ਥਾਂ ਮਿਲ ਗਿਆ ਜਿਹੜਾ ਨਿਹਚਲਕ ਹੈ। ਫਿਰ ਬੇਨਤੀ, ਨਿਹਚਲ ਦਰ ਤੇ ਜਿਹੜਾ ਚਲਾਏ ਮਾਨ ਨਹੀਂ। ਆਪਾਂ ਜਿਸ ਥਾਂ ਤੇ ਬੈਠੇ ਹਾਂ, ਜਿਸ ਥਾਂ ਦਾ ਮਤਲਬ ਕੇਵਲ ਮੈਂ ਦੀਵਾਨ ਹਾਲ ਨਹੀਂ ਕਹਿ ਰਿਹਾ, ਜਿੱਥੇ ਵੀ ਇਨਸਾਨ ਬੈਠਾ ਹੈ, ਕਹਿੰਦਾ ਇਹ ਮੇਰਾ ਮੁਕਾਮ ਹੈ, ਇਹ ਮੇਰਾ ਘਰ ਹੈ, ਇਹ ਮੇਰਾ ਧਾਮ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਕਿਸੇ ਵੀ ਬੰਦੇ ਦਾ ਘਰ ਨਿਹਚਲ ਨਹੀਂ, ਕਿਸੇ ਦਾ ਵੀ ਮੁਕਾਮ ਨਿਹਚਲ ਨਹੀਂ। ਗੁਰੂ ਨਾਨਕ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਨੇ, ਦਿਨ ਰੱਬ ਚੱਲੇ, ਨਿਸ ਸੱਸ ਚੱਲੇ, ਤਾਰਕਾ ਲੱਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੁਗੋਏ। ਕਿ ਸੂਰਜ ਦਾ ਮੁਕਾਮ ਸਦਾ ਰਹਿਣਾ, ਚੰਦਰਮਾ ਦਾ ਮੁਕਾਮ ਸਦਾ ਰਹਿਣਾ, ਆ ਤਾਰੇ ਜਿਹੜੇ ਸਤਾਰੇ ਦਿਸਦੇ ਨੇ ਇਹਦਾ ਰਹਿਣਾ, ਕਿ ਧਰਤੀ ਨੇ ਸਦਾ ਟਿੱਕੀ ਰਹਿਣਾ। ਇੱਥੋਂ ਤੱਕ ਜੇ ਤਨ ਚੰਦਰਮਾ, ਸੂਰਜ, ਤਾਰੇ, ਸਿਆਰੇ, ਪਹਾੜ, ਸਮੁੰਦਰ ਇਹਨਾਂ ਸਦਾ ਨਹੀਂ ਰਹਿਣਾ, ਅਤੇ ਮੇਰਿਆ ਮਨਾ ਤੇਰੀ ਕਿਉਂ ਹਸਤੀ, ਤੂੰ ਸਦਾ ਰਹਿਣਾ। ਸ਼ੇਕ ਹਯਾਤੀ ਜੱਗ ਨਾ ਕੋਈ ਥਿਰ ਰਿਹਾ, ਜਿਸ ਆਸਨ ਹਮ ਬੈਠੇ ਕੇਤੇ ਬੈਸ ਗਿਆ। ਪਰ ਇੱਕ ਨਿਹਚਲ ਥਾਂ ਹੈ, ਉਹ ਨਿਹਚਲ ਥਾਂ ਮਿਲਦੀ ਹੈ ਬੰਦਗੀ ਕਰਕੇ, ਜਿਹਨੂੰ ਆਪ ਜੀ ਰੋਜ਼ ਪੜ੍ਹਦੇ ਹੋ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ, ਬੌਰ ਨਾ ਹੋਏਗੋ ਫੇਰਾ। ਨਾਨਕ ਬੱਧਾ ਘਰ ਤਾਂ ਜਿੱਥੇ ਮ੍ਰਿਤ ਨਾ ਜਨਮ ਜਰਾ। ਮਹਾਰਾਜ ਕਹਿੰਦੇ ਉਸ ਪ੍ਰਭੂ ਦੀ ਬੰਦਗੀ ਕਰਕੇ ਨਿਹਚਲ ਥਾਂ ਦੀ ਪ੍ਰਾਪਤੀ ਕੀਤੀ ਹੈ।
ਜਿਸ ਪਰਦੀਤ ਨਾ ਆਵਾਈ ਭਾਈ,
ਜਿਸ ਦੇ ਅੰਦਰ ਪਾਰ ਬ੍ਰਹਮ ਪਰਮੇਸ਼ਵਰ ਦੀ ਪ੍ਰਤੀਤ ਭਰੋਸਾ ਨਹੀਂ ਹੈ,
ਸੋ ਜੀਅੜਾ ਜਲ ਜਾਓ।
ਜਿਸ ਅੰਦਰ ਪ੍ਰਤੀਤ ਭਰੋਸਾ ਨਹੀਂ, ਸਤਿਗੁਰੂ ਇੱਥੋਂ ਤੱਕ ਸ਼ਬਦ ਵਰਤਦੇ ਆ, ਉਹ ਹਿਰਦਾ ਸਾੜੀ ਕਿਉਂ ਨਾ ਜਾਏ, ਜਿਹਨੂੰ ਯਕੀਨ ਹੀ ਕੋਈ ਨਹੀਂ। ਪਿਆਰਿਓ, ਪਰਮਾਰਥ ਵਿੱਚ ਸਭ ਤੋਂ ਵੱਡੀ ਗੱਲ ਭਰੋਸਾ। ਜੇ ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਸਾਡੀ ਜਿਹੜੀ ਅਰਦਾਸ ਰੋਜ਼ ਅਸੀਂ ਕਰਨੇ ਹਾਂ, ਜਿੱਥੇ ਅਸੀਂ ਰਹਿਤ ਮੰਗਦੇ ਹਾਂ, ਸਿੱਖੀ ਮੰਗਦੇ ਹਾਂ, ਅਸੀਂ ਨਾਮ ਮੰਗਦੇ ਹਾਂ, ਵਿਵੇਕ ਮੰਗਦੇ ਹਾਂ, ਉੱਥੇ ਗੁਰੂ ਕੋਲ ਹੱਥ ਜੋੜ ਕੇ ਕਹਿੰਦੇ ਹਾਂ ਕਿ ਹੇ ਪਰਮੇਸ਼ਵਰ ਜੀ, ਸਤਿਗੁਰੂ ਜੀ, ਸਾਨੂੰ ਵਿਸਾ ਦਾਨ ਅਤੇ ਭਰੋਸਾ ਦਾਨ ਦਿਓ, ਸਾਨੂੰ ਯਕੀਨ ਹੋ ਜਾਏ, ਅੰਦਰ ਡੋਲੇ ਨਾ, ਜਿਸ ਅੰਦਰ ਪ੍ਰਤੀਤ ਹੀ ਕੋਈ ਨਹੀਂ। ਹੁਣ ਇਹ ਵੀ ਪਾਠ ਵੀ ਕਰ ਲਿਆ, ਸਿਮਰਨ ਵੀ ਕਰ ਲਿਆ, ਅੰਦਰ ਡੋਲੀ ਜਾਂਦਾ ਵੀ ਪਰਮਾਤਮਾ ਹੈ ਵੀ ਕਿ ਨਹੀਂ, ਬਾਣੀ 'ਚੋਂ ਜੋ ਲਿਖਿਆ ਹੋਵੇਗਾ ਕਿ ਨਹੀਂ। ਮਹਾਰਾਜ ਕਹਿੰਦੇ ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ, ਉਨਕਾ ਉਤਰ ਜਾਏਗਾ ਝੂਠ ਗੁਮਾਨ। ਜਿਸ ਅੰਦਰ ਪ੍ਰਤੀਤ ਨਹੀਂ, ਹਜ਼ੂਰ ਕਹਿੰਦੇ ਉਹ ਹਿਰਦਾ ਸੜ ਜਾਵੇ।
ਬਹੁ ਗੁਣ ਮੇਰੇ ਸਾਹਿਬ ਭਾਈ,
ਮੇਰੇ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਬਹੁਤ ਜ਼ਿਆਦਾ ਗੁਣ ਹਨ,
ਤਿਸ ਕੈ ਬਲ ਜਾਉ।
ਬਹੁ ਗੁਣਾਂ ਦਾ ਜਿਹੜਾ ਮਾਲਕ, ਗੁਣ ਨਿਧਾਨ, ਗੁਣਵੰਤਾ ਹੈ, ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।
ਨਿਰਗੁਣਿਆਰੇ ਪਾਲਦਾ ਭਾਈ,
ਉਹਦੇ ਬਹੁ ਗੁਣਾਂ ਵਿੱਚੋਂ ਇੱਕ ਗੁਣ ਇਹ ਵੀ ਹੈ ਕਿ ਜਿਹੜੇ ਬੰਦੇ ਨਿਰਗੁਣ ਨੇ, ਕੋਈ ਗੁਣ ਨਹੀਂ, ਕੋਈ ਅਕਲ ਨਹੀਂ, ਕੋਈ ਬੋਲ ਨਹੀਂ, ਕੋਈ ਕਮਾਈ ਨਹੀਂ, ਪਾਰ ਬ੍ਰਹਮ ਪਰਮੇਸ਼ਵਰ ਨਿਗੁਣਿਆਂ ਨੂੰ ਵੀ ਪਾਲਦਾ ਹੈ। ਇੱਥੋਂ ਤੱਕ ਜੀ, ਉਹ ਤਾਂ ਅਕਿਰਤ ਘਣਾਂ ਨੂੰ ਵੀ ਪਾਲਦਾ ਹੈ। ਮਹਾਰਾਜ ਕਹਿੰਦੇ ਉਹ ਤਾਂ ਇੱਥੋਂ ਤੱਕ ਕਿ ਬੰਦਿਆਂ ਦੇ ਗੁਣਾਂ ਰੋਜ਼ ਦੇਖਦਾ ਪਿਆ, ਦੋਖਨ ਦੇਖਤ ਹੈ ਪਰ ਦੇਤ ਨਾਹਰ ਹੈ। ਉਹਦੇ ਬਹੁ ਗੁਣਾਂ 'ਚ ਇਹ ਗੁਣ ਹੈ ਕਿ ਉਹ ਨਿਰਗੁਣਾਂ ਨੂੰ ਪਾਲ ਰਿਹਾ ਹੈ। ਜਿਸ ਬੰਦੇ ਦੀ ਕਿਤੇ ਵੀ ਥਾਂ ਨਹੀਂ, ਉਹ ਨਿਥਾਵਿਆਂ ਨੂੰ ਥਾਨ ਦਿੰਦਾ ਹੈ।
ਰਿਜਕ ਸੰਭਾਹੇ ਸਾਸ ਸਾਸ ਭਾਈ,
ਹੇ ਭਾਈ, ਉਹ ਇੱਕ ਇੱਕ ਸਵਾਸ ਜੀਵਾਂ ਨੂੰ ਰਿਜਕ ਰੋਜ਼ੀ ਦਿੰਦਾ ਹੈ।
ਗੂੜਾ ਜਾ ਕਾ ਨਾਉ,
ਗੂੜਾ ਜਾ ਕਾ ਨਾਉ, ਉਸ ਪਰਮਾਤਮਾ ਦਾ ਜਿਹੜਾ ਪ੍ਰੇਮ ਹੋ, ਅੱਤ ਦਾ ਗੂੜਾ ਹੈ। ਗੂੜਾ ਦਾ ਅਰਥ ਆਪਾਂ ਸਮਝਦੇ ਹਾਂ ਜੀ, ਇੱਕ ਹੁੰਦਾ ਫਿੱਕਾ, ਇੱਕ ਹੁੰਦਾ ਗੂੜਾ। ਗੂੜਾ ਦਾ ਅਰਥ ਹੈ ਜਿਹੜਾ ਰੰਗ ਕਦੀ ਉਤਰੇ ਨਾ। ਪਰਮਾਤਮਾ ਦਾ ਜਿਹੜਾ ਨਾਮ ਹੈ, ਉਹਦੀ ਮੁਹੱਬਤ ਹੈ, ਉਹ ਗੂੜੀ ਹੈ, ਉਹ ਫਿੱਕੀ ਨਹੀਂ, ਉਹ ਟੁੱਟਣ ਵਾਲੀ ਨਹੀਂ, ਉਹ ਮੁੱਕਣ ਵਾਲੀ ਨਹੀਂ।
ਜਿਸ ਗੁਰ ਸਾਚਾ ਭੇਟੀਐ ਭਾਈ,
ਹੇ ਭਾਈ ਜਿਸ ਨੂੰ ਸੱਚਾ ਸਤਿਗੁਰੂ ਵਾਹਿਗੁਰੂ ਜੀ ਮਿਲਾ ਦੇਵੇ,
ਪੂਰਾ ਤਿਸ ਕਰਮਾਉ।
ਉਹ ਸੱਚ ਇਹ ਵੇ ਕਿ ਉਹਦੇ ਕਰਮ ਉਹਦੇ ਭਾਗ ਪੂਰਨ ਹੋ ਗਏ ਜਿਹਨੂੰ ਸਤਿਗੁਰੂ ਮਿਲਿਆ ਹੈ।
ਇਸ ਬਿਨ ਘੜੀ ਨਾ ਜੀਵੀਐ ਭਾਈ,
ਹੇ ਭਾਈ ਉਸ ਪਾਰ ਬ੍ਰਹਮ ਪਰਮੇਸ਼ਵਰ ਤੋਂ ਬਿਨਾ ਇੱਕ ਘੜੀ ਵੀ ਨਹੀਂ ਜੀਵਿਆ ਜਾ ਸਕਦਾ।
ਸਰਬ ਕਲਾ ਭਰਪੂਰ,
ਉਹ ਪਾਰ ਬ੍ਰਹਮ ਪਰਮੇਸ਼ਵਰ ਜੀ ਸਰਬ ਕਲਾ ਭਰਪੂਰ ਸਾਰੀਆਂ ਸ਼ਕਤੀਆਂ ਨਾਲ ਮੁਕੰਮਲ ਹੈ।
ਸਾਸ ਗਿਰਾਸ ਨਾ ਵਿਸਰੈ ਭਾਈ,
ਭਾਈ ਅਰਦਾਸ ਹੈ ਕਿ ਪਰਮਾਤਮਾ ਮੇਰ ਕਰੇ ਸਾਹ ਲੈਂਦਿਆਂ ਵੀ ਨਾ ਭੁੱਲੇ, ਰੋਟੀ ਖਾਂਦਿਆਂ ਆਵਾਜ਼ ਥੋੜ੍ਹੀ ਘੱਟ ਕਰ, ਵੀ ਵਿਸਲ ਮਾਰ ਰਹੀ ਆਵਾਜ਼। ਮਹਾਰਾਜ ਕਹਿੰਦੇ ਉਹ ਸਾਸ ਗਰਾਸ ਪਰਮਾਤਮਾ ਦੀ ਯਾਦ ਨਾ ਭੁੱਲੇ, ਸਾਹ ਲੈਂਦਿਆਂ ਵੀ ਗਰਾਹੀ ਖਾਂਦਿਆਂ ਵੀ ਉਹਦੀ ਯਾਦ ਰਹੇ।
ਵੇਖੋ ਸਦਾ ਹਜੂਰ,
ਜੇ ਉਹਦਾ ਨਾਮ ਸਾਸ ਗਰਾਸ ਚੱਲੇ ਤੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਹਮੇਸ਼ਾ ਹਾਜ਼ਰ ਹਜ਼ੂਰ ਸਮਝਾਂ।
ਸਾਧੂ ਸੰਗ ਮਿਲਾਇਆ ਭਾਈ,
ਹੇ ਭਾਈ ਪਰਮਾਤਮਾ ਨੇ ਕਿਰਪਾ ਕੀਤੀ, ਸਮਰੱਥ ਸਤਿਗੁਰੂ ਸਾਧੂ ਨਾਲ ਮਿਲਾ ਦਿੱਤਾ ਹੈ।
ਸਰਬ ਰਹਿਆ ਭਰਪੂਰ,
ਉਸ ਸੰਗਤ ਵਿੱਚੋਂ ਸਮਝ ਪੈ ਗਈ ਕਿ ਪਾਰ ਬ੍ਰਹਮ ਪਰਮੇਸ਼ਵਰ ਸਾਰੀਆਂ ਥਾਵਾਂ ਤੇ ਭਰਪੂਰ ਹੈ।
ਜਿੰਨਾ ਪ੍ਰੀਤ ਨਾ ਲੱਗੀਆ ਭਾਈ,
ਪੰਚਮ ਸਤਿਗੁਰੂ ਕਹਿੰਦੇ ਨੇ ਭਾਈ ਜਿਨ੍ਹਾਂ ਦੇ ਅੰਦਰ ਪਰਮਾਤਮਾ ਦੀ ਪ੍ਰੀਤ ਨਹੀਂ ਲੱਗੀ,
ਸੇ ਨਿਤ ਨਿਤ ਮਰਦੇ ਝੂਰ,
ਪ੍ਰੇਮ ਤੋਂ ਵਿਖੋਣੇ ਜਿਹੜੇ ਬੰਦੇ ਨੇ ਉਹ ਨਿਤ ਨਿਤ ਝੂਰ ਝੂਰ ਕੇ ਮਰਦੇ ਨੇ। ਗੁਰਮੁਖੋ ਜਿਹਦੇ ਅੰਦਰ ਪ੍ਰੀਤ ਨਹੀਂ ਨਾ, ਵੈਸਾਖ ਧੀਰਨ ਕਿਉਂ ਵਾਂਢੀਆ, ਜਿਨ੍ਹਾਂ ਪ੍ਰੇਮ ਵਿਛੋ, ਉਹਨਾਂ ਅੰਦਰ ਪ੍ਰੇਮ ਦਾ ਵਿਛੋੜਾ ਪੈ ਗਿਆ, ਨਿਤ ਨਿਤ ਉਹ ਝੂਰ ਝੂਰ ਮਰ ਰਹੇ ਹਨ।
ਅੰਚਲ ਲਾਏ ਤਰਾਇਆ ਭਾਈ,
ਸਤਿਗੁਰੂ ਜੀ ਇਸ ਅਸ਼ਟਪਦੀ ਦੇ ਅੰਤਲੇ ਪਦੇ ਚ ਹੁਣ ਬਖਸ਼ਿਸ਼ ਕਰਦੇ ਆ ਕਿ ਉਸ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੇ ਅੰਚਲ ਲਾ ਕੇ, ਆਪਣੇ ਪੱਲੇ ਲਾ ਕੇ, ਆਪਣੇ ਲੜ ਪਕੜਾ ਕੇ ਸਾਨੂੰ ਤਾਰ ਦਿੱਤਾ ਹੈ।
ਭਉ ਜਲ ਦੁੱਖ ਸੰਸਾਰ,
ਆਹ ਜਿਹੜਾ ਸੰਸਾਰ ਭਵਜਲ ਹੈ, ਦੁੱਖ ਰੂਪ ਹੈ, ਇਹ ਗੁਰੂ ਪਰਮੇਸ਼ਵਰ ਦਾ ਲੜ ਪਕੜ ਕੇ, ਪੱਲਾ ਪਕੜ ਕੇ, ਅੰਚਲ ਪਕੜ ਕੇ ਪਾਰ ਕਰਾਇਆ ਹੈ।
ਹਰ ਕਿਰਪਾ ਨਦਰ ਨਿਹਾਲਿਆ ਭਾਈ,
ਉਸ ਪਰਮਾਤਮਾ ਜੀ ਦੀ ਕਿਰਪਾ ਹੋਈ, ਉਹਨਾਂ ਕਿਰਪਾ ਕਰਕੇ ਆਪਣੀ ਨਦਰ ਨਾਲ, ਰਹਿਮਤ ਭਰੀ ਨਦਰ ਨਾਲ ਦੇਖਿਆ ਤੇ ਨਿਹਾਲ ਕਰ ਦਿੱਤਾ। ਨਿਹਾਲ ਦਾ ਅਰਥ ਹੈ ਕਿ ਤਨ ਮਨ ਆਤਮ ਤੌਰ ਤੇ ਤ੍ਰਿਪਤ ਹੋਇਆ।
ਈ ਤੋਨ ਅੰਗ ਅਪਾਰ,
ਉਸ ਪਰਮਾਤਮਾ ਨੇ, ਅਪਾਰ ਪਰਮਾਤਮਾ ਵਾਹਿਗੁਰੂ ਜੀ ਨੇ ਆਪਣਾ ਅੰਗ ਕੀਤਾ, ਸਾਡਾ ਪੱਖ ਲਿਆ ਹੈ।
ਮਨ ਤਨ ਸੀਤਲ ਹੋਇਆ ਭਾਈ,
ਮਨ ਵੀ ਠੰਡਾ ਹੋ ਗਿਆ, ਤਨ ਵੀ ਭਾਈ ਅਤ ਦਾ ਸ਼ੀਤਲ ਹੋਇਆ ਹੈ।
ਭੋਜਨ ਨਾਮ ਆਧਾਰ,
ਹੁਣ ਜ਼ਿੰਦਗੀ ਦੇ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਦਾ ਨਾਮ ਭੋਜਨ ਕੀ ਆਧਾਰ ਬਣਾਇਆ ਹੈ।
ਨਾਨਕ ਤਿਸ ਸਰਣਾਗਤੀ ਭਾਈ,
ਸਤਿਗੁਰੂ ਗੁਰੂ ਅਰਜੁਨ ਦੇ ਮਹਾਰਾਜ ਇਸ ਅੰਮ੍ਰਿਤ ਬਚਨ ਦੇ ਅੰਤ ਚ ਬਖਸ਼ਿਸ਼ ਕਰ ਰਹੇ ਨੇ ਕਿ ਅਸੀਂ ਉਸ ਪਾਰ ਬ੍ਰਹਮ ਪਰਮੇਸ਼ਵਰ ਦੀ ਸ਼ਰਨ ਵਿੱਚ ਹਾਂ।
ਜੇ ਕਿਲ ਬਿਖ ਕਾਟਣ ਹਾਰ,
ਤੇ ਜੋ ਪਰਮਾਤਮਾ ਸਾਡੇ ਕੀਤੇ ਹੋਏ ਗੁਨਾਹ, ਅੱਗ ਜਿਹੜੇ ਨੇ, ਪਾਪ ਨੇ, ਕਿਲ ਬਿਖ ਨੇ, ਉਹਨਾਂ ਨੂੰ ਕੱਟਣ ਵਾਲੇ ਨੇ। ਇਹ ਸਤਿਗੁਰੂ ਮਹਾਰਾਜ ਜੀ ਦੇ ਅੱਜ ਦੇ ਹੁਕਮਨਾਮੇ ਦੇ, ਇਉਂ ਕਹਿ ਲਓ ਜੀ, ਆਪਾਂ ਸਿਰਫ ਅਖਰੀ ਵਿਚਾਰ ਹੀ ਕੀਤੀ ਹੈ। ਅਤੇ ਮੈਂ ਕਥਾ ਦੇ ਆਰੰਭ ਵਿੱਚ ਕਿਹਾ ਸੀ ਵੀ ਜੋ ਇਸ ਅਸਥਾਨ ਦੀ ਰੋਜ਼ ਦੀ ਮਰਿਆਦਾ ਹੈ, ਉਸ ਅਨੁਸਾਰ ਸਾਡੇ ਵਾਸਤੇ ਅਰਥ ਕਰਨੇ ਲਾਜ਼ਮੀ ਨੇ। ਲੰਬੇਰਾ ਹੁਕਮਨਾਮਾ ਇਸ ਸਤਿਗੁਰਾਂ ਨੇ ਬਖਸ਼ਿਆ ਹੈ। ਅੱਜ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਛੋਡੀ ਸੁਲਤਾਨ ਹਜ਼ੂਰ ਦਾ ਆਗਮਨ ਗੁਰਪੁਰਬ ਹੈ, ਜਿਨ੍ਹਾਂ ਦੀਆਂ ਸਿਫਤਾਂ ਕਈ ਦਿਨਾਂ ਤੋਂ ਨਿਰੰਤਰ ਆਪਾਂ ਸੁਣਨੇ ਪਏ ਹਾਂ, ਕੀਰਤਨ ਰੂਪ ਵਿੱਚ ਵੀ, ਵਿਚਾਰ ਰੂਪ ਵਿੱਚ ਵੀ, ਔਰ ਖਾਸ ਕਰਕੇ ਸ਼੍ਰੀ ਅੰਮ੍ਰਿਤਸਰ ਸ਼ਹਿਰ ਦੇ ਨੇੜੇ ਤੇੜੇ ਜੋ ਸੰਧਿਆ ਦੇ ਦੀਵਾਨ ਵੀ ਕੀਤੇ ਜਾਂਦੇ ਨੇ, ਗੁਰੂ ਰਾਮਦਾਸ ਦੀਆਂ ਸਿਫਤਾਂ ਹੋ ਰਹੀਆਂ ਨੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਉਹਨਾਂ ਦਾ ਨਾਮ ਲੈਂਦਿਆਂ ਹੀ ਬੰਦੇ ਦੇ ਧੁਰ ਅੰਦਰ ਇੱਕ ਭਾਵਨਾ ਪ੍ਰਗਟ ਹੁੰਦੀ ਹੈ। ਹਜ਼ੂਰ ਦਾ ਆਗਮਨ ਆਪ ਨੇ ਅਰਦਾਸ ਵਿੱਚ ਵੀ ਸੁਣਿਆ ਅਤੇ ਕਥਾ ਭਾਵੇਂ ਹਰ ਸਾਲ ਹੁੰਦੀ ਹੈ, ਪਰ ਅਸੀਂ ਇਤਿਹਾਸ ਦੇ ਉਸ ਪੱਖ ਨੂੰ ਜ਼ਰੂਰ ਸਾਂਝਾ ਕਰਦੇ ਹਾਂ ਜਿਹੜਾ ਗੁਰੂ ਰਾਮਦਾਸ ਜੀ ਦੇ ਜੀਵਨ ਨੂੰ ਨਿਰੂਪਣ ਕਰਦਾ ਹੈ। ਸਤਿਗੁਰੂ ਨੇ ਬਾਣੀ 'ਚ ਬਚਨ ਕਿਹਾ, ਜਦੋਂ ਆਪਾਂ ਅੱਜ ਮੰਗਲ ਕੀਤਾ ਕਿ ਪੁਰਬ ਵਾਲੇ ਦਿਨ ਇੱਕ ਤਾਂ ਉਸ ਧਰਤੀ ਨੂੰ ਜ਼ਰੂਰ ਯਾਦ ਕਰ ਜਿਸ ਧਰਤੀ ਦੇ ਉੱਤੇ ਹਜ਼ੂਰ ਦੀ ਆਮਦ ਹੋਈ, ਜਿੱਥੇ ਸਤਿਗੁਰੂ ਦੇ ਚਰਨ ਪੈ ਗਏ, ਉਸ ਧਰਤੀ ਦਾ ਸੋਕਾ ਚੁੱਕ ਗਿਆ, ਉਸ ਦੀ ਖੁਸ਼ਕੀ ਚੁੱਕੀ ਗਈ। ਸੱਚ ਇਹ ਵੀ ਉੱਥੇ ਰੁਖਾਨੀਅਤ ਦੀ ਖਰਿਆਵਲ ਆ ਗਈ ਹੈ। ਦੂਜੀ ਗੱਲ, ਜਿਨ੍ਹਾਂ ਨੇ ਸਤਿਗੁਰੂ ਦੇ ਦੀਦਾਰ ਕੀਤੇ ਉਹਨਾਂ ਬੰਦਿਆਂ ਦੇ ਅੰਦਰ ਵੀ ਖਰਾਵਲ ਆ ਗਈ। ਫਿਰ ਅੱਗੇ ਬਚਨ ਕਰਦੇ ਨੇ ਵੀ ਪੁਰਬ ਵਾਲੇ ਦਿਨ ਕਿੰਨਾ ਕਿੰਨਾ ਨੂੰ ਆਪਾਂ ਧੰਤਾ ਯੋਗ ਕਹਿਣਾ ਹੈ, ਕਿਉਂਕਿ ਉਸ ਵਿੱਚ ਹਜ਼ੂਰ ਨੇ ਜਨਮ ਦਾ ਜ਼ਿਕਰ ਕੀਤਾ ਅਤੇ ਬਚਨ ਵੀ ਗੁਰੂ ਰਾਮਦਾਸ ਦਾ ਹੈ। ਸਾ ਧਰਤੀ ਭਈ ਹਰਿਆਵਲੀ, ਉਹ ਧਰਤੀ ਹਰਿਆਵਲੀ ਹੋ ਗਈ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜਿੱਥੇ ਮੇਰੇ ਸਤਿਗੁਰੂ ਜੀ ਆ ਕੇ ਬੈਠ ਗਏ, ਨਿਵਾਸ ਕੀਤਾ, ਉਹ ਸੱਚਮੁੱਚ ਧਰਤੀ ਹਰਿਆਵਲੀ ਹੋ ਗਈ। ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਅਗਲੇ ਬਚਨ ਸੇ ਦਾ ਅਰਥ ਹੈ ਉਹ, ਸੇ ਜੰਤ ਪਏ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ। ਜਿਨ੍ਹਾਂ ਨੇ ਜਾ ਕੇ ਗੁਰੂ ਦੇ ਦੀਦਾਰ ਕੀਤੇ, ਸਤਿਗੁਰੂ ਦੇ ਦਰਸ਼ਨ ਕੀਤੇ, ਉਹ ਜੰਤ ਵੀ ਹਰਿਆਵਲੇ ਨੇ। ਅੱਗੇ ਮਹਾਰਾਜ ਕਹਿੰਦੇ ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਕਿਉਂਕਿ ਅੱਜ ਸਤਿਗੁਰਾਂ ਦਾ ਆਗਮਨ ਪੁਰਬਕ ਹੈ, ਇਸ ਕਰਕੇ ਤੁਕ ਧੰਨ ਧੰਨ ਪਿਤਾ। ਅਤੇ ਇਹ ਬਚਨ ਵੀ ਗੁਰੂ ਰਾਮਦਾਸ ਜੀ ਨੇ ਜਿਹੜੇ ਆਪਾਂ ਅਰਥ ਪਕੜਨੇ, ਧੰਨ ਧੰਨ ਪਿਤਾ, ਉਹ ਪਿਤਾ ਜੀ ਧੰਤਾ ਯੋਗ ਨੇ। ਗੁਰੂ ਦਾ ਪਿਤਾ ਵੀ ਧੰਨ ਹੈ, ਉਹ ਕੁੱਲ ਵੀ ਧੰਤਾ ਯੋਗ, ਜਿਸ ਕੁੱਲ ਵਿੱਚ ਗੁਰੂ ਆਏ। ਅਤੇ ਗੁਰਮੁਖੋ, ਉਸ ਮਾਂ ਨੂੰ ਵੀ ਧੰਤਾ ਯੋਗ ਕਿਹਾ ਜਿਸ ਮਾਂ ਦੀ ਕੁੱਖ ਰਾਹੀਂ ਗੁਰੂ ਦਾ ਅਵਤਰਨ ਹੋਇਆ ਹੈ, ਆਗਮਨ ਹੋਇਆ ਹੈ। ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਉਹ ਸਨਮਾਨਯੋਗ ਪਿਤਾ ਜੀ, ਉਹਨਾਂ ਦਾ ਨਾਮ ਹੈ ਬਾਬਾ ਹਰਦਾਸ ਜੀ, ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਆਉਂਦਾ ਹੈ। ਜਦੋਂ ਅਸੀਂ ਪਾਠ ਕਰਦੇ ਹਾਂ, ਭੱਟਾਂ ਨੇ ਔਰ ਰਬਾਬੀਆਂ ਨੇ ਵੀ ਖਾਸ ਕਰਕੇ ਗੁਰੂ ਪਿਤਾ ਦਾ ਜ਼ਿਕਰ ਵੀ ਕੀਤਾ ਹੈ। ਅਸੀਂ ਪੜ੍ਹਦੇ ਹਾਂ ਬਾਬਾ ਤੇਜ ਭਾਨ ਜੀ ਦਾ ਜ਼ਿਕਰ ਭੱਟ ਜੀ ਕਰਦੇ ਆ, ਫਿਰਨਸ਼ੀ ਬਾਬਾ ਫੇਰੂ ਜੀ ਦਾ ਜ਼ਿਕਰ ਕੀਤਾ ਜਾਂਦਾ, ਅਤੇ ਰਬਾਬੀ ਤਾਂ ਸ਼ਬਦ ਹੀ ਵਰਦੇ ਆ, ਫੇਰ ਵਸਾਇਆ ਫੇਰੂ ਆਣ ਸਤਿਗੁਰ ਖਾਡੂਰ। ਧੰਨ ਧੰਨ ਪਿਤਾ ਹੈ, ਅਤੇ ਧੰਨ ਗੁਰੂ ਰਾਮਦਾਸ ਮਹਾਰਾਜ, ਉਹਨਾਂ ਦੇ ਧੰਨ ਧੰਨ ਸਨਮਾਨਯੋਗ ਪਿਤਾ ਬਾਬਾ ਹਰਦਾਸ ਜੀ ਨੇ। ਪਹਿਲੀ ਬੇਨਤੀ ਧੰਨ ਧੰਨ ਪਿਤਾ। ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਦੋਂ ਗੁਰੂ ਰਾਮਦਾਸ ਦੀ ਸਿਫਤ ਕੀਤੀ, ਅਸੀਂ ਭਾਵੇਂ ਸ਼ਬਦ ਵਰਤਨੇ ਆ ਬਾਬਾ ਹਰਦਾਸ ਜੀ, ਅੱਜ ਅਰਦਾਸ ਵਿੱਚ ਵੀ ਆਪਾਂ ਪੜ੍ਹਿਆ ਸੁਣਿਆ, ਅਤੇ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਦੇ ਹਾਂ, ਉੱਥੇ ਫਿਰ ਭੱਟ ਜੀ ਕਹਿੰਦੇ ਠਾਕੁਰ, ਠਾਕੁਰ ਹਰਦਾਸ ਜੀ, ਇੱਕ ਪਦਵੀ ਹੈ ਬੜੀ ਉੱਚੀ, ਠਾਕੁਰ ਹਰਦਾਸ ਜੀ। ਧੰਨ ਧੰਨ ਪਿਤਾ ਤੋਂ ਮੁਰਾਦ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪਿਤਾ ਸਨਮਾਨਯੋਗ ਬਾਬਾ ਹਰਦਾਸ ਜੀ, ਜਿਨ੍ਹਾਂ ਬਾਰੇ ਭੱਟ ਜੀ ਕਹਿੰਦੇ ਨੇ ਕਵ ਕੱਲ ਠਾਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਾਰ ਭਰੇ। ਸ਼ਬਦ ਵਰਦੇ ਪਏ ਨੇ ਠਾਕੁਰ ਹਰਦਾਸ ਦਾ ਪੁੱਤਰ, ਤਨੇ ਦਾ ਅਰਥ ਕਰਾਂਗੇ ਬੇਟਾ, ਧੰਨ ਗੁਰੂ ਰਾਮਦਾਸ ਜੀ ਨੂੰ ਕਹਿੰਦੇ ਆ। ਭੱਟ ਕਹਿੰਦੇ ਨੇ ਬਾਬਾ ਹਰਦਾਸ ਜੀ ਠਾਕੁਰ ਹਰਦਾਸ ਦਾ ਪੁੱਤਰ ਗੁਰੂ ਰਾਮਦਾਸ ਖਾਲੀ ਸਰੋਵਰਾਂ ਨੂੰ ਭਰਨ ਵਾਲਾ ਹੈ। ਪਹਿਲੀ ਸਿਰ ਮੇਰੀ ਬੇਨਤੀ ਹੈ ਜੀ ਧੰਨ ਧੰਨ ਪਿਤਾ। ਅੱਗੇ ਹੈ ਧੰਨ ਧੰਨ ਕੁੱਲ, ਉਹ ਕੁੱਲ ਹੈ ਸੋਢੀਆਂ ਦੀ, ਜਿਹਦਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜ਼ਿਕਰ ਆਇਆ, ਸੋਢੀ ਸਿੱਖ ਤਰ ਸਕਲ ਤਾਰਨ ਕੋ ਅਬ ਗੁਰ ਰਾਮਦਾਸ ਕੋ ਮਿਲੀ ਵਡਾਈ। ਗੁਰਮੁਖੋ, ਉਸ ਕੁੱਲ ਦਾ ਜ਼ਿਕਰ ਭਾਈ ਗੁਰਦਾਸ ਨੇ ਕੀਤਾ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ। ਧੰਨ ਧੰਨ ਪਿਤਾ ਬਾਬਾ ਹਰਦਾਸ ਜੀ, ਧੰਨ ਧੰਨ ਕੁੱਲ ਸੋਢੀ ਕੁੱਲ। ਅਤੇ ਤੀਸਰੀ ਬੇਨਤੀ ਧੰਨ ਧੰਨ ਸੋ ਜਨਨੀ, ਧੰਤਾ ਯੋਗ ਹੈ ਉਹ ਮਾਤਾ ਜੀ, ਜਿਨ੍ਹਾਂ ਦਾ ਇਤਿਹਾਸ ਵਿੱਚ ਨਾਮ ਸਨਮਾਨਯੋਗ ਮਾਤਾ ਦਇਆ ਕੌਰ ਜੀ ਦਿੱਤਾ ਹੋਇਆ ਹੈ। ਪਿਤਾ ਜੀ ਧੰਤਾ ਯੋਗ, ਕੁੱਲ ਧੰਤਾ ਯੋਗ ਤੇ ਸਨਮਾਨ ਯੋਗ ਮਾਤਾ ਦਇਆ ਕੌਰ ਜੀ ਧੰਤਾ ਯੋਗ, ਜਿਨ ਗੁਰੂ ਜਣਿਆ ਮਾਏ। ਅੱਗੇ ਫਿਰ ਕਹਿੰਦੇ ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ, ਧੰਨ ਧੰਨ ਰਾਮਦਾਸ ਗੁਰ। ਗੁਰੂ ਧੰਤਾ ਯੋਗ, ਫਿਰ ਬੇਨਤੀ ਕਹਿ, ਗੁਰੂ ਨੂੰ ਵੀ ਧੰਨ ਕਹਿਣਾ। ਅੱਗੇ ਮੈਂ ਅਰਜ਼ ਕਰਾਂਗਾ, ਇਹ ਇਸ ਕਰਕੇ ਕਿਉਂਕਿ ਅਸੀਂ ਸ਼ੁਰੂਆਤ ਕੀਤੀ ਮਹਾਰਾਜ ਜੀ ਦੇ ਆਗਮਨ ਤੋਂ। ਗੁਰੂ ਰਾਮਦਾਸ ਜੀ ਦਾ ਆਪਣਾ ਇੱਕ ਬਚਨਕ ਹੈ ਕਿ ਵਡਿਆਈ ਗੁਰਮੁਖ ਦੇ ਪ੍ਰਭ ਅਖਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ। ਮਹਾਰਾਜ ਕਰਨ ਧੰਨ ਧੰਨ ਪਿਤਾ, ਧੰਨ ਧੰਨ ਕੁੱਲ, ਧੰਨ ਧੰਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰੂ ਜਿਨ ਨਾਮ ਆਰਾਧਿਆ ਆਪ ਤਰਿਆ, ਜਿਨੀ ਡਿੱਠਾ ਤਿਨਾ ਲੈ ਛਡਾਏ ਗੁਰਮੁਖੋ। ਗੁਰੂ ਧੰਤਾ ਯੋਗ, ਜਿਨੇ ਆਪ ਬੰਦਗੀ ਇਬਾਦਤ ਨਾਮ ਜਪਿਆ ਤੇ ਜਿਨੇ ਗੁਰੂ ਨੂੰ ਦੇਖਿਆ, ਉਹਨੂੰ ਵੀ ਮਹਾਰਾਜ ਨੇ ਸਦਾ ਲਈ ਮੌਤ ਤੋਂ, ਜਮਾਂ ਤੋਂ, ਵਿਕਾਰਾਂ ਤੋਂ ਛੁਡਾ ਦਿੱਤਾ। ਇਹ ਧਰਤੀ ਸੀ ਜੀ ਲਾਹੌਰ ਦੀ, ਕਿਉਂਕਿ ਧਰਤੀ ਲਾਹੌਰ ਦੀ ਹੈ। ਮੈਂ ਕਿੱਥੇ ਬੇਨਤੀ ਕਰਨੀ ਚਾਹੁੰਦਾ, ਮੈਂ ਭੁੱਲਾਂ ਨਾ, ਗੁਰੂ ਗ੍ਰੰਥ ਸਾਹਿਬ ਵਿੱਚ ਲਾਹੌਰ ਸ਼ਬਦ ਦੋ ਵਾਰੀ ਆਇਆ ਹੈ, ਯਾਦ ਰੱਖਿਓ। ਇੱਕ ਵਾਰੀ ਗੁਰੂ ਨਾਨਕ ਸਾਹਿਬ ਨੇ ਵਰਤਿਆ ਤੇ ਇੱਕ ਵਾਰੀ ਧੰਨ ਗੁਰੂ ਅਮਰਦਾਸ ਜੀ ਨੇ ਵਰਤਿਆ ਹੈ। ਅਸੀਂ ਜਦੋਂ ਹਜ਼ੂਰ ਦੇ ਵਾਰਾਂ ਤੇ ਵਧੀਕ ਪਾਠ ਕਰਨੇ ਆ, ਉਸ ਵਿੱਚ ਬਚਨ ਆਉਂਦਾ ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਨੇ। ਮੈਂ ਥੋੜ੍ਹੀ ਜਿਹੀ ਇੱਥੇ ਬੇਨਤੀ ਕਰਾਂਗਾ, ਜੇ ਅਰਥ ਚੰਗੇ ਲੱਗੇ ਫਿਰ ਅਰਜ਼ ਕਹਿ। ਇਹਦੇ ਅਰਥ ਸਾਡੇ ਗੁਰਮੁਖ ਵਿਦਵਾਨ ਇਹੀ ਕਰਦੇ ਆ ਕਿ ਜਦੋਂ ਗੁਰੂ ਨਾਨਕ ਸਾਹਿਬ ਲਾਹੌਰ ਗਏ ਆ, ਲਾਹੌਰ ਦੀ ਧਰਤੀ ਤੇ ਜਿਹੜਾ ਸਵਾ ਪੈਰ ਰਾਤ ਰਹਿੰਦਿਆਂ ਪਰਮਾਤਮਾ ਦੀ ਬੰਦਗੀ ਕਰਨ ਦਾ ਵੇਲਾ ਸੀ, ਇਬਾਦਤ ਦਾ ਵੇਲਾ ਸੀ, ਉਸ ਵਕਤ ਉੱਥੇ ਕਹਿਰ ਹੁੰਦਾ ਹੈ। ਆਪਣੇ ਜੀਵ ਦੇ ਸਵਾਦ ਦੀ ਲਈ ਸਵੇਰੇ ਸਵੇਰੇ ਜੀਵ ਘਾਤ ਕੀਤਾ ਜਾਂਦਾ ਹੈ। ਕੋਈ ਸੱਜਣਾ ਨੇ ਇਹਨੂੰ ਬਾਬਰ ਦੇ ਹਮਲੇ ਨਾਲ ਸੰਬੰਧਿਤ ਜਾਣ ਕੇ ਵੀ ਅਰਥ ਕੀਤੇ। ਫਿਰ ਵੀ ਬੇਨਤੀ ਹੈ ਕਿ ਜਿਹੜਾ ਜ਼ਹਿਰ ਕਹਿਰ ਸਵਾ ਪੈਰ ਕਹਿ, ਉੱਥੇ ਕੁਝ ਵਾਪਰ ਰਿਹਾ ਹੈ, ਭਾਵੇਂ ਉਹ ਪਸ਼ੂ ਰੂਪ 'ਚ ਕਹਿ ਰਹੇ ਨੇ, ਭਾਵੇਂ ਹਮਲਾ ਹੋਇਆ, ਪਰ ਇੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਲਾਹੌਰ ਉਹ ਸ਼ਹਿਰ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪਹਿਰ, ਜਿੱਥੇ ਜ਼ਹਿਰ ਵਰਦਾ ਕਹਿਰ ਹੋ ਰਿਹਾ। ਅੱਗੇ ਗੁਰੂ ਅਮਰਦਾਸ ਦਾ ਬਚਨ ਹੈ, ਲਾਹੌਰ ਸ਼ਹਿਰ ਅੰਮ੍ਰਿਤਸਰ ਸ਼ਿਫਤੀ ਦਾ ਘਰ। ਮੈਂ ਇੱਥੇ ਥੋੜ੍ਹੀ ਜਿਹੀ ਅਰਜ਼ ਕਰਾਂਗਾ, ਇਹ ਨਹੀਂ ਕਿ ਜੋ ਅਰਥ ਮੈਂ ਕਰਨ ਲੱਗਾ ਵੀ ਇਹ ਕਹੀਏ ਵੀ ਇਹ ਬਿਲਕੁਲ ਇਹੀ ਮੁਕੰਮਲ ਨੇ। ਮੈਨੂੰ ਪਤਾ ਵੀ ਸਾਡੇ ਗੁਰਮੁਖ ਵਿਦਵਾਨ ਅਰਥ ਕਰਦੇ ਆ ਲਾਹੌਰ ਸ਼ਹਿਰ ਜਿੱਥੇ ਜ਼ਹਿਰ ਕਹਿਰ ਵਰਤਦਾ ਹੈ। ਗੁਰੂ ਅਮਰਦਾਸ ਜੀ ਨੇ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਆਗਮਨ ਦੇ ਨਾਲ ਸੱਚੀ ਮੁੱਚੀ ਅੰਮ੍ਰਿਤਸਰ ਉਹ ਸ਼ਿਫਤੀ ਦਾ ਘਰ ਬਣ ਗਿਆ ਹੈ। ਇੱਥੇ ਮੇਰੀ ਇੱਕ ਬੇਨਤੀ ਹੈ, ਇੱਕ ਤਾਂ ਯਾਦ ਰੱਖੋ ਕਿ ਗੁਰੂ ਸਮਰੱਥ ਨੇ ਗੁਰੂ ਆਉਣ ਵਾਲੇ ਸਮੇਂ ਦੀ ਬਾਤ ਪਹਿਲਾਂ ਹੀ ਦੱਸਦੇ ਪਏ ਨੇ, ਤੇ ਜੇ ਇਹਦੇ ਅਰਥ ਇਉਂ ਕਰ ਲਏ ਜਾਣ ਕਿ ਲਾਹੌਰ ਸਿਰਫ ਇੱਕ ਸ਼ਹਿਰ ਹੈ ਤੇ ਗੁਰੂ ਅਮਰਦਾਸ ਕਹਿ ਰਹੇ ਨੇ ਆਉਣ ਵਾਲੇ ਸੇ ਇੱਕ ਸ਼ਹਿਰ ਵਸੇਗਾ ਅੰਮ੍ਰਿਤਸਰ ਸਿਫਤੀ ਦਾ ਘਰ, ਜਿੱਥੇ ਹਮੇਸ਼ਾ ਅੱਠੇ ਪੈਰ ਪਰਮਾਤਮਾ ਦੀ ਸਿਫਤ ਹੋਵੇਗੀ ਅੰਮ੍ਰਿਤਸਰ। ਥੋੜ੍ਹੀ ਜਿਹੀ ਇਸ ਬੇਨਤੀ ਨੂੰ ਕਿ ਜੇ ਅਸੀਂ ਕਹੀਏ ਜੀ ਉਦੋਂ ਤਾਂ ਜੇ ਇਹ ਮੋੜੀ ਗੱਡੀ ਸੀ, ਪਹਿਲਾਂ ਨਾਮ ਚੱਕ ਗੁਰੂ ਕਾ ਚੱਕ, ਫਿਰ ਇੱਥੇ ਰਾਮਦਾਸਪੁਰ, ਫਿਰ ਸੁਧਾਸਰ, ਫਿਰ ਅੰਮ੍ਰਿਤਸਰ। ਮੇਰੀ ਹੱਥ ਜੋੜ ਕੇ ਗੁਰਮੁਖ ਬੇਨਤੀ ਹੈ, ਜੇ ਗੁਰੂ ਅਰਜੁਨ ਦੇਵ, ਕੱਲ ਸ਼ਾਇਦ ਮੈਂ ਪਰਸੋਂ ਕਿਹਾ, ਗੁਰੂ ਅਰਜੁਨ ਦੇ ਬਾਲ ਵਰੇਸ ਵਿੱਚ ਖੇਡਦੇ ਪਏ ਆ ਤੇ ਜਦੋਂ ਨਾਨੇ ਗੁਰੂ ਦੀ ਪਲੰਗ ਨੂੰ ਹੱਥ ਪਾਉਂਦੇ ਤੇ ਪਲੰਗ ਹਿੱਲਦਾ ਤੇ ਮਹਾਰਾਜ ਆਵਾਜ਼ ਦੇ ਕੇ ਕਹਿੰਦੇ ਇਹ ਕੌਣ ਹੈ ਪੁਰਖ ਭਾਰੀ ਜਿਨੇ ਮੰਜੀ ਸਾਡੀ ਖਲਾਈ ਸਾਰੀ, ਤੇ ਬੀਬੀ ਭਾਨੀ ਜੀ ਕਹਿੰਦੇ ਪਿਤਾ ਜੀ ਇਹ ਛੋਟਾ ਦੋਹਤਾ ਜੇ ਦੋਹਤਾ, ਗੁਰਮੁਖੋ ਗੋਦ 'ਚ ਲੈ ਕੇ ਕਹਿੰਦੇ ਨੇ ਭਾਨੀਏ ਇਹ ਇਕੱਲਾ ਦੋਹਤਾ ਨਹੀਂ, ਇਹ ਦੋਹਤਾ ਬਾਣੀ ਕਾ ਬੋਹਤਾ। ਮੈਂ ਇਸ ਹਿਸਾਬ ਨਾਲ ਬੇਨਤੀ ਕਰਨ ਲੱਗਾ, ਹਾਲਾਂ ਗੁਰੂ ਰਾਮਦਾਸ ਨੇ 7 ਸਾਲ ਗੁਰਤਾ ਗੱਦੀ 'ਤੇ ਅਸੀਨ ਰਹਿਣਾ, ਫਿਰ ਅਰਜ ਹੈ ਗੁਰੂ ਅਰਜੁਨ ਦੇਵ ਜੀ ਨੇ ਉਸ ਤੋਂ ਬਾਅਦ ਬਣਨਾ, ਫਿਰ ਗੁਰਬਾਣੀ ਉਚਾਰਨ ਕਰਨੀ ਹੈ। ਪਰ ਉਹਨਾਂ ਨੂੰ ਬਾਲ ਉਮਰ ਵਿੱਚ ਗੁਰੂ ਅਮਰਦਾਸ ਕਹਿ ਰਹੇ ਨੇ ਇਕੱਲਾ ਦੋਹਤਾ ਨਹੀਂ, ਇਹ ਦੋਹਤਾ ਬਾਣੀ ਕਾ ਬੋਹਤਾ ਹੈ। ਤੇ ਜੇ ਗੁਰੂ ਸਮਰੱਥ ਹਿਸਟਰੀ ਵਿੱਚ ਇਹ ਗੱਲ ਕਹਿੰਦੇ ਆ ਤੇ ਬਾਣੀ ਵਿੱਚ ਵੀ ਜੇ ਇਉਂ ਕਹੀਏ, ਲਾਹੌਰ ਕੇਵਲ ਸ਼ਹਿਰ ਹੀ ਹੈ ਪਰ ਗੁਰੂ ਅਮਰਦਾਸ ਕਹਿੰਦੇ ਇਹੋ ਜਿਹਾ ਸ਼ਹਿਰ ਵਸੇਗਾ ਜਿਹੜਾ ਅੰਮ੍ਰਿਤਸਰ ਸ਼ਿਫਤੀ ਦਾ ਘਰ ਹੋਵੇਗਾ। मैं अमृतसर बेनती कर रहा, अमृतसर जिथे सरोवर की गल हो रही है। धन गुरु रामदास महाराज जी का आगमन सन 1534 नूं होया है। थोड़ा जिहा क्योंकि यह जरूरी है, भावें हर साल असीं करने। उस वक्त गुरु नानक साहब महाराज जिहड़े ने सच्चे पातशाह वह करतारपुर सन जदों गुरु रामदास का आगमन होया। फिर बेनती है 1534 नूं गुरु रामदास का आगमन होया, गुरु नानक साहब उदों करतारपुर टिके आ, ते गुरु नानक साहब की आरबला उस वेले 65 साल की है। गुरु नानक साहब की गुरु अमरदास महाराज जी की उम्र जिहड़ी उस वेले 55 साल की है जदों गुरु रामदास महाराज का आगमन हुंदा है। तीसरा कि गुरु अंगद देव सच्चे पातशाह महाराज उन्हां दी उम्र उस वेले 30 साल की है जदों गुरु रामदास का आगमन हुंदा है। 2 साल उन्हां नूं हो चुके ने करतारपुर की धरती ते गया सेवा करदे आ। मैं फिर बेनती करांगा कि देखो गुरु नानक साहब ते भाई लहणा जी गुरु अंगद साहब करतारपुर ने, अमरदास जिन्हां ने सतगुरां बनना है वह बांसर के धरती ते तीर्थ यात्रा विच वह आप अजे तुरे जा रहे आ, ते गुरु रामदास महाराज जी का आगमन लाहौर की धरती ते होया 1534 जो साडा इतिहास कहिंदा है। ते उस अस्थान दे आपां ने दर्शन भी किए जिहड़ा अस्थान धन गुरु रामदास महाराज जी का जन्म अस्थान है। जिन्हां दर्शन किए उन्होंने पता है कि शेरे पंजाब वालों वह इमारत बनवाई गई सी जिहड़ी गुरु रामदास जी का जन्म स्थान है, वह बिल्डिंग शेरे पंजाब वालों बनाई गई। तो जदों आपां जन्म अस्थान वाली जगह अंदर मत्था टेकने हैं तो वह जन्म अस्थान उहदी बनतर बिल्कुल इस तरह जिवें हरिमंदर साहब की है। अंदर दी बनतर जिहड़ी है शेरे पंजाब ने जिवें हरिमंदर साहब नूं आपां अंदरों देखने हैं। इत्थे माता दया कौर जी, इतिहासकार कहिंदे ने कि 2 साल की उम्र होई रामदास सतगुरु की। चलो मैं रामदास सतगुरु हर साल वरतना कौन, क्योंकि असी भावें जेठा शब्द वरतते रहे हैं। मैं फिर भी बेनती करांगा असी पूर्व गुरु रामदास का मना रहे हैं। 2 साल की उम्र है ते माता दया कौर जी अकाल चलाना कर गए ने। 7 साल की उम्र होई ते सन्मान योग पिता बाबा हरदास जी भी अकाल चलाना कर गए। पहला माता जी चले गए, फिर पिता जी अकाल चलाना कर गए। तो मैं बेनती करा उस लाहौर की धरती ते नानी ने जाके दोते नूं संभालना शुरू किया। घुंगणिया का जिक्र कुछ विद्वान लाहौर का भी करते हैं, पर मैं एक बेनती आप नूं करांगा, चाहे तुसी बासर के पिंड कहो चाहे गोइंदवाल कहो, जे लाहौर की गल भी करिए इहदा मतलब कोई ज़्यादा वड्डा बिजनेस नहीं, कोई जमीन जायदाद यादी नहीं। जिहड़ा बच्चा घुंगणिया वेच के अपनी उधर पूर्ति कर रहा उहदे कोल होर रोजी का कोई साधन नहीं होगा। इस नुकते नूं क्योंकि सुनांदे सी सारे कि महाराज ने घुंगणिया वेचियां, इहदा मतलब कि होर कोई साधन नहीं, माता पिता सिर ते नहीं, ते नानी जिहड़ी उह घुंगणिया उबालदी है ते दोता जिहड़ा खोका दे के घुंगणिया वेचदे पए ने। पर शरीका बरादरी उत्थे सी। फिर बेनती सुनो, मैं एक बार कहा सी इस दुनिया की सच्चाई तो कदी अखां ना मिटियो, ये जिन्नियां भीड़ां रिश्ते दियां हुंदियां ने खून दियां, तकरीबन ये भीड़ां दौलत नूं देख के साधना ते सुख नूं देख के बनदियां ने। उंज मुहब्बत करन वाला कोई टावा टावा हुंदा है। मैं एक बार कहा सी चानण विच चुरो ते परछावां नाल तुरदा है, चानण च तुरोगे तन दा परछावां चलेगा, हनेरे विच जा के देखो तन दा परछावां भी साथ छड़ जांदा हुंदा। जिन्नी देर तक बंदे कोल सुख है, सुख दे चानण विच बड़े परछावे तुहानूं सारी जिंदगी टक्करनगे। जिद्दन किते हनेरे दा दुख दा हनेरा गरीबी दा हनेरा आ गया, जिहड़े परछावे साथ दिंदे सन एक खिन विच सारे मूंह मोड़ जाणगे। हुण जदों असीं पढ़ने आ कि गुरदेव गुरता गद्दी ते विराजमान हुंदे ने ते ताए दा पुत फिर अप्रोच करदा है, मैं ये नहीं कि उहदी शरदा ते कोई शक कर रहा, इहदा मतलब वह परिवार पहला लाहौर मौजूद ने। अज गुरता गद्दी ते सीण होण तां कहिंदे ने तुसीं चरण पाओ, तुहाडे आउण नाल साडे इस कारज की शोभा होर होवेगी, जिथे गुरु अर्जुन देव जी नूं भेजिया जांदा है। सतगुरु गुरु रामदास महाराज माता पिता अकाल चलाना कर गए, नानी अपने दोतरे नूं लै के बासर के पिंड आ गई है। इत्थे थोड़ी जी अर्ज मैं होर करदे आं, एक बंसावली नामा उहदा कई बार जिक्र करदे आ, कई बार कोई पुछ लैंदे आ, एक भरा ते भैण दा जिक्र भी करदे आ गुरु साहिब जी दा, पर ज्यादा सानूं मिलदा नहीं कितने हिस्टरी च। सतगुरु बासर के पिंड आ गए, ये पिंड बासर के धन गुरु अमरदास महाराज जी का पिंड है। जदों महाराज अपनी नानी नाल इत्थे आए, कहिंदे ने कि गुरु अमरदास भी इन्हां दे घर गए, बाबा अमरदास जी उदों इन्हां दे घर गए, इस बच्चे नूं देखिया, असीसां दित्तियां। गोइंदवाल शहर जिहड़ा है वह गुरु अमरदास महाराज जी ने गुरु अंगद साहब जी के कहन ते वसाया। जदों गोइंदवाल घुग वसिया तो उस शहर बारे भट्टा ने कहा, गोबिंदवाल गोबिंदपुरी सम जलन तीर विपास बनायो। भाई गुरदास ने लिखा, फिर वसाया गोइंदवाल अचरज खेल ना लख्या जाई। इस गोइंदवाल की धरती ते ही धन गुरु अमरदास महाराज जी के चरणों में चौथे सतगुरु गुरु रामदास जी ने सेवा शुरू की। मैं कल भी अर्ज की सी, तकरीबन 20-21 साल का समा बनता है गुरु रामदास जी का गोइंदवाल साहब की धरती से सेवा करन दा। उथे हजूर दे चरणों में अपने आप नूं समर्पण कर दिता, अपने हत्थी झाड़ू लाना, भांडे मांजने, संगत विच आप हत्थी सेवा करनी, ते धन गुरु अमरदास महाराज जी की अत की प्रसन्नता इन्हां दे उपर होण लगी, सेवा कर रहे ने। साडा इतिहास कहिंदा है कि सन्मानयोग माता मनसा देवी ने एक दिन हजूर सतगुरु गुरु अमरदास जी नूं कहा कि महाराज जी कि अपनी भानी जिहड़ी कह सन्मानयोग बीबी भानी जी, मैं कहना उन्हां दी कमाई भी नमस्कार, गुरु रामदास सतगुरु ते उन्हां दे महल बीबी भानी, गुरमुखो उन्हां दे पिता गुरु बीबी भानी जी दे धन गुरु अमरदास जी, उन्हां दे पति गुरु धन गुरु रामदास महाराज, पिता गुरु धन गुरु अमरदास, पति गुरु धन गुरु रामदास, उस तों बाद पुत्र गुरु पोतरा गुरु, सची मुची चली पीढ़ी सोडियां रूप दिखावण वारो वारी। उन्होंने बिल्कुल खून का रिश्ता जान के नहीं, गुरु अमरदास नूं समरथ सतगुरु जान के गुरु रामदास ते बीबी भानी जी ने सेवा की। पर वह घटना कितनी स्वादली है, परिवार का कोई जी नहीं उथे, गुरु रामदास इकले ने ना, कोई चाचा कोई ताया कोई बाकी खून का रिश्ता कोई नहीं, सिर्फ गुरु अमरदास की कृपा लैन लई सेवा करी जा रहे हैं। ते अज माता मनसा देवी जी कहिंदे हा गुरु अमरदास जी नूं कि अपनी भानी वरण योग व्याहुण योग है, कोई चंगा योग वर लभो, चंगा योग वर लभ के इहनूं उहदे लड़ लाइए। हुण गोइंदवाल साहिब जाओ तुसीं ते उत्थे गुरमुख दस दे सन सामने खूह है चबारे दे कोल, उत्थों दी तवारी कहिंदी है कि महाराज उत्थे जल छका रहे सन गुरु रामदास। कई इतिहासकार टोकरी चुकन की गल करते हैं, पर गल भावें टोकरी की है भावें जल की है, तत् वस्तु तत् गल ए वे, जदों क्या भी भानी वरण दे जोग है कोई वर, तो इन्नी देर नूं गुरु रामदास सामने लंघदे आ, माता जी कहिंदे इहे वरगा, इहो जी उम्र इहो जिहा कद काठ इहो जिहा सुभा इहो जिहा गुण इहो जी निम्रता इहो जी सेवा इहो जिहा समर्पण इहो जिहा, महाराज गुरु अमरदास कहिंदे ने इहो जिहा सिर्फ यही है, इस वर्गा दुनिया ते दूजा कोई भी नहीं, सिर्फ यही है, सच है। गुरमुखो इहदे वर्गा गुरु रामदास वर्गा होर कोई नहीं, ते सचमुच इहदे घर वर्गा होर घर भी कोई नहीं। कहिंदे ने सच कि इहदे वर्गा सिर्फ एवे, सचे जी बेटी का रिश्ता कर दिता, कोई पुछया भी जमीन की बिजनेस की, सिर्फ इको देखिया ते पता सी कि इहदे उत्ते बख्शीश होनी है, बेटी का रिश्ता कर दिता, ਮੈਂ ਇੱਕ ਵਾਰ ਅਰਜ਼ ਕੀਤੀ ਸੀ ਕਿ ਭਾਵੇਂ ਇਹ ਲਿਖਤ 'ਚ ਨਹੀਂ ਪਰ ਭਾਵਨਾ ਬਣਾਉਣ ਲਈ ਸ਼ਬਦ ਸਨ। ਜਦੋਂ ਰਿਸ਼ਤਾ ਕੀਤਾ ਪੁੱਛਿਆ ਕਿ ਮਹਾਰਾਜ ਇਹਨਾਂ ਦਾ ਘਰ ਕੀ, ਮਾਤਾ ਜੀ ਕਹਿੰਦੇ ਨੇ ਘਰ ਕਿੱਥੇ ਦਾ, ਰੋਟੀ ਪਾਣੀ ਦਾ ਕਿਵੇਂ, ਗੁਜ਼ਾਰਾ ਕਿਵੇਂ ਚੱਲੇਗਾ, ਕਿਸ ਤਰ੍ਹਾਂ। ਕਹਿੰਦੇ ਨੇ ਮਹਾਰਾਜ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਪ੍ਰੇਮ ਵਿੱਚ ਆ ਕੇ ਕਹਿਣ ਲੱਗੇ ਇਹਦਾ ਘਰ ਏਡਾ ਵੱਡਾ ਹੋਵੇਗਾ ਸਾਰੀ ਦੁਨੀਆ ਇਹਦੇ ਘਰ ਦੀ ਦਹਿਲੀਜ਼ ਤੇ ਮੱਥੇ ਟੇਕੇਗੀ। ਸੱਚ ਹੈ, ਤੁਸੀਂ ਰੋਜ਼ੀ ਦੀ ਗੱਲ ਕਰ ਦੇਖੋ, ਰੋਜ਼ੀ ਦੀ ਗੱਲ ਕਰਦੇ ਹੋ, ਜਿਹਨੂੰ ਸੱਚੀ ਮੁੱਚੀ ਪਰਿਵਾਰ ਦੇ ਜੀ, ਸੰਸਾਰ ਦੇ ਜੀ, ਜਿਹਨੂੰ ਕੋਈ ਵੀ ਮੂੰਹ 'ਚ ਟੁਕੜਾ ਨਹੀਂ ਪਾਏਗਾ, ਇਹਦੇ ਘਰ ਵਿੱਚ ਅੱਠੇ ਪੈਰ ਲੰਗਰ ਚੱਲਿਆ ਕਰੇਗਾ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਵਿਆਹ ਹੋ ਗਿਆ। ਮੇਰੀ ਬੇਨਤੀ ਸੁਣਿਓ, ਮੈਂ ਇਤਿਹਾਸ ਤਾਂ ਕਹਿ ਰਿਹਾ ਕਿਉਂਕਿ ਅੱਜ ਸਤਿਗੁਰਾਂ ਦਾ ਆਗਮਨ ਹੈ। ਯਤਨ ਆਪਾਂ ਜ਼ਿਆਦਾ ਇਹੀ ਕਰਨੇ ਆ ਵੀ ਇਹ ਬਾਣੀ ਵਿੱਚੋਂ ਹੀ ਸ਼ਾਦੀ ਹੋ ਗਈ, ਪਰ ਬੀਬੀ ਭਾਨੀ ਅਤੇ ਗੁਰੂ ਰਾਮਦਾਸ ਜੀ ਨੇ ਬੜੀ ਕਰਨੀ ਕਾਲ ਖਾਲੀ। ਬੀਬੀ ਜੀ ਆਪਣੇ ਹੱਥੀ ਪਿਤਾ ਜੀ ਦਾ ਇਸ਼ਨਾਨ ਕਰਾਉਣਾ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਹਜ਼ੂਰ ਦੇ ਜਿੱਥੇ ਦੀਵਾਨ ਸੱਜਣਾ ਉੱਥੇ ਸਾਰੀ ਸੇਵਾ ਕਰਨੀ। ਸਮਾਂ ਆਇਆ, ਗੋਇੰਦਵਾਲ ਸਾਹਿਬ ਬੌਲੀ ਦਾ ਟੱਕ ਲਾਇਆ ਗਿਆ ਅਤੇ ਬੌਲੀ ਦਾ ਟੱਪ ਜਿਹੜਾ ਹੈ ਉਹ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਲਾਇਆ ਸੀ ਗੋਇੰਦਵਾਲ। ਜਦੋਂ ਟੱਪ ਲੱਭਾ ਇੱਥੇ ਸੇਵਾ ਸ਼ੁਰੂ ਹੋਈ ਅਤੇ ਗੁਰਮੁਖੋ ਉਹਨਾਂ ਦਿਨਾਂ 'ਚ ਟੱਪ ਵੀ ਲੱਗਾ, ਹੋਰ ਵੀ ਸੇਵਾ ਹੋ ਰਹੀ ਹੈ ਅਤੇ ਗੁਰੂ ਰਾਮਦਾਸ ਆਪਣੇ ਸਿਰ ਦੇ ਉੱਪਰ ਟੋਕਰੀ ਚੁੱਕ ਕੇ ਆਪਣੇ ਆਪ ਸੇਵਾ ਕਰਦੇ ਆ। ਆਪ ਜੀ ਆਏ ਉਹ ਗੁਰੂ ਰਾਮਦਾਸ ਦੇ ਘਰ 'ਚ। ਮੈਂ ਸਿਰਫ ਇਹ ਨਹੀਂ ਕਿ ਮੈਂ ਕੋਈ ਬਹੁਤ ਵੱਡਾ ਵਿਦਵਾਨ ਜਾਂ ਆਤਮ ਅਭਿਆਸੀ ਹਾਂ ਤੁਹਾਨੂੰ ਕਹਿਣ ਲੱਗਾ, ਇੱਕ ਮੇਰੀ ਬੇਨਤੀ, ਜੇ ਆਇਓ ਹੱਥੀ ਭਾਂਡੇ ਜ਼ਰੂਰ ਮਾਂਜ ਕੇ ਜਾਇਓ, ਮੇਰੀ ਬੇਨਤੀ ਹੈ। ਇਹਦਾ ਕਾਰਨ ਹੈ, ਚਾਹੀਦਾ ਆਪੋ ਆਪਣਾ ਜੇ ਸਮਾਂ ਹੋਵੇ ਸਭ ਤੋਂ ਪਹਿਲਾਂ ਬੰਦਾ ਆਏ ਭਾਂਡਿਆਂ 'ਚ ਖਲੋਵੇ, ਭਾਂਡੇ ਮਾਂਜੇ ਅਤੇ ਯਤਨ ਕਰੇ ਭਾਂਡੇ ਮਾਂਜਿਆਂ ਖੱਬੇ ਸੱਜੇ ਫੁਰਨੇ ਬਣਾਉਣ ਦੀ। ਤਾਂ ਜਿੰਨਾ ਸਮਾਂ ਭਾਂਡੇ ਧੋਣੇ ਨੇ ਧੰਨ ਗੁਰੂ ਰਾਮਦਾਸ ਦਾ ਧਿਆਨ ਹੀ ਧਰਨਾ ਹੈ। ਜੋ ਸ਼ਬਦ ਪੜ੍ਹਿਆ ਜਾ ਰਿਹਾ ਉਹ ਸ਼ਬਦ ਸਾਨੂੰ ਉੱਥੇ ਸੁਣਾਈ ਦੇ ਜਾਂਦਾ ਭਾਂਡਿਆਂ 'ਚ। ਉਸ ਤੋਂ ਬਾਅਦ ਇਸ਼ਨਾਨ ਜ਼ਰੂਰ ਕਰੋ, ਬੇਨਤੀ ਹੈ, ਇਸ਼ਨਾਨ ਜ਼ਰੂਰ ਕਰੋ ਕਿਉਂਕਿ ਇਹ ਸਤਿਗੁਰਾਂ ਨੇ ਬਖਸ਼ਿਸ਼ ਦਿੱਤੀ ਇਸ ਥਾਂ 'ਤੇ। ਇੱਥੇ ਅੱਠੇ ਪੈਰ ਸਦੀਆਂ ਤੋਂ ਬਾਣੀ ਪੜ੍ਹੀ ਜਾ ਰਹੀ ਹੈ। ਗੁਰਮੁਖੋ ਜਿਸ ਪਾਣੀ, ਪਹਿਲਾ ਪਾਣੀ ਜੀਓ ਹੈ, ਪਾਣੀ ਵੀ ਇੱਕ ਜੀਕ ਹੈ, ਜਿਸ ਪਾਣੀ ਦੇ ਉੱਤੇ ਰੱਬ ਦੀ ਬਾਣੀ ਪੜ੍ਹੀ ਜਾਂਦੀ ਹੈ ਉਹਦੇ 'ਚ ਟੁੱਬੀ ਮਾਰਿਆਂ ਵੀ ਅੰਦਰ ਨੂੰ ਸਕੂਨ ਮਿਲਦਾ ਹੈ। ਇਸ਼ਨਾਨ ਕਰਨ ਤੋਂ ਬਾਅਦ ਕੋਈ ਜ਼ਿਆਦਾ ਨਹੀਂ, ਥੋੜ੍ਹੇ ਤੋਂ ਥੋੜ੍ਹਾ ਵੀ ਦੇਗ ਜ਼ਰੂਰ ਕਰਾਇਆ ਕਰੀਏ, ਆਪਣੇ ਹੱਥੀਂ ਦੇਗ ਜ਼ਰੂਰ ਕਰਾਓ, ਅੰਦਰ ਜਾ ਕੇ ਮੱਥਾ ਟੇਕ ਕੇ ਜਿੱਥੇ ਜਗ੍ਹਾ ਮਿਲ ਜਾਏ ਅੰਦਰ ਜਾਂ ਬਾਹਰ ਨੇਤਰ ਬੰਦ ਕਰਕੇ ਅੱਧਾ ਘੰਟਾ, 20 ਮਿੰਟ, 25 ਮਿੰਟ ਅਭਿਆਸ ਕਰੋ। ਫਿਰ ਮੈਂ ਬੇਨਤੀ ਕਰਾਂਗਾ ਸਿਮਰਨ, ਜੇ ਸ਼ਬਦ ਬੇਨਤੀ ਦੇ ਪੜ੍ਹੇ ਜਾ ਰਹੇ ਨੇ, ਕਿਉਂਕਿ ਭਾਈ ਸਾਹਿਬ ਸ਼ਬਦ ਪੜ੍ਹਦੇ ਹੋਣ ਵੀ ਰਾਖ ਪਿਤਾ ਪਰ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ, ਉਸੇ ਵਕਤ ਆਪਣੀ ਸੁਰਤ ਨੂੰ ਬੇਨਤੀ 'ਚ ਲੈ ਜਾਣਾ ਕਿ ਧੰਨ ਗੁਰੂ ਅਰਜੁਨ ਦੇਵ ਜੀ ਇਹ ਪੰਚ ਬਿਖਾਦੀ ਮੈਨੂੰ ਤੰਗ ਕਰਦੇ ਨੇ, ਮੈਂ ਆਇਆ ਮੈਨੂੰ ਬਚਾ ਦਿਓ। ਜੇ ਸ਼ਬਦ ਉੱਚੀ ਅਵਸਥਾ ਦੇ ਪੜ੍ਹਦੇ ਹੋਣ ਕਿ ਮੇਰੀ ਪ੍ਰੀਤ ਗੋਬਿੰਦ ਸਿਉ ਜਿਨ ਘਟੈ, ਮੈਂ ਤੋਂ ਮੋਲ ਮਹਿੰਗੀ ਲਈ ਜੀ ਛਟੈ, ਫਿਰ ਉਸ ਨੂੰ ਬੇਨਤੀ ਰੂਪ ਲੈ ਜਾਈਏ, ਸੱਚੇ ਪਾਤਸ਼ਾਹ ਕਿਰਪਾ ਕਰੋ ਇਹ ਸਾਡੀ ਵੀ ਕਿਤੇ ਅਵਸਥਾ ਬਣ ਜਾਏ, ਸਾਡੀ ਵੀ ਜਿੰਦ ਦੇ ਬਦਲੇ ਤੇਰੀ ਪ੍ਰੀਤ ਮਿਲ ਸਕੇ। ਮੈਂ ਬੇਨਤੀ ਕਰਾਂਗਾ ਜਦੋਂ ਆਪ ਜੀ ਕੀਰਤਨ ਸੁਣ ਕੇ ਜਾਓਗੇ, ਜਿਹੜੇ ਖਾਸ ਕਰਕੇ ਵਿਦੇਸ਼ਾਂ ਤੋਂ, ਦੂਜੀ ਸਟੇਟ ਤੋਂ ਆਏ ਆ, ਚਾਹੇ ਇੱਥੇ ਵੀ ਕੋਈ ਹੋਵੇ, ਆਪਾਂ ਵਾਪਸ ਬਾਹਰ ਆਉਂਦੇ ਹਾਂ, ਦੇਖੋ ਹੁਣ ਘਰ ਚਲੇ ਜਾਈਏ ਅਤੇ ਫਿਰ ਆਪਾਂ ਘਰ ਬੈਠ ਕੇ ਅਭਿਆਸ ਕਰੀਏ, ਕਿਉਂਕਿ ਖਿਆਲ ਹੀ ਖਿਆਲ ਨੂੰ ਕੱਟਦਾ। ਜੇ ਮਨ ਖਿਆਲ ਬਣਾ ਕੇ ਭਟਕਣਾ ਵੀ ਜਾਂਦਾ ਤਾਂ ਦੂਜਾ ਖਿਆਲ ਉਹਨੂੰ ਇਕੱਠਿਆਂ ਵੀ ਕਰ ਸਕਦਾ। ਜੇ ਆਪ ਪ੍ਰਦੇਸ਼ ਬੈਠ ਗਏ ਹੋ, ਪ੍ਰਦੇਸ਼ ਚਲੇ ਗਏ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕੀਤਾ ਅਤੇ ਜੋ ਕੁਝ ਹਰਿਮੰਦਰ ਸਾਹਿਬ ਸੇਵਾ ਕੀਤੀ, ਸਿਮਰਨ ਕੀਤਾ, ਉਸ ਖਿਆਲ ਨੂੰ ਅੰਦਰ ਲਿਆਈਏ, ਸੁਰਤ ਨਾਲ ਭਾਂਡੇ ਮਾਂਜੀਏ, ਸੁਰਤ ਨਾਲ ਇਸ਼ਨਾਨ ਕਰੀਏ, ਸੁਰਤ ਨਾਲ ਪਰਿਕਰਮਾ ਕਰੀਏ, ਸੁਰਤ ਨਾਲ ਦੇਹ ਕਰਾਈਏ, ਸੁਰਤ ਨਾਲ ਬੈਠ ਕੇ ਜਿੱਥੇ ਕੀਰਤਨ ਸੁਣਿਆ ਉੱਥੇ ਸ਼ਬਦ ਸੁਣਨਾ ਸ਼ੁਰੂ ਕਰੀਏ। ਸੱਚ ਏ ਵੇ ਤੁਹਾਡੀ ਬੌਡੀ ਦਾ ਇੱਥੇ ਪਿਆ ਹੋਇਆ ਔਰਾ ਪ੍ਰਦੇਸ਼ ਵਿੱਚ ਵੀ ਗੁਰੂ ਰਾਮਦਾਸ ਦਾ ਸੁੱਖ ਜ਼ਰੂਰ ਦੇਵੇਗਾ ਜੇ ਆਪਾਂ ਇਸ ਢੰਗ ਨਾਲ ਕਰਾਂਗੇ ਤਾਂ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਨੇ ਆਪਣੇ ਹੱਥੀਂ ਸੇਵਾ ਕੀਤੀ, ਸੇਵਾ 'ਚ ਬੜੀ ਵੱਡੀ ਬਰਕਤ। ਅਤੇ ਗੁਰਮੁਖੋ ਮੈਨੂੰ ਯਾਦ ਹੈ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਪੜ੍ਹੇ ਸਨ ਹੈ ਨਾ ਦਿੱਲੀ ਮਾਤਾ ਸੁੰਦਰੀ ਜੀ ਦੇ ਕੋਲ, ਅਤੇ ਸਰਦਾਰ ਨਵਾਬ ਕਪੂਰ ਸਿੰਘ ਹੋਣਾ ਨੇ ਆਪਣੇ ਕੋਲ ਉਹਨਾਂ ਨੂੰ ਬੱਚੇ ਨੂੰ ਰੱਖ ਲਿਆ ਜਿਹਨੂੰ ਸੁਲਤਾਨੇ ਉਲ ਕੌਮ ਕਹਿੰਦੇ ਆ। ਅਤੇ ਉਹਨਾਂ ਦੀ ਸੇਵਾ ਇਹ ਲਾ ਦਿੱਤੀ ਵੀ ਤੁਸੀਂ ਸਿੰਘਾਂ ਦੇ ਘੋੜਿਆਂ ਦਾ ਦਾਣਾ ਵੰਡਣਾ ਹੈ, ਪੜ੍ਹੇ ਲਿਖੇ ਹੋ ਨਾ ਅਤੇ ਤੁਸੀਂ ਗਿਣਤੀ ਮਿਣਤੀ ਕਰ ਲਓਗੇ ਅਤੇ ਦਾਣਾ ਤੁਸੀਂ ਵੰਡਣਾ। ਅਤੇ ਸਰਦਾਰ ਜੱਸਾ ਸਿੰਘ ਜਦੋਂ ਬੋਲਦੇ ਸਨ ਦਿੱਲੀ 'ਚ ਰਹੇ ਸਨ ਉਹਨਾਂ ਨੇ ਬੋਲ ਦੇਣਾ ਹਮਕੋ ਤੁਮਕੋ ਬੱਚਾ ਸੀ, ਅਤੇ ਜਿਹੜੇ ਵਡੇਰੀ ਉਮਰ ਦੇ ਸਿੰਘ ਸਨ ਉਹਨਾਂ ਨੇ ਬੱਚਾ ਜਾਣ ਕੇ ਮਖੌਲ ਕਰਨਾ ਸ਼ੁਰੂ ਕਰ ਦਿੱਤਾ, ਇਹ ਛੇੜ ਪਾ ਦਿੱਤੀ ਹਮਕੋ ਤੁਮਕੋ ਹਮਕੋ ਤੁਮਕੋ। ਇੱਕ ਦਿਨ ਉਹ ਖਿੱਝ ਗਏ ਸਰਦਾਰ ਜੱਸਾ ਸਿੰਘ। ਨਵਾਰ ਕਪੂਰ ਸਿੰਘ ਦੇ ਸਾਹਮਣੇ ਉਹ ਜਿਹੜਾ ਪੜੋਪਾ ਹੁੰਦਾ ਸੀ ਜੀ, ਅੱਜ ਕੱਲ੍ਹ ਪੜੋਪੇ ਦਾ ਅਰਥ ਬਹੁਤ ਘੱਟ ਨੂੰ ਪਤਾ ਹੋਣਾ, ਉਹ ਬਰਤਨ ਕਹਿ ਲਓ ਜਿਹਦੇ ਰਾਹੀਂ ਉਹ ਵੰਡਦੇ ਸਨ, ਉਹ ਜਦੋਂ ਖਿੱਝ ਗਿਆ ਵੀ ਹਮਕੋ ਤੁਮਕੋ ਕਹਿੰਦੇ ਨੇ, ਉਹ ਲਿਆ ਕੇ ਸਰਦਾਰ ਕਪੂਰ ਸਿੰਘ ਦੇ ਸਾਹਮਣੇ ਰੱਖਿਆ, ਕਹਿੰਦਾ ਮੈਂ ਨਹੀਂ ਸੇਵਾ ਕਰ ਸਕਦਾ। ਕਿਉਂ ਜੀ? ਇਹ ਮੈਨੂੰ ਸਾਰੇ ਛੇੜਦੇ ਆ, ਮੇਰੀ ਛੇੜ ਪਾਈ ਹਮਕੋ ਤੁਮਕੋ। ਸਰਦਾਰ ਕਪੂਰ ਸਿੰਘ ਨੇ ਪਿਆਰ ਦਿੱਤਾ, ਘੁੱਟ ਕੇ ਕਹਿੰਦੇ ਨੇ ਪੁੱਤਰ ਇਹ ਗੱਲ ਚੇਤੇ ਰੱਖੀ, ਮੈਂ ਕੋਰਾ ਅਨਪੜ੍ਹ ਹਾਂ, ਮੈਂ ਸਿਰਫ ਘੋੜੇ ਦੀ ਲਿੱਧ ਸੱਟਣਾ, ਜੇ ਮੈਨੂੰ ਘੋੜੇ ਦੀ ਲਿੱਧ ਸੱਟਣ ਵਾਲੇ ਨੂੰ ਇਹ ਖਾਲਸਾ ਪੰਥ ਇਹ ਸੰਗਤ ਨਵਾਬ ਬਣਾ ਸਕਦੀ ਏ, ਤੂੰ ਤਾਂ ਪੜ੍ਹਿਆ ਲਿਖਿਆ ਤੈਨੂੰ ਇੱਕ ਦਿਨ ਸੱਚੀ ਸੁਲਤਾਨੇ ਉਲ ਕੌਮ ਬਣਾ ਦੇਵੇਗੀ। ਸੱਚੀ ਮੁੱਚੀ ਜੋ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਸਨਮਾਨ ਮਿਲਿਆ, ਅਤੇ ਮੈਂ ਤਾਂ ਜ਼ਿਕਰ ਕਰਨ ਲੱਗਾ, ਜਿਹੜੀ ਇਮਾਰਤ ਤੁਸੀਂ ਹੁਣ ਦੇਖਦੇ ਹੋ ਹਰਿਮੰਦਰ ਸਾਹਿਬ ਦੀ, ਅਬਦਾਲੀ ਦੇ ਸੱਟਣ ਤੋਂ ਬਾਅਦ ਇਹਦੀ ਨੀਂਹ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਰੱਖੀ ਹੈ। ਮਿਸਤਰੀ ਦੇਸ ਰਾਜ ਜੀ ਹੋਣਾ ਨੇ ਇਹਨੂੰ ਮੁਕੰਮਲ ਕਰਾਇਆ। ਤਵਾਰੀਖ ਕਹਿੰਦੀ ਹੈ ਮਹਾਰਾਜ ਗੁਰੂ ਰਾਮਦਾਸ ਸਿਰ 'ਤੇ ਟੋਕਰੀ ਚੁੱਕੀ ਤੁਰੇ ਆ ਰਹੇ ਆ, ਉੱਧਰੋਂ ਸੂਰਜ ਢਲ ਗਿਆ, ਅਤੇ ਸੱਚੀ ਇਹ ਹੈ ਹੀ ਨਹੀਂ ਕਿ ਮੈਂ ਇਸ ਘਰ ਦਾ ਜਵਾਈ ਖਾਂ ਦਮਾਦ ਖਾਂ। ਜਦੋਂ ਸੂਰਜ ਢਲ ਗਿਆ ਸਿਰ 'ਤੇ ਟੋਕਰੀ, ਅਤੇ ਉੱਧਰੋਂ ਦੂਰੋਂ ਜੀ ਸੂਰਜ ਦੀ ਟਿੱਕੀ ਛਿਪ ਰਹੀ ਹੈ ਅਤੇ ਕੁਝ ਸਰੀਰ ਤੁਰੇ ਆਉਂਦੇ ਆ, ਉਹ ਕਹਿੰਦੇ ਆ ਚੱਲੇ ਨੇ ਹਰਿਦੁਆਰ ਅਤੇ ਇਹ ਨੇ ਸੋਢੀ। ਗੁਰੂ ਰਾਮਦਾਸ ਦੇ ਚਾਚੇ ਤਾਇਆਂ ਵਿੱਚੋਂ, ਉਹਨਾਂ ਬਜ਼ੁਰਗਾਂ ਵਿੱਚੋਂ, ਜਾਂ ਕਹਿ ਲਓ ਵੀ ਆਪਣੇ ਸੋਢੀਆਂ ਦੇ ਜੀ ਆ ਰਹੇ ਆ, ਅਤੇ ਉਹਨਾਂ ਵਿੱਚੋਂ ਇੱਕ ਬਜ਼ੁਰਗ ਕਹਿੰਦਾ ਵੀ ਰਾਤ ਪਈ ਹੈ, ਸੁਣਿਆ ਵੀ ਆਪਣੇ ਹਰਿਦਾਸ ਦਾ ਪੁੱਤਰ ਅਮਰਦਾਸ ਗੁਰੂ ਦੀ ਬੇਟੀ ਨਾਲ ਵਿਆਹਿਆ ਹੈ, ਚਲੋ ਨਾਲੇ ਰਾਤ ਉਹਦੇ ਘਰ ਰਹਿੰਦੇ ਹਾਂ, ਨਾਲੇ ਵੇਖਾਂਗੇ ਵੀ ਉੱਥੋਂ ਤੇ ਮਾਂ ਬਾਪ ਚਲੇ ਗਏ ਅਤੇ ਇੱਥੇ ਆ ਗਿਆ ਸੀ, ਇੱਥੇ ਇਹਦਾ ਕੰਮ ਕਾਰ ਕੀ ਹੈ, ਕਿਹੋ ਜਿਹਾ ਘਰ ਹੈ, ਫੁਰਨੇ ਬਣਾ ਕੇ ਆਏ, ਅਤੇ ਦੇਖੋ ਕੈਸਾ ਸਬੱਬ ਬਣ ਗਿਆ। ਉੱਧਰੋਂ ਗੁਰੂ ਰਾਮਦਾਸ ਟੋਕਰੀ ਸੁੱਟਣ ਬਾਹਰ ਆ ਗਏ, ਹਜ਼ੂਰ ਨੇ ਟੋਕਰੀ ਸੁੱਟੀ, ਉਹਨਾਂ ਨੇ ਪਹਿਚਾਣ ਲਿਆ। ਪਹਿਚਾਨਣ ਤੋਂ ਬਾਅਦ ਗੁਰੂ ਰਾਮਦਾਸ ਜੀ ਨੇ ਅਦਬ ਕੀਤਾ, ਸਨਮਾਨ ਦਿੱਤਾ, ਅਤੇ ਕਹਿੰਦੇ ਨੇ ਉਹ ਇੰਨੇ ਕ੍ਰੋਧਿਤ ਹੋਏ, ਇੰਨੇ ਗੁੱਸੇ ਵਿੱਚ ਆਏ ਕਿ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਦੇ ਕੋਲ ਲੈ ਗਏ। ਜਦੋਂ ਕੋਲ ਲੈ ਗਏ ਕ੍ਰੋਧਿਤ ਸਨ, ਕਹਿਣ ਲੱਗੇ ਦੇਖੋ ਇਹ ਤੁਸੀਂ ਕੰਮ ਚੰਗਾ ਨਹੀਂ ਕੀਤਾ। ਕਿਹੜਾ ਜੀ ਗੁਰੂ ਅਮਰਦਾਸ ਮਹਾਰਾਜ? ਕਹਿੰਦੇ ਕਿਹੜਾ? ਕਹਿਣ ਲੱਗੇ ਇੱਕ ਤਾਂ ਇਹਦੇ ਮਾਂ ਬਾਪ ਇਹਦੇ ਜਨਮ ਵੇਲੇ ਚਲੇ ਗਏ, ਸ਼ਬਦ ਉੱਥੇ ਬੜੇ ਹੋਰ ਤਰ੍ਹਾਂ ਦੇ ਵਰਤੇ, ਨਿਭਾਗਾ ਸ਼ਬਦ ਤੱਕ ਵਰਤਿਆ ਗੁਰਮੁਖੋ, ਅਭਾਗਾ ਗਿਆ ਕਿ ਇਹਦੇ ਮਾਂ ਬਾਪ ਅਭਾਗੇ ਦੇ ਚਲੇ ਗਏ, ਅਤੇ ਫਿਰ ਤੁਸੀਂ ਆਪਣਾ ਦਮਾਦ ਬਣਾ ਕੇ ਟੋਕਰੀ ਚੁਕਾਉਂਦੇ ਪਏ ਹੋ, ਅਤੇ ਸਾਡੀ ਕੁੱਲ ਨੂੰ, ਸਾਡੇ ਖਾਨਦਾਨ ਨੂੰ, ਸਾਡੀ ਪੀੜ੍ਹੀਆਂ ਨੂੰ ਸੱਚੀ ਮੁੱਚੀ ਤੁਸੀਂ ਨੀਵਾਂ ਦਿਖਾ ਰਹੇ ਹੋ। ਉਹ ਬੋਲੀ ਗਏ ਗੁੱਸੇ 'ਚ। ਮਹਾਰਾਜ ਸੁਣ ਕੇ ਕਹਿੰਦੇ ਆ ਗੁਰੂ ਰਾਮਦਾਸ ਦੇ ਨੇਤਰ ਭਿੱਜੇ, ਹੇ ਸੱਚੇ ਪਾਤਸ਼ਾਹ ਅੱਜ ਮੇਰੀ ਖਾਤਰ ਆਪ ਨੂੰ ਉੱਚੇ ਬੋਲ ਸੁਣਨੇ ਪੈ ਰਹੇ। ਸਤਿਗੁਰੂ ਦੇ ਨੇਤਰਾਂ 'ਚ ਨੀਰ ਸੀ। ਗੁਰੂ ਅਮਰਦਾਸ ਬਹੁਤ ਮਿੱਠੀ ਰਸਨਾ ਆਵਾਜ਼ 'ਚ ਬੋਲੇ, ਕਹਿਣ ਲੱਗੇ ਕਿਸ ਨੇ ਟੋਕਰੀ ਚੁੱਕੀ? ਕਹਿੰਦੇ ਆਹ ਦੇਖੋ ਟੋਕਰੀ। ਰਾਮਦਾਸ ਨੇ ਚੁੱਕੀ, ਆਹ ਦੇਖੋ ਇਹਦੇ ਤਨ ਦੇ ਉੱਪਰ ਮਿੱਟੀ ਪਈ ਹੈ, ਇਹ ਸਿਰ ਤੇ ਟੋਕਰੀਆਂ ਢੋਂਦਾ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਨਾ ਨਾ ਟੋਕਰੀ ਥੋੜਾ ਹੈ। ਕਹਿਣ ਲੱਗੇ ਹੋਰ ਕੀ ਬਜ਼ੁਰਗੋ ਟੋਕਰੀ ਹੈ? ਕਹਿਣ ਲੱਗੇ ਨਹੀਂ ਤੁਹਾਨੂੰ ਟੋਕਰੀ ਦਿਸਦੀ ਏ, ਮੈਨੂੰ ਗੁਰੂ ਨਾਨਕ ਦੇ ਘਰ ਦਾ ਛਤਰ ਦਿਸਦਾ ਪਿਆ, ਟੋਕਰੀ ਨਹੀਂ ਇਹਦੇ ਸਿਰ ਤੇ ਛਤਰ ਹੈ ਟੋਕਰੀ ਨਹੀਂ। ਕਵੀ ਸੰਤੋਖ ਸਿੰਘ ਨੇ ਲਿਖਿਆ ਇਹ ਵੀ ਜਨਮਿਓ ਬੰਸ ਹਮਾਰੇ ਲਾਜ ਗਵਾਈ ਸਰਬ ਪ੍ਰਕਾਰੇ ਪਿਤ ਕੇ ਮਰੇ ਸਦਨ ਕੋ ਤਿਆਗਾ ਘਰ ਸੁਸਰਾਰ ਬਸਿਓ ਨਿਰਭਾਗਾ ਇਸਨੇ ਤੋ ਸਿਰ ਮਾਟੀ ਪਾਈ ਕਰੋ ਉਚਾਰ ਨਾ ਤੁਮ ਸੁਣਦਾਈ। ਅੱਗੇ ਮਹਾਰਾਜ ਕਹਿੰਦੇ ਆ ਗੁਰੂ ਅਮਰਦਾਸ ਕਹਿੰਦੇ ਜੇ ਇਹ ਬੰਸ ਜਨਮ ਨੇ ਧਾਰੇ ਗਿਰਤ ਨਰਕ ਮੈਂ ਪਿੱਤਰ ਤੁਮਾਰੇ, ਤੁਸੀਂ ਨਰਕਾਂ ਚ ਡੁੱਬਣਾ ਸੀ ਇਹਦੇ ਕਰਕੇ ਤੁਹਾਡੀ ਕੁੱਲ ਤਰੇਗੀ। ਧੰਨ ਗੁਰੂ ਅਮਰਦਾਸ ਦੇ ਚਰਨ ਪਕੜੇ ਮਹਾਰਾਜ, ਇਹਨਾਂ ਨੂੰ ਸਮਝ ਕੋਈ ਨਹੀਂ ਆਪ ਜੀ ਕੀ ਹੋ, ਇਹਨਾਂ ਨੂੰ ਕੋਈ ਸਮਝ ਨਹੀਂ, ਕਦਰ ਨਹੀਂ ਜਾਣਦੇ। ਸਮਾਂ ਲੰਘਿਆ ਗੁਰਮੁਖੋ, ਧੰਨ ਗੁਰੂ ਰਾਮਦਾਸ ਮਹਾਰਾਜ ਗੁਰੂ ਅਮਰਦਾਸ ਦੀ ਸੇਵਾ 'ਚ ਰਹੇ। ਖਾਸ ਕਰਕੇ ਉਹ ਜ਼ਿਕਰ ਕਰਾਂ ਕਿ ਜਿੱਦਣ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ, ਸਮਾਂ ਆਇਆ ਗੁਰੂ ਅਮਰਦਾਸ ਮਹਾਰਾਜ ਜੀ ਦੀ ਹਰ ਪ੍ਰੀਖਿਆ 'ਚੋਂ ਨਿਕਲੇ। ਇੱਥੋਂ ਤੱਕ ਜਿਹੜਾ ਅਸੀਂ ਸਵਈਆ ਪੜ੍ਹਦੇ ਹਾਂ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਆਗਨ ਕਰਿਓ ਨਿਸ ਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਣੈ ਸੁਤ ਭਾਨ ਡਰਿਓ। ਇਹ ਬਚਨ ਗੁਰੂ ਅਮਰਦਾਸ ਦੀ ਕਿਰਪਾ ਦਾ ਹੈ। ਇਹਦਾ ਅਰਥ ਹੈ ਕਿ ਗੁਰੂ ਰਾਮਦਾਸ ਦੇ ਸਿਰ ਤੇ ਸਮਰੱਥ ਗੁਰੂ ਅਮਰਦਾਸ ਨੇ ਆਪਣਾ ਹੱਥ ਰੱਖ ਦਿੱਤਾ ਹੈ। ਥੋੜੇ ਜਿਹੇ ਅਰਥ ਆਪਾਂ ਕਰ ਲਈਏ ਕਿਉਂਕਿ ਰੋਜ਼ ਆਪ ਪੜ੍ਹਦੇ ਵੀ ਹੋ ਸੁਣਦੇ ਹੋ। ਸਮਰੱਥ ਗੁਰੂ ਸਿਰ ਹੱਥ ਧਰਿਓ, ਸਿੱਧੇ ਅਰਥ ਨੇ ਸਮਰੱਥ ਗੁਰੂ ਅਮਰਦਾਸ ਜੀ ਨੇ ਹੱਥ ਰੱਖ ਦਿੱਤਾ। ਗੁਰ ਕਿੰਨੀ ਕਿਰਪਾ ਹਰ ਨਾਮ ਦਿਓ, ਗੁਰੂ ਅਮਰਦਾਸ ਜੀ ਨੇ ਕਿਰਪਾ ਕਰਕੇ ਨਾਮ ਦੇ ਦਿੱਤਾ। ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕਿੰਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਆਗਨ ਕਰਿਓ, ਜਿਸ ਸਤਿਗੁਰੂ ਦੇ ਚਰਨਾਂ ਨੂੰ ਦੇਖ ਕੇ ਪਾਪ ਖੰਡਨ ਹੋ ਜਾਂਦੇ ਨੇ। ਨਿਸ ਬਾਸੁਰ ਏਕ ਸਮਾਨ ਧਿਆਨ, ਗੁਰੂ ਰਾਮਦਾਸ ਦਾ ਧਿਆਨ ਦਿਨ ਰਾਤ ਸਿਰਫ ਇੱਕ ਬਰਾਬਰ ਪਰਮਾਤਮਾ ਨਾਲ ਜੁੜਿਆ ਹੈ। ਸੋ ਨਾਮ ਸੁਣੈ ਸੁੱਤ ਭਾਨ ਡਰਿਓ, ਭਾਨ ਦਾ ਅਰਥ ਹੈ ਸੂਰਜ, ਕਿ ਸੂਰਜ ਦਾ ਪੁੱਤਰ ਹੈ ਧਰਮਰਾਜ ਜਮਦੂਤ। ਗੁਰੂ ਰਾਮਦਾਸ ਨੇ ਉਸ ਨਾਮ ਦੀ ਕਮਾਈ ਕੀਤੀ ਜਿਸ ਨਾਮ ਨੂੰ ਸੁਣ ਕੇ ਜਮਦੂਤ ਥਰ ਥਰ ਕੇ ਕੰਬਦਾ ਹੈ। ਸੁੱਤ ਭਾਨ ਡਰਿਓ, ਅੱਗੇ ਹੈ ਜੀ ਪਨਦਾਸ ਸੋ ਆਸ ਜਗਤਰ ਗੁਰੂ ਕੀ। ਪਟਦਾਸ ਜੀ ਕਹਿ ਰਹੇ ਨੇ ਕਿ ਗੁਰੂ ਰਾਮਦਾਸ ਨੂੰ ਸਿਰਫ ਜਗਤ ਗੁਰੂ ਨਾਨਕ ਸਾਹਿਬ ਦੀ ਗੁਰੂ ਅਮਰਦਾਸ ਦੀ ਆਸ ਹੈ। ਪਨਦਾਸ ਸੋ ਆਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ। ਬਸ ਇਹ ਥੋੜ੍ਹੀ ਜਿਹੀ ਗੱਲ ਮੇਰੀ ਬੇਨਤੀ ਸੁਣਿਓ, ਟਾਈਮ ਥੋੜ੍ਹਾ ਜਿਹਾ ਆਪਾਂ ਮੈਂ ਜੀ ਜ਼ਿਆਦਾ ਲਾ ਦੇਣਾ। ਮਹਾਰਾਜ ਦਾ ਪੁਰਬ ਹੈ, ਜੇ ਤਾਂ ਸੰਗਤ ਪੂਰੀ ਨਮਸਕਾਰ ਵੀ ਨਹੀਂ ਕਰ ਸਕੀ। ਮਹਾਰਾਜ ਕਹਿ ਰਹੇ ਨੇ ਕਿ ਪਾਰਸ ਭੇਟ ਪਰਸ ਕਰਿਓ। ਪਾਰਸ ਦਾ ਇੱਕ ਤਾਂ ਅਰਥ ਹੋ ਗਿਆ ਜਿਹੜਾ ਸੋਨਾ ਬਣਾ ਦਿੰਦਾ, ਅੱਗੇ ਹੈ ਪਰਸ, ਪਰਸ ਦਾ ਅਰਥ ਛੂਹਣਾ। ਇਹ ਮੰਨਿਆ ਜਾਂਦਾ ਵੀ ਪਾਰਸ ਤਾਂਬੇ ਨੂੰ ਲੋਹੇ ਨੂੰ ਪਿੱਤਲ ਨੂੰ ਸੋਨਾ ਬਣਾਉਂਦਾ ਹੈ। ਪਾਰਸ ਕਿਸੇ ਧਾਤ ਨੂੰ ਆਪਣੇ ਵਰਗੀ ਪਾਰਸ ਨਹੀਂ ਬਣਾਉਂਦਾ। ਭੱਟ ਜੀ ਕਹਿ ਰਹੇ ਨੇ ਲੋਕੋ ਗੁਰੂ ਅਮਰਦਾਸ ਪਾਰਸ ਨੂੰ ਜਦੋਂ ਗੁਰੂ ਰਾਮਦਾਸ ਹੋਇਆ ਪਾਰਸ ਨੇ ਆਪਣੇ ਵਰਗਾ ਪਾਰਸ ਬਣਾ ਦਿੱਤਾ, ਪਾਰਸ ਬਣ ਗਏ। ਮਹਾਰਾਜ ਕਹਿ ਰਹੇ ਨੇ ਕਿ ਦੇਖੋ ਪਨ ਦਾਸ ਸੋ ਆਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ। ਅੱਗੇ ਹੈ ਰਾਮਦਾਸ ਗੁਰੂ ਹਰ ਸਤ ਕੀਓ। ਮੈਂ ਇਹ ਬੇਨਤੀ ਕਰਨੀ, ਇਹਦੇ ਅਰਥ ਨੇ ਰਾਮਦਾਸ ਗੁਰੂ ਜੀ ਨੂੰ ਹਰ ਦਰ ਤੇ ਖਰੀ ਤੇ ਸਤ ਦਾ ਅਰਥ ਹੈ ਸਦੀਵ ਰਹਿਣ ਵਾਲਾ, ਅਟਲ ਰਹਿਣ ਵਾਲਾ। ਕਰਤੇ ਪੁਰਖ ਨੇ ਗੁਰੂ ਰਾਮਦਾਸ ਨੂੰ ਸਦਾ ਅਟਲ ਕਰ ਦਿੱਤਾ ਹੈ ਕਿਉਂਕਿ ਇਹਨਾਂ ਦੇ ਸਿਰ ਤੇ ਸਮਰੱਥ ਗੁਰੂ ਨੇ ਖੱਤ ਰੱਖ ਦਿੱਤਾ ਹੈ। ਮਹਾਰਾਜ ਕਹਿੰਦੇ ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਸਮਰੱਥ ਗੁਰੂ ਨੇ ਨਾਮ ਦੀਆਂ ਬਖਸ਼ਾਂ ਕਰ ਦਿੱਤੀਆਂ ਤੇ ਮਹਾਰਾਜ ਖੁਦ ਆਪਣੀ ਬਾਣੀ 'ਚ ਕਹਿੰਦੇ ਨੇ ਮੇਰਾ ਹੀਰ ਹੈ ਰਤਨ ਨਾਮ ਹਰ ਮਸਿਆ, ਗੁਰ ਹੱਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲਵਿਕ ਦੁੱਖ ਉਤਰੇ, ਗੁਰਨਾਮ ਦਿਓ ਰਿਨ ਲਾਥਾ। ਸਮਾਂ ਆ ਗਿਆ ਜੀ, ਵੇਖੋ ਵਕਤ ਦੀ ਗੱਲ, ਮੈਂ ਅੱਜ ਵੀ ਸੋਚ ਰਿਹਾ ਸਾਂ ਜਦੋਂ ਸਵੇਰੇ ਮੱਥਾ ਟੇਕਣ ਆਏ ਕਿੰਨੀ ਸੰਗਤ ਆਪ ਨਮਸਕਾਰ ਕਰ ਰਹੇ ਹੋ। ਇਸ ਲਈ ਨਹੀਂ ਕਿਉਂਕਿ ਭਾਵ ਬਣਾਵਾਂਗੇ, ਮੈਂ ਸੋਚਿਆ ਮਹਾਰਾਜ ਜਿੱਦਣ ਲਾਹੌਰੋਂ ਚੱਲੇ ਸੀ ਉਸ ਦਿਨ ਸਿਰਫ ਇੱਕ ਨਾਨੀ ਅਤੇ ਇੱਕ ਤੁਸੀਂ ਸੀ, ਕੱਪੜੇ ਬੁਚਕੀ ਬੰਨ ਕੇ ਗੱਠੜੀ ਬੰਨ ਕੇ ਤੁਰੀ ਸੀ ਨਾਨੀ, ਪਰ ਅੱਜ ਸਤਿਗੁਰੂ ਧਰਤੀ ਤਾਂ ਉਹੀ ਲਾਹੌਰ ਦੀ, ਜਿਸ ਜਨਮ ਅਸਥਾਨ ਨੂੰ ਤਾਲਾ ਮਾਰ ਕੇ ਤੁਸੀਂ ਤੁਰੇ ਸਿਰਫ ਨਾਨੀ ਦੋਤਾ, ਅੱਜ ਮੇਰੇ ਸੱਚੇ ਪਾਤਸ਼ਾਹ ਤੇਰਾ ਆਗਮਨ ਦਿਹਾੜਾ ਹੈ, ਤੇ ਸੱਚੀ ਮੁੱਚੀ ਇੱਥੇ ਤਿਲ ਸੱਟਣ ਵਾਸਤੇ ਵੀ ਸਾਡੇ ਕੋਲ ਥਾਂ ਨਹੀਂ, ਇਹ ਤੇਰੀਆਂ ਰਹਿਮਤਾਂ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਿਹਾ, ਬਾਬਾ ਜੀ ਕਿ ਰਾਮਦਾਸ ਜੀ ਨੂੰ ਇਸ਼ਨਾਨ ਕਰਾ ਕੇ ਲਿਆਓ। ਇਸ਼ਨਾਨ ਕਰਾ ਕੇ ਲਿਆਂਦਾ, ਦਾੜਾ ਉਦੋਂ ਵੀ ਨਵੇਰਾ ਸੀ ਗੁਰਮੁਖੋ, ਇਸ਼ਨਾਨ ਕਰਾਇਆ, ਬਸਤਰ ਪਹਿਨਾਏ। ਧੰਨ ਗੁਰੂ ਅਮਰਦਾਸ ਨੇ ਆਪਣੇ ਪੁੱਤਰ, ਆਪਣੇ ਰਿਸ਼ਤੇਦਾਰ, ਆਪਣੇ ਸਿੱਖ ਸਾਰੇ ਇਕੱਠੇ ਕਰ ਲਏ। ਗੁਰੂ ਰਾਮਦਾਸ ਜੀ ਨੂੰ ਬਿਠਾ ਕੇ ਨਾ ਜੀ, ਬਾਬਾ ਬੁੱਢਾ ਸਾਹਿਬ ਜੀ ਨੇ ਜੋ ਸਮੱਗਰੀ ਹੁੰਦੀ ਸੀ ਗੁਰਿਆਈ ਦੀ ਉਹ ਰੱਖ ਕੇ ਗੁਰੂ ਅਮਰਦਾਸ ਜੀ ਨੇ ਪਰਿਕਰਮਾ ਕਰ ਦਿੱਤੀ। ਇਸ ਤਰ੍ਹਾਂ ਗੁਰਗੱਦੀ ਦਿੱਤੀ ਜਾਂਦੀ ਸੀ, ਪਰਿਕਰਮਾ ਕੀਤੀ, ਅੱਗੇ ਵੱਧ ਕੇ ਮੱਥਾ ਟੇਕ ਦਿੱਤਾ। ਜਦੋਂ ਮੱਥਾ ਟੇਕਿਆ, ਮੇਰੇ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਦੇ ਨੇਤਰਾਂ 'ਚੋਂ ਨੀਰ ਦੀ ਝੜੀ ਲੱਗ ਗਈ, ਤੇ ਮਹਾਰਾਜ ਗੁਰੂ ਅਮਰਦਾਸ ਜੀ ਨੇ ਕਿਹਾ, ਮੇਰੇ ਪੁੱਤਰ, ਮੇਰੇ ਭਤੀਜੇ, ਮੇਰੇ ਰਿਸ਼ਤੇਦਾਰ, ਮੇਰੇ ਸਿੱਖ, ਜਿਨ੍ਹੇ ਮੇਰੀ ਅੱਤ ਦੀ ਖੁਸ਼ੀ ਲੈਣੀ ਗਏ, ਉਹ ਮੇਰੇ ਸਾਹਮਣੇ ਰਾਮਦਾਸ ਨੂੰ ਗੁਰੂ ਜਾਣ ਕੇ ਮੱਥਾ ਟੇਕੇ। ਬਾਬਾ ਸੁੰਦਰ ਜੀ ਕਹਿੰਦੇ ਨੇ, ਸਤ ਗੁਰੂ ਪ੍ਰਤੱਖ ਹੁੰਦਾ ਵਹਿ ਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਹੁਣ ਇਸ ਤੁਕ ਨੂੰ ਪੁੱਤਰ, ਭਰਾ, ਰਿਸ਼ਤੇਦਾਰ ਸਾਰੇ ਚਰਨਾਂ ਨਾਲ ਜੋੜ ਦਿੱਤੇ, ਰਾਮਦਾਸ ਪੈਰੀ ਪਾਇਆ, ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ, ਗੁਰਸਿੱਖਾਂ ਮਨ ਲਈ ਰਜ਼ਾਏ ਜੀਓ, ਮੋਹਰੀ ਪੁੱਤ ਸਨਮੁਖ ਹੋਵਾ, ਰਾਮਦਾਸਾਂ ਪੈਰੀ ਪਾਏ ਜੀਓ। ਸਭ ਪਵੇ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ, ਕੋਈ ਕਰ ਬਖੀਲੀ ਨਿਵੈ ਨਾਹੀ, ਫਿਰ ਸਤਿਗੁਰੂ ਆਣ ਨਿਵਾਇਆ, ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜ਼ਾਏ ਜੀਓ। ਕਹਿ ਸੁੰਦਰ ਸੁਣੋ ਸੰਤੋ, ਆ ਦੇਖੋ ਅੱਜ ਬਚਨ ਸਦੀਆਂ ਪਹਿਲਾਂ ਕਿਹਾ, ਕਹਿ ਸੁੰਦਰ ਸੁਣੋ ਸੰਤੋ, ਸਭ ਜਗਤ ਪੈਰੀ ਪਾਏ ਜੀਓ। ਸਾਰਾ ਜਗਤ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਨਾਲ ਜੁੜ ਗਿਆ। ਮਹਾਰਾਜ ਜੀ ਨੂੰ ਜਦੋਂ ਗੁਰਗੱਦੀ ਮਿਲੀ, ਸ਼ੁਕਰਾਨੇ ਵਿੱਚ ਚਲੇ ਗਏ, ਉਹ ਤਾਂ ਅੱਗੇ ਸ਼ੁਕਰਾਨੇ ਵਿੱਚ ਨੇ, ਸਿਦਕ ਵਿੱਚ, ਨਿਮਰਤਾ ਵੀ, ਸ਼ੁਕਰਾਨੇ ਵਿੱਚ, ਨਾਮ ਰਸ ਵਿੱਚ। ਮਹਾਰਾਜ ਗੁਰੂ ਅਮਰਦਾਸ ਜੀ ਸਾਰੀ ਸੰਗਤ ਮੱਥਾ ਟੇਕ ਦਿੱਤਾ। ਕਹਿੰਦੇ ਨੇ ਗੁਰੂ ਰਾਮਦਾਸ ਜੀ ਦਾ ਚਿਹਰਾ ਭਖ ਰਿਹਾ ਸੀ, ਮਤਲਬ ਲਾਲੀ ਚਿਹਰੇ 'ਤੇ, ਪਰ ਨੇਤਰਾਂ ਵਿੱਚੋਂ ਆਂਸੂ ਨਿਕਲ ਕੇ ਸਤਿਗੁਰੂ ਦੇ ਕਾਲੇ ਰੰਗ ਦੇ ਜਿਹੜਾ ਦਾੜਾ ਹੈ ਉਹਦੇ ਉੱਤੇ ਇਸ ਤਰ੍ਹਾਂ ਲੱਗਣ ਜਿਵੇਂ ਮੋਤੀ ਪਏ ਹੁੰਦੇ ਆ। ਮਹਾਰਾਜ ਗੁਰੂ ਅਮਰਦਾਸ ਕਹਿੰਦੇ ਆ, ਅੱਜ ਬਿਰਹਾ ਵਿੱਚ, ਬਰਾਗ ਵਿੱਚ ਕਿਉਂ? ਉੱਥੇ ਜਿਹੜੇ ਬਚਨ ਕਹੇ ਸਤਿਗੁਰੂ, ਗੁਰੂ ਰਾਮਦਾਸ ਨੇ ਕਿਹਾ, ਸੱਚੇ ਪਾਤਸ਼ਾਹ ਮੇਰਾ ਕੋਈ ਰਿਸ਼ਤੇਦਾਰ ਨਹੀਂ, ਮੇਰਾ ਕੋਈ ਸੱਜਣ ਨਹੀਂ, ਮੈਂ ਇੰਨੇ, ਵੇਖੋ ਨਿਮਰਤਾ ਹੈ, ਇੰਨੀਆਂ ਗਲਤੀਆਂ ਕਰਨਾ, ਮੈਨੂੰ ਕੋਈ ਵੀ ਨਾ ਰੱਖੇ, ਤੇਰਾ ਸ਼ੁਕਰਾਨਾ ਕਰਨਾ, ਤੂੰ ਮੇਰੇ ਅਪਰਾਧ ਵੇਖ ਕੇ, ਤੂੰ ਮੇਰੀ ਮਾਂ ਵੀ, ਮੇਰੀ ਮਾਂ ਦਾ ਪਿਆਰ ਵੀ ਤੁਸੀਂ ਦਿੱਤਾ, ਮੈਨੂੰ ਪਿਤਾ ਦਾ ਪਿਆਰ ਵੀ ਤੁਸੀਂ ਦਿੱਤਾ, ਮੇਰੇ ਸੱਜਣ ਵੀ ਤੁਸੀਂ ਬਣੇ, ਰਿਸ਼ਤੇਦਾਰ, ਮੇਰਾ ਮੁਰਸ਼ਦ, ਮੇਰਾ ਰੱਬ ਤੂੰ ਬਣਿਆ ਸਤਿਗੁਰੂ। ਬਸ ਅੱਜ ਉਹ ਲਾਹੌਰ ਚੇਤੇ ਆ ਗਏ ਜਦੋਂ ਛੱਡ ਕੇ ਆਇਆ ਸੀ। ਮਹਾਰਾਜ ਦੇ ਬਚਨ ਨੇ, ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਤੇਰੇ ਕਿੰਨੇ ਕੁ ਪਰ ਉਪਕਾਰ ਦੱਸਾਂ। ਤੇ ਆਪਾਂ ਇਹ ਸਾਰੀਆਂ ਗੱਲਾਂ ਗੁਰੂ ਰਾਮਦਾਸ ਨੂੰ ਕਹਿਣੀਆਂ ਨੇ, ਸਤਿਗੁਰੂ ਬਚਨ ਤੇਰੇ ਹੀ ਏ, ਤੇ ਤੇਰੇ ਕਿੰਨੇ ਕੁ ਪਰ ਉਪਕਾਰ ਦੱਸੀਏ। ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ, ਜਬ ਗੁਰ ਬੋਲੇ ਤਬ ਬਿਸਮ ਹੋ ਜਾਏ। ਬਿਸਮ ਅਵਸਥਾ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਪੂਰਾ ਸਰੀਰ ਬਿਸਮਾਦ ਵਿੱਚ ਚਲਾ ਜਾਂਦਾ। ਕਹਿੰਦਾ ਜਦੋਂ ਧੰਨ ਗੁਰੂ ਅਮਰਦਾਸ, ਜਬ ਗੁਰ ਬੋਲੇ ਤਾਂ ਬਿਸਮ ਹੋਏ ਜਾਏ, ਹਮ ਜੈਸੇ ਅਪਰਾਧੀ ਅਵਰ ਕੋਈ ਰਾਖੇ, ਜੈਸੇ ਹਮ ਸਤਿਗੁਰ ਰਾਖ ਲੀਏ ਛਡਾਏ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ, ਤੂੰ ਗੁਰ ਬੰਧਪ ਮੇਰਾ ਸਖਾ ਸਿਖਾਏ, ਜੋ ਖਮਰੀ ਵਿਦ ਹੋਤੀ ਮੇਰੇ ਸਤਿਗੁਰਾਂ। ਮਹਾਰਾਜ ਜੋ ਮੇਰੀ ਖਾਲਸੀ ਤੁਸੀਂ ਜਾਣਦੇ ਨਹੀਂ, ਜੋ ਖਮਰੀ ਬਿਦ ਹੋਤੀ ਮੇਰੇ ਸਤਿਗੁਰਾਂ, ਸਾਬਿਦ ਤੁਮ ਹਰ ਜਾਣੋ ਆਪੇ, ਖਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਵਾਹਿਗੁਰੂ ਜੀ, ਆਹ ਬਚਨ ਕਦੀ ਗੁਰੂ ਰਾਮਦਾਸ ਨੂੰ ਅਸੀਂ ਕਹੀਏ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਖਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੈ ਸਭ ਸੋਗ ਸੰਤਾਪੇ। ਧੰਨ ਗੁਰੂ ਰਾਮਦਾਸ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਗਏ, ਗੁਰੂ ਅਮਰਦਾਸ ਜੀ ਪਿਆਨਾ ਕਰ ਗਏ। ਪਿਆਰਿਓ, ਸਿਰਫ ਥੋੜੇ ਜਿਹੇ ਮਿੰਟ ਲੈ ਕੇ ਸ਼ਾਮ ਨੂੰ ਅਕਾਲ ਤਖਤ ਸਾਹਿਬ ਤੇ ਵਿਚਾਰ ਹੈ। ਮੇਰੀ ਬੇਨਤੀ ਹੈ ਕਿ ਆਹ ਸ਼ਹਿਰ, ਮੈਂ ਉਸ ਦਿਨ ਵੀ ਕਿਹਾ, ਜਿੱਥੇ ਆਪ ਜੀ ਇਸ਼ਨਾਨ ਕਰ ਦਿਓ ਦੁੱਖ ਪੰਜਨੀ, ਤੇ ਮੈਂ ਫਿਰ ਰਿਪੀਟ ਕਰਾਂਗਾ, ਐਵੇਂ ਉੱਤਰ ਦੇਣੇ ਫੇਸਬੁੱਕਾਂ ਤੇ, ਫਲਾਣਾ ਖੰਡਨ ਕਰਦਾ ਸੀ ਉਹਨੂੰ ਜਵਾਬ ਦੇ ਰਿਹਾ, ਕਰਾਰਾ ਜਵਾਬ ਦੇ ਰਿਹਾ। ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ, ਕਰਾਰਾ ਜਵਾਬ ਦੇਣ ਦੀ ਥਾਂ ਇਸ਼ਨਾਨ ਕਰੋ ਤੇ ਭਾਂਡੇ ਮਾਂਜੋ, ਸਮਝ ਪੈ ਜਾਓ, ਪ੍ਰੈਕਟੀਕਲ ਕਰੋ, ਪ੍ਰੈਕਟੀਕਲ ਕਮਾ ਕੇ ਦੇਖੋ। ਪਤਾ ਨਹੀਂ ਕਿੰਨਿਆਂ ਕੁ ਦੀ ਝੋਲੀ 'ਚ ਇੱਥੇ ਖੈਰ ਪਈ ਹੈ ਅਤੇ ਕਿੰਨਿਆਂ ਕੁ ਦੀ ਪੈਣੀ ਹੈ। ਧੰਨ ਗੁਰੂ ਰਾਮਦਾਸ ਮਹਾਰਾਜ, ਮੇਰੀ ਬੇਨਤੀ ਹੈ, ਗੁਰਤਾ ਗੱਦੀ 'ਤੇ ਅਸੀਨ ਹੋ ਗਏ, ਆਹ ਜਿਹੜੀ ਥਾਂ ਹੈ, ਮੈਂ ਉਸ ਦਿਨ ਵੀ ਕਿਹਾ, ਇੱਥੇ ਗੁਰੂ ਨਾਨਕ ਸਾਹਿਬ ਨੇ ਕੀਰਤਨ ਕੀਤਾ ਹੈ ਅੜਸਰ ਤੀਰਥ ਵਾਲੀ ਦਾ। ਉਸ ਦਿਨ ਮੈਂ ਕਿਹਾ ਸੀ, ਤਵਾਰੀ ਕਹਿੰਦੀ ਹੈ ਸੁਲਤਾਨ ਪਿੰਡ ਪਿੰਡ ਦਾ ਜ਼ਿਮੀਦਾਰ ਤਾਰਾ, ਉਹ ਮਹਾਰਾਜ ਲਈ ਪ੍ਰਸ਼ਾਦ ਪਾਣੀ ਲੈ ਕੇ ਆਇਆ, ਇੱਥੇ ਸਾਧੂ ਸੰਤ ਮਹਾਤਮਾ ਆ ਕੇ ਬਹਿੰਦੇ ਸਨ। ਅਤੇ ਮੈਂ ਉਸ ਦਿਨ ਕਿਹਾ ਸੀ, ਉਹਨੇ ਸੇਵਾ ਕੀਤੀ ਅਤੇ ਕਹਿੰਦਾ, ਬਾਬਾ ਜੀ ਸੰਤ ਜੀ ਕੁਝ ਦਿਨ ਰੁਕ ਜਾਓ ਇੱਥੇ। ਹਜ਼ੂਰ ਕਹਿੰਦੇ ਨੇ, ਕੁਝ ਦਿਨ ਨਹੀਂ, ਸਦਾ ਲਈ ਸ਼ਬਦ ਰੂਪ 'ਚ ਰੁਕ ਜਾਂਗੇ, ਇਸ ਥਾਂ 'ਤੇ ਭੋਗ ਅਤੇ ਮੋਖ ਦਾ ਪ੍ਰਵਾਹ ਚੱਲੇਗਾ। ਗੁਰਮੁਖੋ, ਇੱਥੇ ਜਦੋਂ ਗੁਰੂ ਅੰਗਦ ਸਾਹਿਬ, ਸਾਡੀ ਜੋ ਹਿਸਟਰੀ ਕਹਿੰਦੀ ਹੈ, ਅਤੇ ਮੈਂ ਉਹ ਬੋਲ ਰਿਹਾ ਜੋ ਸ਼੍ਰੋਮਣੀ ਕਮੇਟੀ ਨੇ ਛਾਪਿਆ ਹੋਇਆ, ਜਦੋਂ ਬਾਬਾ ਲਹਿਣਾ ਜੀ ਕਰਤਾਰਪੁਰ ਗਏ ਆ, ਇੱਥੋਂ ਨਿਕਲ ਕੇ ਗਏ ਆ, ਇਸ ਦੁੱਖ ਭੰਜਨੀ ਬੇਰੀ ਦੇ ਥੱਲੇ ਇੱਕ ਬੂਟੀ ਸੀ ਅਮਰਤੀ, ਇੱਥੋਂ ਜਦੋਂ ਗੁਰੂ ਅਮਰਦਾਸ ਗਏ ਆ, ਉਹ ਵੀ ਰੁਕੇ ਪਹਿਲਾਂ, ਇੱਥੋਂ ਅਮਰਤੀ ਬੂਟੀ ਤੋੜ ਕੇ ਲਗਾਏ ਅਤੇ ਇਹਦਾ ਰਸ ਜਾ ਕੇ ਗੁਰੂ ਅੰਗਦ ਸਾਹਿਬ ਦੇ ਅੰਗੂਠੇ ਦੇ ਉੱਤੇ ਚੋਇਆ ਸੀ। ਇਹ ਤਵਾਰੀਖ ਹੈ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ਼ਹਿਰ ਵਸਾਇਆ। ਧੰਨ ਗੁਰੂ ਰਾਮਦਾਸ ਹਰ ਵਕਤ ਨਿਮਰਤਾ 'ਚ ਰਹਿੰਦੇ ਨੇ। ਮੈਂ ਇੱਕ ਉਦਾਹਰਨ ਸਿਰਫ ਹੋਰ ਦੇ ਕੇ, ਗੁਰਮੁਖੋ, ਸੱਚੀ ਨਿਮਰਤਾ ਵੱਡੇ ਵੱਡੇ ਹੰਕਾਰੀਆਂ ਨੂੰ ਵੀ ਨਵਾ ਦਿੰਦੀ ਹੈ। ਨਿਮਰਤਾ ਇੱਕ ਬੜਾ ਵੱਡਾ ਹਥਿਆਰ ਹੈ। ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਨ ਸ਼ਾਰੀ, ਇਸ ਆਗੈ ਕੋ ਨਾ ਟਿਕੈ ਵਿਕਾਰੀ, ਗੁਰਪੂਰੈ ਇਹ ਗੱਲ ਸਾਰੀ। ਉਦੋਂ ਇਹ ਸਰੋਵਰ ਬਣ ਰਿਹਾ ਸੀ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਬੇਟੇ ਬਾਬਾ ਸ਼੍ਰੀ ਚੰਦ ਜੀ ਆਏ। ਉਹਨਾਂ ਦੇ ਮਨ ਸੀ, ਚਲੋ ਨਾਲੇ ਉਸ ਸਥਾਨ 'ਤੇ ਜਾਵਾਂਗੇ, ਸੁਣਿਆ ਜੀ ਬੜੀ ਨਿਮਰਤਾ ਵਾਲੇ, ਬਹੁਤ ਭਾਵਨਾ, ਬੜੀ ਵਾਰੀ ਆਪ ਜੀ ਨੇ ਸੁਣੀ ਹੈ ਘਟਨਾ। ਆਏ ਅਤੇ ਮਹਾਰਾਜ ਗੁਰੂ ਰਾਮਦਾਸ ਜੀ ਨੂੰ ਮਿਲੇ। ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਲਿਖਿਆ, ਇੱਕ ਘੋੜਾ ਅਤੇ 500 ਦਮੜਾ ਦਿੱਤਾ ਗਿਆ ਮਹਾਰਾਜ ਜੀ ਵੱਲੋਂ, ਸਤਿਕਾਰ ਕੀਤਾ ਜਾਂਦਾ ਸੀ। ਜਦੋਂ ਆਏ, ਬੈਠੇ, ਕੀਰਤਨ ਸੁਣਿਆ ਅਤੇ ਸੁਭਾਗ ਨਹੀਂ ਪੁੱਛਦੇ ਆ ਕਿ ਆਪ ਜੀ ਦਾ ਦਾੜਾ ਇੰਨਾ ਲੰਮਾ। ਹਜ਼ੂਰ ਨਿਮਰਤਾ 'ਚ ਕਹਿੰਦੇ, ਆਪ ਜੈਸੇ ਮਹਾਂਪੁਰਖਾਂ ਦੇ ਚਰਨ ਚਾੜਨ ਵਾਸਤੇ। ਹੁਣ ਇਸ ਬੇਨਤੀ ਨੂੰ ਸੁਣਿਓ, ਇਸ ਨਿਮਰਤਾ ਦੇ ਇਸ ਗੁਣ ਨੇ ਸਭ ਕੁਝ ਪਲਟ ਕੇ ਰੱਖ ਦਿੱਤਾ। ਜਦੋਂ ਕਿਹਾ ਜੀ ਆਪ ਜੈਸੇ ਮਹਾਂਪੁਰਖਾਂ ਦੇ ਚਰਨ ਝਾੜਨ ਲਈ, ਤੇ ਬਾਬਾ ਸ੍ਰੀ ਚੰਦ ਜੀ ਨੇ ਇੱਥੇ ਖਲੋ ਕੇ ਕਿਹਾ ਸੀ, ਗਿਆਨੀ ਗਿਆਨ ਸਿੰਘ ਕਹਿੰਦਾ ਇੱਥੇ ਮੁਸਕਰਾ ਕੇ ਕਹਿੰਦੇ ਆ, ਕਹਿੰਦੇ ਵਾਹ, ਇਸੇ ਤਰੀਕੇ ਨਾਲ ਤਾਂ ਸਾਡਾ ਘਰ ਲੈਣਾ ਲੁੱਟ ਕੇ ਲੈ ਗਿਆ ਸੀ, ਨਹੀਂ ਸਾਂਭ ਸਕੇ। ਇਹ ਸ਼ਬਦ ਕਹਿ ਪੰਥ ਪ੍ਰਕਾਸ਼, ਇਸ ਤਰੀਕੇ ਨਾਲ ਲੁੱਟਿਆ ਘਰ ਸਾਡਾ, ਨਿਮਰਤਾ ਤੇ ਗੁਣਾਂ ਨੇ ਲੁੱਟਿਆ। ਇਸ ਸਰੋਵਰ ਦੇ ਕੰਢੇ ਖਲੋ ਕੇ ਕਹਿਣ ਲੱਗੇ, ਦੇਖ ਨਿਮਰਤਾ ਗੁਰੂ ਕੀ, ਸ਼੍ਰੀ ਚੰਦ ਭੈ ਪ੍ਰਸੰਨ, ਅੰਗਦ ਲੀਨੀ ਸੇਵ ਕਰ। ਹੁਣ ਇਸ ਗੱਲ ਨੂੰ, ਨੁਕਤੇ ਨੂੰ ਧਿਆਨ 'ਚ ਰੱਖੋ, ਇਸ ਨਿਮਰਤਾ ਨੇ ਅਹਿਸਾਸ ਕਰਾ ਦਿੱਤਾ ਕਿ ਗੁਰੂ ਅੰਗਦ ਦੇਵ ਨੇ ਪਿਤਾ ਦੀ ਸੇਵਾ ਕਰਕੇ ਗੱਦੀ ਲਈ ਸੀ। ਅੰਗਦ ਲੀਨੀ ਸੇਵ ਕਰ, ਤੁਮਰੇ ਪ੍ਰੇਮ ਅਨੰਨ, ਤੁਮਰੀ ਮਹਿਮਾ ਅਧਿਕ ਹੈ, ਕਹੀਆ ਕਾਏ ਬਣਾਏ, ਤੁਮਰੇ ਸਰ ਮੈਂ ਜੋ ਮੱਝੈ, ਪਾਪੀ ਬੀਗਤ ਪਾਹੈ। ਬਾਬਾ ਸ੍ਰੀ ਚੰਦ ਤੇ ਝੁਕੇ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ, ਉਹਨਾਂ ਨੇ ਗੁਰਮੁਖੋ 30 ਰਾਗਾਂ 'ਚ ਬਾਣੀ ਉਚਾਰਨ ਕੀਤੀ ਅਖੀਰ ਤੇ। ਮੈਂ ਆਉਣ ਵਾਲੇ ਦਿਨਾਂ 'ਚ ਵੀ ਆਪਾਂ ਜ਼ਿਕਰ ਗੁਰੂ ਰਾਮਦਾਸ ਦਾ ਕਰਦੇ ਰਹਾਂਗੇ ਰੋਜ਼ ਹੀ। ਬਸ ਇਹ ਗੱਲ ਆਹ ਪੌੜੀ ਸਾਰੇ ਪੜ੍ਹ ਕੇ ਸਮਾਪਤੀ ਕਰਾਂਗੇ। ਧੰਨ ਧੰਨ ਰਾਮਦਾਸ ਗੁਰ, ਪੁਰਬ ਵਾਲੇ ਦਿਨ ਸਿਫ਼ਤ ਇਦੂ ਹੋਰ ਕਿ ਢੁਕਵੀਂ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ। ਗੁਰੂ ਰਾਮਦਾਸ ਧੰਨ ਹੋ ਗੁਰੂ ਰਾਮਦਾਸ ਜੀ ਧੰਨ ਹੋ, ਜਿਨ੍ਹਾਂ ਨੇ ਸਿਰਿਆ ਜਿਹਨੇ ਪੈਦਾ ਕੀਤਾ ਉਹ ਨਹੀਂ ਸਵਾਰਿਆ, ਇਹ ਸਵਾਰਿਆ ਵਾਹਿਗੁਰੂ ਨੇ ਤੁਹਾਨੂੰ ਆਪ ਹੀ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ। ਜਿਹਨੇ ਸਵਾਰਿਆ ਤੇ ਸਿਰਜਿਆ ਉਸ ਸਿਰਜਣਹਾਰੇ ਦੇ ਆਪ ਹੀ ਧਾਰਨ ਕਰ ਲਿਆ ਗੁਰੂ ਰਾਮਦਾਸ ਨੂੰ। ਫਿਰ ਸਿੱਖਾਂ ਨੇ ਕੀ ਜਾਣਿਆ, ਆਪ ਸਿਰਜਣਹਾਰ ਹੈ ਧਾਰਿਆ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਪਿਆਰਿਓ ਹੁਣ ਮੈਂ ਫਿਰ ਅਰਜ਼ ਕਰਾਂ, ਮੈਂ ਕਿਉਂ ਇਹ ਪੌੜੀ ਲਈ ਹੈ, ਉਸ ਵਕਤ ਦੇ ਇਹ ਚਸ਼ਮਦੀਦ ਗਵਾਹ ਨੇ ਜਿਹੜੇ ਕਹਿ ਰਹੇ ਨੇ, ਉਹਨਾਂ ਨੇ ਅੱਖਾਂ ਨਾਲ ਗੁਰੂ ਰਾਮਦਾਸ ਨੂੰ ਬਾਬਾ ਸੱਤਾ ਬਲਵੰਡ ਜੀ ਨੇ ਦੇਖਿਆ, ਗੁਰੂ ਰਾਮਦਾਸ ਕੋਲ ਕੀਰਤਨ ਕੀਤਾ, ਗੁਰੂ ਰਾਮਦਾਸ ਦੇ ਮੁਖੜੇ ਦੇ ਦੀਦਾਰ ਕੀਤੇ ਨੇ। ਉਹ ਕਹਿੰਦੇ ਆਓ ਲੋਕੋ, ਜੋ ਅਸੀਂ ਦੇਖਿਆ ਤੁਹਾਨੂੰ ਦੱਸਦੇ ਹਾਂ। ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਅਟਲ ਅਥਾ ਅਤੋਲ ਤੂੰ, ਤੂੰ ਸਦਾ ਰਹਿਣਾ, ਤੇਰਾ ਕੋਈ ਅੰਤ ਨਹੀਂ ਪਾ ਸਕਦਾ ਗੁਰੂ ਰਾਮਦਾਸ ਜੀ, ਤੂੰ ਅਥਾਂ ਹੈ, ਅਟਲ ਅਥਾ ਅਤੋਲ ਤੂੰ, ਤੇਰਾ ਅੰਤ ਨਾ ਪਾਰਾਂ ਵਾਰਿਆ। ਪਰ ਨਾਲ ਕਹਿੰਦੇ ਨੇ ਸਿੱਖੋ, ਅੱਜ ਤੁਸੀਂ ਆਇਓ ਤੇ ਇੱਕ ਬੇਨਤੀ ਕਰੋ, ਭਾਉ ਮਿਲੇ, ਪ੍ਰੇਮ ਮਿਲੇ, ਭਾਉ ਜਿਨੀ ਤੂੰ ਸੇਵਿਆ ਭਾਉ ਕਰ, ਸੇਤੁਦ ਪਾਰ ਉਤਾਰਿਆ। ਲਭ ਲੋਭ ਕਰਾਂ ਕਾਮ ਕ੍ਰੋਧ ਮੋਹ, ਵਾਹਿਗੁਰੂ ਧੰਨ ਗੁਰੂ ਰਾਮਦਾਸ ਕਹੋ, ਇਹ ਬਿਮਾਰੀਆਂ ਖਹਿੜਾ ਛੱਡ ਜਾਂਦੀਆਂ। ਲਭ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਦ ਸੰਤ ਪਰਵਾਰਿਆ। ਧੰਨ ਸੋ ਤੇਰਾ ਥਾਨ ਕਹਿ, ਡਿੱਠੇ ਸਭੇ ਥਾਮ ਨਹੀਂ ਤੁਦਜਿਆ। ਧੰਨ ਸੋ ਤੇਰਾ ਥਾਨ ਕਹਿ, ਸੱਚ ਤੇਰਾ ਪੈਂਸ ਕਾਰਿਆ। ਤੇਰੇ ਸੇਵਾਦਾਰ ਸੱਚੇ ਨੇ, ਜੁਗਾ ਜੁਗ ਅਟਲ ਰਹਿਣ ਵਾਲੇ ਨੇ। ਧੰਨ ਸੋ ਤੇਰਾ ਥਾਨ ਕਹਿ, ਸੱਚ ਤੇਰਾ ਪੈਸ ਕਾਰਿਆ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਅੱਜ ਦਰਸ਼ਨ ਕੀਤੇ ਗੁਰ ਡਿੱਠਾ ਤਾਂ ਮਨ ਸਧਾਰਿਆ। ਐਸੇ ਦੀਨ ਦਿਆਲ ਧੰਨ ਗੁਰੂ ਰਾਮਦਾਸ। ਬਸ ਅੱਜ ਇੱਕੋ ਬਚਨ ਉਹਨਾਂ ਦਾ ਜੀ, ਉਹ ਕਹਿੰਦੇ ਨੇ ਮੈਨੂੰ ਆਹ ਸਿੱਖ ਚੰਗਾ ਲੱਗਦਾ ਜਿਹੜਾ ਆਹ ਕੰਮ ਕਰਨ ਲੱਗ ਪਏ। ਮਹਾਰਾਜ ਕਿੰਨਾ ਕੁ ਚੰਗਾ ਲੱਗਦਾ, ਕਹਿੰਦੇ ਇੰਨਾ ਚੰਗਾ ਲੱਗਦਾ ਜਿੱਥੋਂ ਲੰਘੇ ਨਾ ਦਿਲ ਕਰਦਾ ਇਹਦੇ ਚਰਨਾਂ ਦੀ ਧੂੜ ਮੈਂ ਆਪਣੇ ਮੱਥੇ 'ਤੇ ਲਾ ਲਾਂ, ਕਿਹੜਾ ਚੰਗਾ ਲੱਗਦਾ। ਗੁਰੂ ਰਾਮਦਾਸ ਕਹਿੰਦੇ ਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੈ ਉਠਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਗੁਰੂ ਮਨ ਭਾਵੈ ਜਿਹੜਾ ਅੱਜ ਇੱਥੇ ਆਇਆ ਮੱਥਾ ਟੇਕਣ, ਸਿੱਖ ਅੰਮ੍ਰਿਤ ਛਕੋ, ਸਵਾਸ ਸਵਾਸ ਬੰਦਗੀ ਕਰੋ। ਗੁਰੂ ਰਾਮਦਾਸ ਕਹਿੰਦੇ ਤੂੰ ਮੈਨੂੰ ਬੜਾ ਚੰਗਾ ਲੱਗਦਾ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਨ ਨਾਨਕ ਧੂੜ ਮੰਗੈ। ਧੰਨ ਗੁਰੂ ਰਾਮਦਾਸ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਸਾਧ ਸੰਗਤ ਜੀ ਆਓ, ਆਪਾਂ ਗੁਰੂ ਰਾਮਦਾਸ ਦੇ ਦਰ 'ਤੇ ਪੂਰਾ ਭਰੋਸਾ, ਖੱਬੇ ਸੱਜੇ ਕਿੱਥੇ ਭਟਕਣਾ ਜੇ। ਇਦੂ ਵੱਡਾ ਮੈਂ ਕੱਲ ਵੀ ਕਿਹਾ ਘਰ ਕੋਈ ਨਹੀਂ, ਇਦੂ ਵੱਡਾ ਡਰ ਕੋਈ ਨਹੀਂ, ਇਦੂ ਵੱਡਾ ਦਾਤਾ ਕੋਈ ਨਹੀਂ, ਤੇ ਸੱਚ ਇਵੇਂ ਇਦੂ ਵੱਡਾ ਸਵਰਗ ਕੋਈ ਨਹੀਂ। ਇਹੀ ਹੈ ਸਭ ਕੁਝ ਸਾਡੇ ਲਈ। ਤੇ ਅਖੀਰ ਤੇ ਪ੍ਰੋਫੈਸਰ ਪੂਰਨ ਸਿੰਘ ਦੀ ਗੱਲ ਕੋਟ ਕਰਕੇ ਕਹਿੰਦਾ, ਇਹ ਘੇਰਾ ਪਿਆ ਹੋਇਆ ਦਰਬਾਰ ਸਾਹਿਬ ਨੂੰ, ਕੌੜਾ ਮਿਲ ਦੇ ਵੇਲੇ ਦੀ ਗੱਲ ਕਰ ਰਿਹਾ। ਇੱਕ ਬੀਬੀ ਦੁੱਧ ਚੁੰਘ ਦੇ ਨਿੱਕੇ ਜਿਹੇ ਬੱਚੇ ਨੂੰ ਲੈ ਕੇ ਤੁਰੀ ਆਉਂਦੀ ਫਟਾਫਟ, ਤੇ ਅੱਗੋਂ ਦੀਵਾਨ ਜੀ ਮਿਲਦੇ ਆ, ਕਹਿੰਦੇ ਆ ਤੈਨੂੰ ਪਤਾ ਉੱਥੇ ਫੌਜਾਂ ਨੇ ਘੇਰਿਆ, ਸਿੱਖਾਂ ਨੂੰ ਮਾਰਦੇ ਪਏ ਨੇ। ਕਹਿਣ ਲੱਗੇ ਤਾਂ ਛੇਤੀ ਲੈ ਕੇ ਚੱਲੀ ਆ, ਤੂੰ ਲੈ ਕੇ ਚੱਲੀਏ ਉੱਥੇ ਗੋਲੀ ਚੱਲੇਗੀ। ਕਹਿਣ ਲੱਗੀ ਇਸ ਕਰਕੇ ਚੱਲੀ ਆ, ਮਰਨਾ ਤੇ ਹੈ ਵੇ, ਪਰ ਮੇਰੇ ਪੁੱਤ ਦਾ ਆਖਰੀ ਵੇਲਾ ਗੁਰੂ ਰਾਮਦਾਸ ਦੀ ਪਰਿਕਰਮਾ ਵਿੱਚ ਆਵੇ। ਉਹ ਇਹ ਗੱਲ ਕਹਿੰਦੇ ਸਨ ਕਿ ਸਿੱਖੋ ਪਰਿਕਰਮਾ 'ਚ ਤੁਰਦੇ ਹੋ, ਅਸੀਂ ਸਾਰੇ ਤੁਰਨੇ ਹਾਂ, ਕਾਲੀ ਕਾਲੀ ਨਾਲ ਜਾਂਦੇ ਹੋ, ਐਸ ਤਾਂ ਤੁਰ ਕੇ ਵੇਖਿਓ ਇਸ ਪਰਿਕਰਮਾ ਦੇ ਇੱਕ ਇੱਕ ਪੱਥਰ ਦੇ ਥੱਲੇ ਪਤਾ ਨਹੀਂ ਕਿੰਨੇ ਕੁ ਸਿੱਖਾਂ ਦੇ ਸਿਰ ਲੱਗੇ ਹੋਏ, ਕਿੰਨੇ ਕੁ ਸਿੱਖਾਂ ਦੇ ਸਿਰ ਨੇ। ਉਸ ਸਥਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਮੈਂ ਟਾਈਮ ਅੱਜ ਕਾਫੀ ਜ਼ਿਆਦਾ ਲੈ ਗਿਆ ਇਸ ਕਰਕੇ ਕਿਉਂਕਿ ਹੁਕਮਨਾਮੇ ਦੀ ਕਥਾ ਵੀ ਜ਼ਰੂਰੀ ਸੀ ਕਰਨੀ। ਆਓ ਜੋ ਹੁਕਮਦਾਤੇ ਨੇ ਬਖਸ਼ਿਆ ਉਸ ਪਵਿੱਤਰ ਸ਼ਬਦ ਦੀਆਂ ਆਖਰੀ ਤੁਕਾਂ ਸਰਵਣ ਕਰੋ ਜੀ।
ਮਨ ਤਨ ਸੀਤਲ ਹੋਇਆ ਪਾਈ, ਭੋਜਨ ਨਾਮ ਆਧਾਰ, ਨਾਨਕ ਤਿਸ ਸਰਣਾਗਤੀ ਪਾਈ, ਜੇ ਕਿਲ ਬਿਖ ਕਾਟਣ ਹਾਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।